ਟੋਰਾਂਟੋ ਚ ਹੋਣ ਜਾ ਰਹੇ ਨੇ, ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ।
ਸੱਤ ਸੌ ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 3-4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਹਰ ਵਾਰੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਹਾਨੂੰ ਪ੍ਰੋਪਰਟੀ ਕੋਈ ਲੈਣੀ ਹੈ, ਖਰੀਦਣੀ ਹੈ, ਵੇਚਣੀ ਹੈ, ਤੁਹਾਨੂੰ ਕੋਈ ਕੰਸਰਨ ਨੇ, ਤੁਹਾਡੇ ਕੋਈ ਇਸ਼ੂ ਨੇ, ਕੋਈ ਤੁਹਾਡੀ ਦੁਵਿਧਾ ਦੇ ਵਿੱਚੋਂ ਤੁਹਾਨੂੰ ਕੋਈ ਸਵਾਲ ਨੇ, ਮੈਂ ਹਮੇਸ਼ਾ ਹੀ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਕੋਸ਼ਿਸ਼ ਕਰਿਆ ਕਰੋ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਸਾਈਨ ਨਾ ਕਰੋ, ਕਿਉਂਕਿ ਉਹਨਾਂ ਨੇ ਪੈਸੇ ਲੈਣੇ ਰੀਅਲ ਸਟੇਟ ਦੇ ਬੰਦਿਆਂ ਨੇ, ਅਤੇ ਫਿਰ ਆਪਣਾ ਕੀ ਕਸਦਾ। ਇੱਕ ਦੀ ਥਾਂ 'ਤੇ ਜੇ ਜਿੰਨਾ ਮਰਜ਼ੀ ਨਜ਼ਦੀਕੀ ਹੋਵੇ 3-4-5 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨੂੰ ਸਵਾਲ ਪੁੱਛੋ, ਵੀ ਫਿਰ ਉਹਨਾਂ ਤੋਂ ਬਾਅਦ ਤੁਸੀਂ ਜੱਜ ਕਰੋ ਵੀ ਕਿਹੜਾ ਤੁਹਾਨੂੰ ਵਧੀਆ ਰਹਿੰਦਾ। ਕਿਉਂਕਿ ਪੈਸੇ ਦਾ ਮਾਮਲਾ, ਪੈਸੇ ਥੋੜ੍ਹੇ ਨਹੀਂ ਬਹੁਤੇ ਨੇ, ਅਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮੈਂ ਇਹਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਵਿੱਚ ਆ ਗਿਆ, ਤਾਂ ਫਿਰ ਬਾਅਦ 'ਚ ਪਛਤਾਉਣ ਦੀ ਕੀ ਲੋੜ ਹੈ। ਸੋ ਪਹਿਲਾਂ ਤੁਸੀਂ ਪੈਸੇ ਤੁਹਾਡੀ ਜੇਬ 'ਚੋਂ ਪੈਸੇ ਜਾਣੇ ਨੇ, ਤੁਸੀਂ ਪੁੱਛੋ ਕੈਸ਼ਬੈਕ ਕਿੰਨਾ ਮਿਲਣਾ, ਤੁਹਾਨੂੰ ਗੱਲਾਂ ਦੇ ਆਂਸਰ ਕਲੀਅਰ ਦਿੰਦੇ ਨੇ, ਨਹੀਂ ਦਿੰਦੇ ਨੇ। ਜਿਹੜੇ ਕਹਿੰਦੇ ਕੋਈ ਨਹੀਂ ਕਰ ਲਾਂਗੇ, ਉਹ ਕਰਦੇ ਕਰਾਉਂਦੇ ਇਹੋ ਜਿਹੀ ਨੇ, ਬਾਅਦ 'ਚ ਪਛਤਾਉਣਾ ਹੀ ਪੈਂਦਾ। ਸੋ ਉਹਦੇ ਲਈ ਮੈਂ ਚਾਹੁੰਦਾ ਕਿ ਜਿੰਨੇ ਮਰਜ਼ੀ 3-4 ਬੰਦੇ ਬੁਲਾਓ, ਇੱਕ ਨਾਂ ਉਹਦੇ ਵਿੱਚ ਹੈਗਾ ਅਰਫਾ ਮੁਜ਼ੱਫਰ ਜੀ ਦਾ, ਤੁਸੀਂ ਉਹਨਾਂ ਨੂੰ ਫੋਨ ਕਰ ਲਓ, ਸਵਾਲ ਪੁੱਛੋ, ਤੁਹਾਡਾ ਜੇ ਮਨ ਜੇ ਤੁਹਾਡਾ ਬਿਲਕੁਲ ਤੁਹਾਡੀ ਆਤਮਾ ਕਹੇ, ਤੁਹਾਡੀ ਰੂਹ ਕਹੇ, ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਦੇ ਕਹਿਣ ਵੀ ਇਹ ਲੇਡੀ ਜਿਹੜੀ ਹੈਗੀ ਇਹ ਸਭ ਤੋਂ ਵਧੀਆ ਟੌਪ ਦੀ ਹੈ, ਫਿਰ ਤੁਸੀਂ ਦਿਓ, ਨਹੀਂ ਤਾਂ ਜਿੱਥੇ ਤੁਹਾਡਾ ਦਿਲ ਮੰਨਦਾ ਉੱਥੇ ਦੇ ਦਿਓ ਮੈਨੂੰ। ਕਿਉਂਕਿ ਯਕੀਨ ਹੈ ਕਿ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਗਧੇ ਘੋੜੇ 'ਚ ਕੀ ਫਰਕ ਹੈ, 19-21 ਦਾ ਨਹੀਂ, ਬਹੁਤ ਫਰਕ ਲੱਗੇਗਾ। ਤੁਹਾਡੇ ਪੈਸੇ ਵੀ ਆਏ ਨਹੀਂ ਵੀ ਕੋਈ 1,000-2,000 ਬਚਣਗੇ, ਬਹੁਤ ਜ਼ਿਆਦਾ ਪੈਸੇ ਵੀ ਬਚਾ ਕੇ ਦੇਣਗੇ, ਤੁਹਾਨੂੰ ਖੁੱਲ੍ਹੀ ਗੱਲ ਦੱਸਣਗੇ। ਹੁਣ ਮੈਂ ਤੁਹਾਨੂੰ ਮਾਈਕ 'ਤੇ ਤਾਂ ਨਹੀਂ ਦੱਸ ਸਕਦਾ, ਪਰ ਉਹ ਤੁਹਾਨੂੰ ਖੁੱਲ੍ਹੀ ਗੱਲ ਦੱਸਣਗੇ, ਫਿਰ ਦੇਖ ਲਓ ਜੇ ਤੁਹਾਡਾ ਦਿਲ ਮੰਨਦਾ ਤਾਂ ਤੁਸੀਂ ਉਹਨਾਂ ਨੂੰ ਦੇ ਦਿਓ, ਨਹੀਂ ਦਿਲ ਮੰਨਦਾ ਮੈਂ ਤਾਂ ਇਹ ਵੀ ਕਹਿੰਦਾ ਫਿਰ ਜਿੱਥੇ ਤੁਸੀਂ ਜੀ ਕਰਦਾ ਉਹਨੂੰ ਦੇ ਦਿਓ, 1-2 ਦਿਨਾਂ ਨਾਲ ਕੀ ਫਰਕ ਪੈਣ ਲੱਗਿਆ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਨੂੰ ਹਮੇਸ਼ਾ ਯਾਦ ਰੱਖੋ। ਫੋਨ ਨੰਬਰ ਹੈਗਾ 416-647-898-6245, ਉਹਨਾਂ ਦਾ ਨੰਬਰ ਹੈ, ਸੋਰੀ ਮੈਂ ਭੁੱਲ ਗਿਆ ਸੀਗਾ, 6 647-898-6245 ਉਹਨਾਂ ਦਾ ਨੰਬਰ ਹੈ, ਅਤੇ ਜਿਸ ਤਰ੍ਹਾਂ ਮੈਂ ਭੁੱਲ ਗਿਆ ਤੁਸੀਂ ਵੀ ਭੁੱਲ ਸਕਦੇ ਹੋ। ਸੋ ਇਸ ਕਰਕੇ ਆਪਾਂ ਸਟੂਡੀਓ ਦੇ ਉੱਤੇ ਕਾਲ ਕਰ ਸਕਦੇ ਹਾਂ ਹਮੇਸ਼ਾ ਹੀ, ਜਿਹੜਾ AM ਦਾ ਸਟੂਡੀਓ ਹੈ ਉਹਦਾ ਨੰਬਰ ਹੈਗਾ 416-620-1778, ਇਹ ਜਿਹੜਾ ਨੰਬਰ ਹੈ 24 ਆਵਰ ਚੱਲਦਾ, ਜਦੋਂ ਮਰਜ਼ੀ ਕਾਲ ਕਰ ਲਓ, ਅਤੇ ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਅਰਫਾ ਮੁਜ਼ੱਫਰ ਜੀ ਦਾ ਸੈੱਲਫੋਨ ਲੈ ਲਓ ਅਤੇ ਉਹਨਾਂ ਨਾਲ ਗੱਲਬਾਤ ਕਰ ਲਓ, ਬਸ ਇੰਨੀ ਕੀ ਗੱਲ ਹੈ। ਫਿਰ ਤੁਸੀਂ ਦੇਖੋ ਵੀ ਕਿੰਨਾ ਫਰਕ ਹੈ, ਜੇ ਤੁਹਾਨੂੰ ਲੱਗੇ ਕੋਈ ਠੱਗੀ ਠੋਰੀ ਮੈਂ ਝੂਠ ਬੋਲ ਰਿਹਾ, ਜਦੋਂ ਮਰਜ਼ੀ ਤੁਸੀਂ ਮੈਨੂੰ ਫੋਨ ਕਰ ਲਓ, ਆਮ ਰਿਸਪੋਂਸੀ ਫਾਰ ਦੈਟ, ਅਤੇ ਇੱਕ ਇੱਕ ਸ਼ਬਦ ਦਾ ਮੈਂ ਜ਼ਿੰਮੇਵਾਰ ਹਾਂ ਕਿ ਤੁਹਾਨੂੰ ਜਦੋਂ ਤੁਸੀਂ ਡੀਲ ਕਰੋਗੇ ਪੂਰੀ ਤੁਹਾਨੂੰ ਕੰਟੈਂਟਮੈਂਟ ਮਿਲੇਗੀ, ਤੁਹਾਨੂੰ ਖੁਸ਼ੀ ਹੋਏਗੀ, ਬਲਕਿ ਅੱਗੇ ਤੋਂ ਤੁਸੀਂ ਉਹਨਾਂ ਦਾ ਨਾਂ ਵੀ ਰਿਕਮੈਂਡ ਕਰਿਆ ਕਰੋਗੇ। ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਕੋਸ਼ਿਸ਼ ਕਰਾਂਗੇ ਅੱਜ ਵੀ 2 ਸੈਗਮੈਂਟ ਦੇ ਵਿੱਚ ਆਪਾਂ ਇਹਨੂੰ ਕਰੀਏ, ਅਤੇ ਜੇ ਡਾਕਟਰ ਅੰਕੁਸ਼ ਗੋਇਲ ਨਾਲ ਆਪਣੀ ਲਾਈਨ ਮਿਲ ਗਈ 4:45 ਦੇ ਨਜ਼ਦੀਕ ਤਾਂ ਉਹਨਾਂ ਨਾਲ 5-10 ਮਿੰਟ ਗੱਲ ਕਰ ਲਾਂਗੇ, 10 ਮਿੰਟ ਹੁੰਦੇ ਨੇ, ਅਤੇ ਜੇ ਨਹੀਂ ਹੋਈ ਤਾਂ ਆਪਾਂ ਇਸ ਟੌਪਿਕ ਨੂੰ ਕੰਟੀਨਿਊ ਰੱਖਾਂਗੇ। ਸੋ ਨੈਕਸਟ ਵੀਕ ਉਹਨਾਂ ਨੇ ਆਉਣਾ ਨਹੀਂ, ਕਿਉਂਕਿ ਉਹਨਾਂ ਨੇ ਛੁੱਟੀਆਂ 'ਤੇ ਜਾਣਾ ਬਾਹਰ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਲਾਈਨ ਮਿਲਾਉਣ ਦੀ, ਅਤੇ ਜੇ ਮਿਲ ਗਈ ਤੁਹਾਡਾ ਵੀ ਕੋਈ ਸਵਾਲ ਹੋਵੇ ਉਦੋਂ ਪੁੱਛਿਓ, ਮੈਨੂੰ ਤਾਂ ਪੁੱਛਣ ਦਾ ਫਾਇਦਾ ਨਹੀਂ, ਗਧੇ ਅੱਗੇ ਘੋੜੇ ਅੱਗੇ ਬੀਨ ਵਜਾਉਂਦਾ ਦਾ ਫਾਇਦਾ ਨਹੀਂ। ਜਿਹੜਾ ਬੰਦਾ ਮੈਡੀਕਲ ਦਾ ਪ੍ਰੋਫੈਸ਼ਨਲ ਡਾਕਟਰ ਹੈ, ਲਾਈਸੈਂਸ ਡਾਕਟਰ ਹੈ, ਉਹਨੂੰ ਤੁਸੀਂ ਮੈਡੀਕਲ ਦੀਆਂ ਗੱਲਾਂ ਪੁੱਛੋ, ਜੋ ਮਰਜ਼ੀ ਸਵਾਲ ਕਰੋ ਸਟੂਡੀਓ 'ਚ, ਉਹ ਤੁਹਾਨੂੰ ਜਵਾਬ ਦੇਣਗੇ। ਫੌਜੀ ਤਾਂ ਹਮੇਸ਼ਾ ਤਿਆਰ ਹੁੰਦਾ, ਇਹਨ ਵੀ ਇਸ ਟੌਪਿਕ 'ਤੇ ਜੋ ਵੀ ਤੁਹਾਡਾ ਟੌਪਿਕ ਹੈ ਮੈਡੀਕਲ ਦਾ, ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸ਼ਰਤ ਇੱਕੋ ਹੀ, ਲੈਂਗੁਏਜ ਪੋਲਾਈਟ, ਅਤੇ ਉਦੋਂ ਬਾਅਦ ਉਹ ਤੁਹਾਨੂੰ ਪੋਲਾਈਟ ਲੈਂਗੁਏਜ ਦੇ ਵਿੱਚ ਜਵਾਬ ਦੇਣਗੇ। ਚਲੋ ਆਪਾਂ ਆਪਣੇ ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ, ਪਹਿਲਾਂ ਗਾਣਾ ਸੁਣ ਲਈਏ ਆਪਾਂ। ਅੱਜ ਦਾ ਟੌਪਿਕ ਆਪਾਂ ਗੱਲ ਕਰਾਂਗੇ, ਡੋਂਟ ਵਰੀ ਬੀ ਹੈਪੀ। ਜ਼ਿੰਦਗੀ 'ਚ ਆਪਾਂ ਕਰਦੇ ਹੀ ਰਹਿੰਦੇ, ਡੋਂਟ ਵਰੀ ਬੀ ਹੈਪੀ। ਪਹਿਲਾਂ ਇਹਦੇ 'ਤੇ ਗਾਣਾ ਸੁਣ ਲਓ, ਅਤੇ ਫਿਰ ਇਸੇ ਟੌਪਿਕ ਨੂੰ ਆਪਾਂ ਕੰਟੀਨਿਊ ਕਰਾਂਗੇ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ।
Here's a little song I wrote. You might wanna sing it note for note. Don't worry. be happy.
Put up a smile across your face. Gotta be strong and keep the faith. Live the life and be free. Don't you worry, be happy. Put up a smile across your face. Gotta be strong and keep the faith. Live your life and be free. Don't you worry, be happy.
Here's a little song I wrote. You might want to sing it note for note. Don't worry, be happy. In every life we have some trouble. When you worry, you make it double. Don't worry, be happy. Oh yeah.
To lay your head.
Somebody came and took your bed. Don't worry, be happy.
Mind and Body ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਅੱਜ ਜਿਹੜਾ ਆਪਣਾ ਟੌਪਿਕ ਹੈ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ, ਉਹ ਹੈਗਾ ਡੋਂਟ ਵਰੀ ਬੀ ਹੈਪੀ। ਆਪਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਕਦੇ ਨਾ ਕਦੇ ਸ਼ਬਦ ਦਾ ਵਰਤੋਂ ਕਰਦੇ ਹਾਂ। ਇਹ ਜਿਹੜੇ ਚਾਰ ਸ਼ਬਦ ਨੇ, ਡੋਂਟ ਵਰੀ ਬੀ ਹੈਪੀ, ਚਾਰ ਸ਼ਬਦ ਨੇ। ਇਹ ਪਹਿਲੀ ਵਾਰ ਮੇਹਰ ਬਾਬਾ ਨਾਂ ਦੇ ਇੱਕ ਇੰਡੀਅਨ ਸੰਤ ਹੋਏ ਨੇ, ਉਹਨਾਂ ਨੇ ਅਮੈਰੀਕਾ ਦੇ ਵਿੱਚ ਇੱਕ ਵੀਕਐਂਡ ਦਾ ਜਿਹੜਾ ਮੈਗਜ਼ੀਨ ਨਿਕਲਦਾ ਸੀਗਾ ਉਹਦੇ ਵਿੱਚ ਇੰਟਰਵਿਊ ਦਿੰਦੇ ਹੋਏ ਇਹ ਚਾਰ ਸ਼ਬਦ ਕਹੇ ਸੀ। ਜਦੋਂ ਉਹਨਾਂ ਨੂੰ ਸਪਿਰਚੁਅਲ ਕੁਐਸਚਨ ਪੁੱਛ ਰਹੇ ਸੀ, ਸਪਿਰਚੁਅਲ ਕਿਉਂਕਿ ਟੀਚਰ ਸੀਗੇ ਉਹਨਾਂ ਨੂੰ ਵੀ ਪੈਗੰਬਰ, ਉਹਨਾਂ ਨੂੰ ਵੀ ਰੱਬ ਦਾ ਅਵਤਾਰ ਮੰਨਿਆ ਜਾਂਦਾ ਸੀਗਾ। ਸੋ ਉਹਨਾਂ ਨੇ ਚਾਰ ਸ਼ਬਦ ਵਰਤੇ ਸੀਗੇ ਕਿ ਡੋਂਟ ਵਰੀ ਬੀ ਹੈਪੀ। ਸੋ ਉਹ ਪਹਿਲੀ ਵਾਰ ਮੇਹਰ ਬਾਬਾ ਨੇ ਅਮੈਰੀਕਾ ਦੇ ਮੈਗਜ਼ੀਨ ਨੂੰ ਇੰਟਰਵਿਊ ਦਿੰਦੇ ਹੋਏ ਕਹੇ ਸੀਗੇ। ਮੇਹਰ ਬਾਬਾ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਇੱਕ ਇੰਡੀਅਨ ਮਿਸਟਿਕ ਹੋਏ ਨੇ, ਸੰਤ ਹੋਏ ਨੇ, ਜਿਹੜੇ ਕਿ 1894 6/8/1900 ਨੂੰ ਪੈਦਾ ਹੋਏ ਅਤੇ 1969 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ। ਪੈਦਾ ਇਹ ਹੋਏ ਸੀ ਪੂਨੇ ਦੇ ਵਿੱਚ। ਇਹਨਾਂ ਨੂੰ ਮੋਨੀ ਬਾਬਾ ਵੀ ਕਿਹਾ ਜਾਂਦਾ, ਮੋਨੀ ਮੀਨਸ ਮੂਨ। ਇਹਨਾਂ ਨੇ 1925 ਤੋਂ ਲੈ ਕੇ ਜਿੰਨਾ ਚਿਰ ਇਹਨਾਂ ਦੀ ਡੈਥ ਨਹੀਂ ਨਾ ਹੋਈ 1969 ਤੱਕ, ਇਹ ਬਿਲਕੁਲ ਬੋਲਦੇ ਨਹੀਂ ਸੀਗੇ, ਹੱਥ ਨਾਲ ਲਿਖੇ ਇਸ਼ਾਰਿਆਂ ਨਾਲ ਗੱਲਬਾਤ ਕਰਦੇ ਸੀ, ਕਿਉਂਕਿ ਇਹ ਚਾਹੁੰਦੇ ਸੀਗੇ ਕਿ ਮੈਂ ਬੋਲੂੰਗਾ ਉਹ ਟਾਈਮ ਖਰਾਬ ਕਰੂੰਗਾ, ਮੈਨੂੰ ਅੰਦਰੋਂ ਕੋਈ ਬੋਲਣ ਵਾਲਾ ਚਾਹੀਦਾ ਜਿਹੜਾ ਕਿ ਮੇਰੀ ਗੱਲ ਬੋਲੇ। ਸੋ ਉਹ ਜਿਹੜੀ ਲੈਂਗੁਏਜ ਸੀ ਉਹ ਇਸ਼ਾਰਿਆਂ ਨਾਲ ਕਰਦੇ ਸੀ, ਇਸ ਕਰਕੇ ਇਹਨਾਂ ਨੂੰ ਮੋਨੀ ਬਾਬਾ ਵੀ ਕਿਹਾ ਜਾਂਦਾ। ਇਹਨਾਂ ਦੇ ਜਿਹੜੇ ਭਗਤ ਨੇ, ਡਿਸਾਈਪਲਸ ਨੇ, ਮਰੀਦ ਨੇ, ਉਹ ਅੱਜ ਵੀ ਇੰਡੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਯੂ ਐੱਸ ਏ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ। ਇਹਨਾਂ ਨੇ ਬੜੀ ਸਿੰਪਲ ਤਰੀਕੇ ਨਾਲ ਸਪਿਰਚੁਅਲ ਜਿਹੜੀਆਂ ਟੀਚਿੰਗਸ ਨੇ ਉਹਨਾਂ ਦਾ ਵਿਆਖਿਆਨ ਕੀਤਾ ਹੈ। ਦੇਖ ਲਓ ਇਹ ਜਿਹੜਾ ਡੋਂਟ ਵਰੀ ਬੀ ਹੈਪੀ ਚਾਰ ਸ਼ਬਦ ਨੇ, ਇਹ ਇੱਕ ਕੈਲੰਡਰ ਦੇ ਉੱਪਰ ਉਸ ਇੰਟਰਵਿਊ ਦੇ ਵਿੱਚ ਕਿਸੇ ਅਖਬਾਰ ਦੇ ਵਿੱਚ ਛਪੇ ਸੀਗੇ ਅਤੇ ਜਿਹੜੇ ਉਸ ਅਖਬਾਰ ਨੂੰ ਦੇਖ ਕੇ, ਜਿਹੜਾ ਨਿਊਯਾਰਕ ਦੇ ਵਿੱਚ ਇੱਕ ਬਹੁਤ ਪ੍ਰਸਿੱਧ ਸਿੰਗਰ ਹੋਇਆ, ਉਹਦਾ ਨਾਂ ਸੀਗਾ ਬੌਬੀ ਮੈਕਫਰਨ, ਅੱਜ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੈ, ਉਹਦੇ ਬਹੁਤ ਗੀਤ ਆਉਂਦੇ ਨੇ ਇੰਗਲਿਸ਼ ਦੇ ਵਿੱਚ। ਬੌਬੀ ਮੈਕਫਰਨ ਨੇ ਉਹ ਦੇਖਿਆ ਵੀ ਇਹ ਜਿਹੜੇ ਚਾਰ ਸ਼ਬਦ ਨੇ ਡੋਂਟ ਵਰੀ ਬੀ ਹੈਪੀ, ਉਹਦੇ ਉੱਤੇ ਗਾਣਾ ਲਿਖਿਆ, ਇੰਨਾ ਦੁਨੀਆ ਦੇ ਵਿੱਚ ਪਾਪੂਲਰ ਹੋਇਆ। ਆਪਾਂ ਹੁਣ ਵੀ ਗਾਣਾ ਲਾਇਆ ਸੀਗਾ ਕਿ ਦੁਨੀਆ ਦੇ ਵਿੱਚ ਇੰਨਾ ਪਾਪੂਲਰ ਹੋਇਆ ਕਿ ਇਹਦੇ ਉੱਤੇ ਇੱਕ ਮੂਵੀ ਬਣੀ ਹੈ, ਇੱਕ ਮੂਵੀ ਦੇ ਵਿੱਚ ਵੀ ਗਾਣਾ ਹੈ, ਉਹਦਾ ਨਾਮ ਹੋਏਗਾ ਕੋਕਟੇਲ ਮੂਵੀ। ਕੋਕਟੇਲ ਮੂਵੀ ਦੇ ਵਿੱਚ ਇਹ ਡੋਂਟ ਵਰੀ ਬੀ ਹੈਪੀ ਦਾ ਓਰਿਜਨਲ ਗਾਣਾ ਜਿਹੜਾ ਸੀਗਾ ਬੌਬੀ ਮੈਕਫਰਨ ਨੇ ਗਾਇਆ ਸੀਗਾ। ਅਤੇ ਸਾਡੇ ਇੰਡੀਅਨ ਕੋਲੋਂ ਘੱਟ ਨੇ, ਅਸੀਂ ਵੀ ਫਿਰ ਇਹ ਗਾਣੇ ਦੀ ਨਕਲ ਕਰ ਲਈ। ਹਿੰਦੀ ਜਿਹੜੀ ਮੂਵੀ ਤੂਫਾਨ ਸੀ ਜਿਹਦੇ ਵਿੱਚ ਅਮਿਤਾਭ ਬੱਚਨ ਸੀਗਾ, ਉਹਦੇ ਵਿੱਚ ਵੀ ਡੋਂਟ ਵਰੀ ਬੀ ਹੈਪੀ ਦਾ ਗਾਣਾ ਗਾਇਆ ਗਿਆ। ਦੇਖ ਲਓ ਅੱਜ ਆਪਾਂ ਇਹਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ। ਇਹ ਜਿਹੜੇ ਚਾਰ ਸ਼ਬਦ ਨੇ ਨਾ, ਡੋਂਟ ਵਰੀ ਬੀ ਹੈਪੀ, ਇਹ ਦੇਖ ਲਓ ਬਹੁਤ ਹੀ ਜਿਹੜੀ ਦੁਨੀਆ ਦੇ ਲੋਕ ਨੇ ਨਾ, ਹਕੀਕਤ ਇਹ ਹੈ ਕਿ ਉਹਨਾਂ ਦੇ ਮੂੰਹ ਲੜਕੇ ਹੋਏ ਨੇ ਦੁੱਖਾਂ ਕਰਕੇ, ਤਕਲੀਫਾਂ ਕਰਕੇ, ਚਿੰਤਾਵਾਂ ਕਰਕੇ, ਪਰੇਸ਼ਾਨੀਆਂ ਕਰਕੇ ਦਿਨ ਕੱਟ ਰਹੇ ਨੇ। ਜਦੋਂ ਪੁੱਛੋ ਕੋਈ ਬੰਦਾ ਸੁਖੀ ਨਹੀਂ ਆਉਂਦਾ, ਜਿਹਨੂੰ ਮਰਜ਼ੀ ਪੁੱਛ ਲਓ ਕੀ ਹਾਲ ਆ, ਉਂਝ ਤਾਂ ਕਹਿੰਦੇ ਵੈਰੀ ਗੁੱਡ ਫਾਈਨ, ਪਰ ਜਦੋਂ ਪੁੱਛੋ ਵੀ ਕਿਵੇਂ ਨਿਆਣੇ ਠੀਕ ਆ, ਉਹ ਤਾਂ ਯਾਰ ਮੈਂ ਬਹੁਤ ਦੁਖੀ ਹਾਂ। ਸਿਹਤ ਕਿਵੇਂ ਆ, ਸਿਹਤ ਤਾਂ ਯਾਰ ਮੇਰੀ ਲੱਕ ਦੁਖਦੀ ਰਹਿੰਦੀ ਹੈ, ਉੱਪਰੋਂ ਉੱਪਰ ਹੀ ਫਾਰਮੈਲਿਟੀ ਆ, ਕਹਿ ਦਿੰਦੇ ਹਾਂ ਫਾਈਨ। ਪਰ ਜਦੋਂ ਅਸੀਂ ਥੋੜ੍ਹਾ ਜਿਹਾ ਪੜਚੋਲਦੇ ਹਾਂ ਤਾਂ ਬਹੁਤ ਹੀ ਦੁਨੀਆ, ਸਾਰੇ ਨਹੀਂ 100%, ਮਜੋਰਟੀ 80-90% ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਨਾ ਕੋਈ ਦੁੱਖ ਹੈ, ਤਕਲੀਫ ਹੈ, ਚਿੰਤਾ ਹੈ, ਪਰੇਸ਼ਾਨੀਆਂ, ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਕੱਟੀ ਜਾਂਦੇ ਨੇ। ਇਹ ਜਿਹੜੀਆਂ ਪਰੇਸ਼ਾਨੀਆਂ ਨੇ ਨਾ ਸਾਡੀਆਂ, ਇਹਦਾ ਕਾਰਨ ਕੀ ਹੈ, ਕਿਉਂ ਪਰੇਸ਼ਾਨੀਆਂ ਨੇ, ਲੋਕ ਪਰੇਸ਼ਾਨ ਕਿਉਂ ਰਹਿੰਦੇ ਨੇ, ਉਹਦਾ ਕਾਰਨ ਪਰੇਸ਼ਾਨ, ਪਹਿਲਾਂ ਦੀ ਗੱਲ ਸਮਝ ਲਓ, ਪਰੇਸ਼ਾਨ ਪੰਜਾਬੀ ਦਾ ਸ਼ਬਦ ਹੈ, ਪਰੇ ਅਤੇ ਸ਼ਾਨ, ਪਰੇ ਕਹਿੰਦੇ ਨੇ ਦੂਰ ਨੂੰ ਅਤੇ ਸ਼ਾਨ ਕਹਿੰਦੇ ਨੇ ਇੱਜ਼ਤ ਨੂੰ, ਕੁਦਰਤ ਦੇ ਨਿਯਮਾਂ ਨੂੰ। ਜਦੋਂ ਅਸੀਂ ਕੁਦਰਤ ਦੀ ਸ਼ਾਨ ਦੇ ਉਲਟ ਕੰਮ ਕਰਦੇ ਹਾਂ ਫਿਰ ਪਰੇਸ਼ਾਨੀਆਂ ਨੇ। ਕੁਦਰਤ ਦਾ ਨਿਯਮ ਹੈ ਹੱਕ ਹਲਾਲ ਦੀ ਕਮਾਈ ਖਾਓ, ਦਾਨ ਕਰੋ, ਭਜਨ ਸਿਮਰਨ ਕਰੋ, ਹਾਂਜੀ, ਅਤੇ ਦੂਜਿਆਂ ਦੀ ਇੱਜ਼ਤ ਕਰੋ, ਮਿੱਠਾ ਬੋਲ ਬੋਲੋ, ਆਪਣੇ ਆਪ ਦੀ ਪੜਚੋਲ ਕਰੋ। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੀ ਮੁਤਾਬਕ ਚੱਲਦੇ ਹਾਂ, ਕੁਦਰਤ ਦੇ ਨਿਯਮਾਂ ਦੇ ਮੁਤਾਬਕ, ਉਹਦੀ ਸ਼ਾਨ ਦੇ ਮੁਤਾਬਕ ਚੱਲਦੇ ਹਾਂ ਤਾਂ ਫਿਰ ਅਸੀਂ ਖੁਸ਼ ਰਹਿੰਦੇ ਹਾਂ। ਅਤੇ ਜਦੋਂ ਉਲਟ ਚੱਲਦੇ ਹਾਂ, ਭਜਨ ਸਿਮਰਨ ਦਾ ਮਾਰੋ ਗੋਲੀ, ਟਾਈਮ ਹੀ ਨਹੀਂ ਮਿਲਣਾ, ਇਮਾਨਦਾਰੀ ਦੀ ਸੇਵਾ ਕਿੱਥੋਂ ਕਰੀਏ, ਇਮਾਨਦਾਰੀ ਨਾਲ ਪੈਸੇ ਕਿੱਥੋਂ ਕਮਾਈਏ, ਜਿੱਥੋਂ ਆਉਂਦਾ ਚਾਹੇ ਚਿੱਟਾ ਵੇਚਣਾ ਪਵੇ, ਚਾਹੇ ਚੋਰੀ ਦੀਆਂ ਚੋਰੀ ਕਾਰਾਂ ਕਰਨੀਆਂ ਪੈਣ, ਜਿੱਥੋਂ ਮਰਜ਼ੀ ਹੋਵੇ, ਜਿੱਥੇ ਦਾਰੂ ਦੌ ਲੱਗ ਜਾਓ ਉੱਥੇ ਕਰੋ। ਅਤੇ ਜਦੋਂ ਕਰੋ ਫਿਰ ਡਰ ਵੀ ਰਹਿੰਦਾ, ਜਦੋਂ ਬਹੁਤ ਧੜਾ ਧੜ ਪੈਸੇ ਆਈ ਜਾਂਦੇ ਨੇ ਫਿਰ ਕਦੇ ਇਨਕਮ ਟੈਕਸ ਦਾ ਡਰ ਹੈ, ਕਦੇ ਚੋਰਾਂ ਦਾ ਡਰ ਹੈ, ਜਿਹੜਾ ਮੇਰੇ ਵਰਗਾ ਮਸਤ ਨੰਗ ਹੋਊਗਾ ਉਹਨੂੰ ਕਾਹਦਾ ਡਰ ਹੋਊਗਾ ਦਰਵਾਜ਼ੇ ਦੇ, ਵੱਡੇ ਵੱਡੇ ਦਰਵਾਜ਼ੇ ਲਾਉਣ ਦੀ, ਕੁੰਡੇ ਲਾਉਣ ਦੀ। ਸੋ ਇਸ ਕਰਕੇ ਜਿਹੜੇ ਸਾਡੀ ਪਰੇਸ਼ਾਨੀਆਂ ਦਾ ਕਾਰਨ ਹੈ, ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਕੁਦਰਤ ਦੇ ਜਿਹੜੇ ਨਿਯਮ ਨੇ, ਯੂਨੀਵਰਸਲ ਲਾਜ਼ ਨੇ, ਉਹਨਾਂ ਦੇ ਅਨੁਸਾਰ ਨਹੀਂ ਚੱਲਦੇ, ਉਹਨਾਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਦੇ ਉਲਟ ਚੱਲਦੇ ਹਾਂ। ਦੇਖ ਲਓ, ਮੰਨਦੇ ਦੁਨੀਆਂ ਦੇ ਸਾਰੇ ਹੀ ਲੋਕ ਨੇ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦੇ ਹੋਣ, ਚਾਹੇ ਉਹ ਸਿੱਖ ਧਰਮ ਨੂੰ ਮੰਨਦੇ ਨੇ, ਹਿੰਦੂ ਧਰਮ ਨੂੰ ਮੰਨਦੇ ਨੇ, ਈਸਾਈ ਨੂੰ ਮੰਨਦੇ ਨੇ, ਬੋਧੀ ਨੂੰ ਮੰਨਦੇ ਨੇ, ਜੈਨ ਨੂੰ ਮੰਨਦੇ, ਇਸਲਾਮ ਮੰਨਦੇ ਨੇ, ਜਿਹਨੂੰ ਮਰਜ਼ੀ ਧਰਮ ਨੂੰ ਮੰਨਦੇ ਨੇ, ਚਾਹੇ ਉਹ ਕਿਸੇ ਵੀ ਦੇਸ਼ ਦੇ ਰਹਿਣ ਵਾਲੇ ਹੋਣ, ਕੋਈ ਰੰਗ ਹੋਵੇ, ਕੋਈ ਉਹਨਾਂ ਦੀ ਜਾਤ ਹੋਵੇ, ਕੋਈ ਪਾਤ ਹੋਵੇ, ਸਾਰੀ ਦੁਨੀਆ ਇੱਕ ਗੱਲ ਦੇ ਨਾਲ ਮੁਸਤਫਿਕ ਹੈ, ਇੱਕ ਗੱਲ ਨਾਲ ਸਹਿਮਤ ਹੈ ਕਿ ਇਹ ਕੁੱਲ ਕਾਇਨਾਤ ਨੂੰ ਬਣਾਉਣ ਵਾਲੀ ਇੱਕ ਕੁਦਰਤੀ ਤਾਕਤ ਹੈ। ਕੁੱਲ ਕਾਇਨਾਤ ਦੇ ਵਿੱਚ ਕੀ ਆ ਗਿਆ, ਆਕਾਸ਼ ਆ ਗਿਆ, ਪਤਾਲ ਆ ਗਿਆ, ਸਮੁੰਦਰ ਆ ਗਏ, ਚੰਦ, ਸਿਤਾਰੇ, ਹਵਾ, ਪਾਣੀ, ਧਰਤੀ, ਜੀਵ ਜੰਤ, ਮਨੁੱਖ, ਪਸ਼ੂ, ਪੰਛੀ, ਸਾਰੇ ਦੀ ਸਾਰੀ ਕੁੱਲ ਕਾਇਨਾਤ ਨੂੰ ਇੱਕ ਰੱਬੀ ਤਾਕਤ ਨੇ ਪੈਦਾ ਕੀਤਾ। ਇਹ ਤਾਂ ਸਾਰੇ ਗੱਲ ਮੰਨਦੇ ਹਨ, ਤਾਕਤ ਹੈਗੀ ਨਾ ਕੋਈ, ਉਸ ਜਿਹੜੀ ਤਾਕਤ ਹੈ ਉਹਦੀਆਂ ਤਿੰਨ ਕੁਆਲਿਟੀਜ਼ ਨੇ, ਤਿੰਨ ਵਿਸ਼ੇਸ਼ਤਾ ਨੇ, ਤਿੰਨ ਗੁਣ ਨੇ ਉਹ ਰੱਬੀ ਤਾਕਤ ਦੇ। ਉਹ ਰੱਬੀ ਤਾਕਤ ਦਾ ਪਹਿਲਾ ਗੁਣ ਹੈ ਕਿ ਉਹ ਜਿਹੜਾ ਹੈਗਾ ਉਹ ਗਿਵਰ ਹੈ, ਉਹ ਜਰਨੇਟਰ ਹੈ, ਜਰਨੇਟ ਕਰਦਾ, ਉਹ ਪੈਦਾ ਕਰਦਾ, ਗਿਵਰ ਜਾਂ ਜਰਨੇਟਰ ਇੱਕੋ ਹੀ ਗੱਲ ਹੈ, ਪੈਦਾ ਕਰਦਾ। ਦੂਜੀ ਉਹਦੀ ਖੂਬੀ ਹੈ, ਜੇ ਪੈਦਾ ਕਰਦਾ ਉਹਨੂੰ ਚਲਾਉਂਦਾ, ਓਪਰੇਟ ਵੀ ਕਰਦਾ, ਉਹ ਓਪਰੇਟਰ ਹੈ। ਦੂਸਰੀ ਉਹ ਰੱਬੀ ਤਾਕਤ ਦੀ ਦੂਜੀ ਖੂਬੀ ਕੀ ਹੈ, ਉਹ ਓਪਰੇਟਰ ਹੈ। ਤੀਜਾ, ਜੇ ਪੈਦਾ ਕੀਤਾ ਉਹਨੂੰ ਚਲਾਉਂਦਾ ਅਤੇ ਨਾਲ ਹੀ ਉਹਦੀ ਲਾਈਫ ਮਿਥਦਾ ਹੁੰਦਾ ਕਿ ਇਹ ਕਿੰਨੇ ਸਾਲਾਂ ਬਾਅਦ, ਕਿੰਨੇ ਸਾਹ ਦੇ ਬਾਅਦ ਇਹਦੀ ਇਹਨੂੰ ਖਤਮ ਕਰਨਾ, ਵਿਨਾਸ਼ ਕਰਨਾ। ਸੋ ਜਿਹੜੀਆਂ ਤਿੰਨ ਕੁਆਲਿਟੀਜ਼ ਨੇ ਕੁਦਰਤ, ਜੇ ਕੁਦਰਤ ਦੀਆਂ, ਜਿਹਨੂੰ ਆਪਾਂ ਜੀ ਕਹਿ ਦਿੰਦੇ ਹਾਂ, ਜਰਨੇਟ, ਜੀ ਆ ਗਿਆ, ਓ ਮੀਨਸ ਓਪਰੇਟ, ਅਤੇ ਡੀ ਮੀਨਸ ਡਿਸਟਰੋਇਡ, ਤਿੰਨੇ ਅੱਖਰਾਂ ਨੂੰ ਜੋੜ ਲਓ, ਜੀ ਓ ਡੀ, ਕੀ ਬਣ ਗਿਆ, ਜੀ ਓ ਡੀ, ਗੋਡ। ਸੋ ਗੋਡ ਦਾ ਮਤਲਬ ਇਹ ਹੈ ਕਿ ਪਰਮਾਤਮਾ ਦੇ ਵਿੱਚ ਤਿੰਨ ਕੁਆਲਿਟੀਜ਼ ਨੇ। ਪਰਮਾਤਮਾ ਨੂੰ ਭਾਵੇਂ ਤੁਸੀਂ ਅੱਲਾਹ ਕਹੋ, ਵਾਹਿਗੁਰੂ ਕਹੋ, ਰਾਮ ਕਹੋ, ਰਹੀਮ ਕਹੋ, ਕ੍ਰਿਸ਼ਨ ਕਹੋ, ਪਲਟੂ ਕਹੋ, ਗੁਰੂ ਨਾਨਕ ਸਾਹਿਬ ਕਹੋ, ਜੋ ਮਰਜ਼ੀ ਕਹੋ, ਪਰ ਆਪਾਂ ਉਸ ਤਾਕਤ ਦੀ ਗੱਲ ਕਰਦੇ ਹਾਂ। ਜੇ ਹੁਣ ਮੈਂ ਇੱਧਰ ਜੇ ਇਹਨੂੰ ਗੱਲ ਲੈ ਗਿਆ ਕਿ ਸੋਚ ਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੂੰ 600 ਸਾਲ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਕਿਤੇ ਰੱਬ ਨਹੀਂ ਸੀਗਾ। ਮੁਹੰਮਦ ਸਾਹਿਬ ਨੂੰ 1400-1500 ਸਾਲ ਹੋ ਗਏ, ਉਸ ਤੋਂ ਪਹਿਲਾਂ ਅੱਲਾ ਨਹੀਂ ਸੀਗਾ। ਉਹ ਰਾਮਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ ਹੋਰ ਪਹਿਲਾਂ ਸਮਾਂ ਹੋਇਆ, ਉਸ ਤੋਂ ਪਹਿਲਾਂ ਪਰਮਾਤਮਾ ਨਹੀਂ ਸੀਗਾ। ਸੋ ਕਹਿਣ ਦਾ ਮਤਲਬ, ਪਰਮਾਤਮਾ ਇੱਕ ਤਾਕਤ ਦਾ ਨਾਂ ਹੈ। ਇਹ ਜਿਹੜੇ ਨਾਮ ਆਪਾਂ ਅੱਲਾ, ਵਾਹਿਗੁਰੂ ਰੱਖਦੇ ਹਾਂ, ਗੁਰੂ ਨਾਨਕ ਸਾਹਿਬ ਰੱਖਦੇ ਹਾਂ, ਮੁਹੰਮਦ ਸਾਹਿਬ ਰੱਖਦੇ ਹਾਂ, ਕ੍ਰਿਸ਼ਨ ਜੀ ਰੱਖਦੇ ਹਾਂ, ਰਾਮਚੰਦਰ ਰੱਖਦੇ ਹਾਂ, ਇਹ ਸਾਡੇ ਵਾਂਗੂ ਵੀ ਆਰ ਆਲਸੋ ਪੋਟੈਂਸ਼ੀਅਲ ਗੋਡ। ਸਾਡੇ ਤੇ ਉਹਨਾਂ 'ਚ ਫਰਕ ਇਹ ਸੀਗਾ ਕਿ ਉਹ ਪਰਮਾਤਮਾ ਦੇ ਵਿੱਚੋਂ ਆਏ, ਜਿਵੇਂ ਵੀ ਕਿ ਅਸੀਂ ਆਏ ਹਾਂ, ਉਹਨਾਂ ਨੇ ਆਪਣੇ ਅੰਦਰੋਂ ਉਹਦੀ ਲਾਈਟ ਆ ਉਹ ਪੈਦਾ ਕਰ ਲਈ ਅਤੇ ਜਦੋਂ ਵਾਪਸ ਕਰ ਗਏ ਉਹ ਲਾਈਟ ਵਾਪਸ ਜਾ ਕੇ ਪਰਮਾਤਮਾ 'ਚ ਮਿਲ ਗਈ। ਸੋ ਗੁਰੂ ਨਾਨਕ ਵੀ ਪਰਮਾਤਮਾ, ਮੁਹੰਮਦ ਸਾਹਿਬ ਵੀ ਪਰਮਾਤਮਾ, ਕ੍ਰਿਸ਼ਨ ਦੇਵ, ਕ੍ਰਿਸ਼ਨ, ਰਾਮ ਚੰਦਰ ਸਾਰੇ ਪਰਮਾਤਮਾ ਨੇ, ਅਸੀਂ ਵੀ ਬਣ ਸਕਦੇ ਹਾਂ ਪਰਮਾਤਮਾ। ਇਹ ਮਿਹਰ ਬਾਬਾ ਵੀ ਕਹਿੰਦੇ ਨੇ ਕਿ ਅਸੀਂ ਮਿਹਨਤ ਕਰੀਏ, ਮਿਹਨਤ ਅਸੀਂ ਕਰਦੇ ਨਹੀਂ, ਅਸੀਂ ਮੁਫ਼ਤ ਦੀਆਂ ਭਾਲਦੇ ਹਾਂ ਕਿ ਰੱਬ ਦਰਸ਼ਨ ਹੋ ਜਾਣ ਜੇ ਸਾਨੂੰ ਵੀ ਕਿਤੇ ਰੱਬ ਦਰਸ਼ਨ ਦੇ ਦੇ। ਪਹਿਲੀ ਗੱਲ ਤਾਂ ਰੱਬ ਸਸਤੇ 'ਚ ਮਿਲਦਾ ਨਹੀਂ, ਇਹ ਕਿਹੜਾ ਜੇ ਦੇਖੋ ਸਸਤੀ ਵਾਲੀ ਅਸੀਂ ਲੈਣੀ ਵੀ ਨਹੀਂ ਚਾਹੁੰਦੇ ਚੀਜ਼। ਵੈਸੇ ਤਾਂ ਜਿਹੜੇ ਬੰਦੇ ਆਪਾਂ ਨੂੰ ਬਚਪਨ 'ਚ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਵੀ ਇੱਕ ਸੇਬ ਖਾਓ ਰੋਜ਼ ਅਤੇ ਡਾਕਟਰ ਨੂੰ ਭਜਾਓ, ਸੇਬ ਨਹੀਂ ਖਾਂਦੇ, ਪੀਜ਼ਾ ਫੱਟ ਖਾ ਲਾਂਗੇ, ਚਿਪਸ ਉਦੀ ਖਾ ਲਾਂਗੇ, ਚੋਕਲੇਟ ਉਦੀ ਖਾ ਲਾਂਗੇ। ਜਿਹੜਾ ਸੇਬ ਹੈ ਜਿਹਦੇ ਨਾਲ ਡਾਕਟਰ ਦੀ ਅੱਗੇ ਟੀਕੇ ਲਵਾਉਣੇ ਆ, ਹੋਰ ਬਲੱਡ ਟੈਸਟ ਕਰਾਉਣੇ ਆ, ਕਿੰਨੇ ਪੈਸੇ ਲੱਗਦੇ ਨੇ, ਉੱਥੇ ਲਾ ਦਿਆਂਗੇ ਪਰ ਮੁਫ਼ਤ ਦੀ ਕੰਮ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਪਰਮਾਤਮਾ ਜਿਹੜਾ ਹੈਗਾ ਉਹਨੂੰ ਅਸੀਂ ਲੱਭ ਸਕਦੇ, ਥੋੜ੍ਹੀ ਮਿਹਨਤ ਕਰੀਏ, ਪਰ ਮਿਹਨਤ ਅਸੀਂ ਪੈਸਿਆਂ ਦੇ ਮਗਰ ਭੱਜ ਕੇ ਕਰ ਲਾਂਗੇ, ਮਿਹਨਤ ਅਸੀਂ ਇੱਧਰ ਡਰਾਮੇ ਦੇਖਣ ਲਈ ਕਰ ਲਾਂਗੇ, ਮਿਹਨਤ ਅਸੀਂ ਫੋਨ ਲੈ ਕੇ ਚੁਗਲੀਆਂ ਕਰਨ ਲਈ ਕਰ ਲਾਂਗੇ, ਪਰ ਚੁੱਪ ਕਰਕੇ ਕਮਰੇ 'ਚ ਬੈਠ ਨਹੀਂ ਸਕਦੇ ਕਿ ਉਸ ਪਰਮਾਤਮਾ ਨਾਲ ਆਪਣੀ ਲਿਵ ਜੋੜੀਏ। ਜਦੋਂ ਅਸੀਂ ਰੱਬੀ ਤਾਕਤ ਦੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਕੁਦਰਤ ਦੇ ਨਿਯਮ ਨੇ ਆਪਾਂ ਇਕੱਲਾ ਇਕੱਲਾ ਡਿਸਕਸ ਕਰਨਾ, ਨਿਯਮ ਤਾਂ ਵੈਸੇ ਬਹੁਤ ਨੇ। ਜਦੋਂ ਮੈਂ ਮਾਸਟਰ 70s ਦੇ ਵਿੱਚ ਕਰਦਾ ਸੀਗਾ ਉਦੋਂ ਅਸੀਂ ਲਾਅ ਆਫ ਨੇਚਰ ਪੜ੍ਹਦੇ ਸੀ, ਬਹੁਤ ਨਿਯਮ ਸੀ, ਬੜੇ ਕੰਪਲੀਕੇਟਡ ਸੀ, ਪਰ ਆਪਾਂ ਹੁਣ ਇੰਨੇ ਸਾਲਾਂ ਬਾਅਦ ਸਿੰਪਲ ਤਰੀਕੇ ਨਾਲ ਤੁਹਾਨੂੰ ਮੈਂ ਡਿਸਕਸ ਕਰਾਂਗਾ, ਸਮਝਾਉਣ ਦੀ ਕੋਸ਼ਿਸ਼ ਕਰਾਂਗਾ, ਤੁਹਾਨੂੰ ਕੀ ਮੈਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਫਿਰ ਕਿ ਇੱਕ ਰੱਬੀ ਜਿਹੜੇ ਤਾਕਤ ਦੇ ਜਿਹੜੇ ਨਿਯਮ ਨੇ, ਕੁਦਰਤੀ ਨਿਯਮ ਨੇ, ਯੂਨੀਵਰਸਲ ਲਾਜ਼ ਨੇ, ਉਹ ਕਿਹੜੇ ਨੇ ਅਤੇ ਜਿਨ੍ਹਾਂ ਦੇ ਅਨੁਸਾਰ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹ ਖੁਸ਼ੀ ਖੁਸ਼ੀ ਲੰਘਾ ਸਕਦੇ ਹਾਂ ਜੇ ਅਸੀਂ ਉਹਨਾਂ ਨੂੰ ਸਮਝ ਲਈਏ ਅਤੇ ਉਹਦੇ ਉੱਤੇ ਅਮਲ ਕਰੀਏ। ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਵੀ ਮੈਂ ਨਹੀਂ ਮੰਨਦਾ, ਜੇ ਉਹ ਕਹਿੰਦਾ ਵੀ, ਉਹ ਕਹਿੰਦੇ ਵੀ ਭਾਈ ਸਾਹਿਬ ਵੀ ਸਰੀਰ ਦੇ ਵਿੱਚ ਚਿੱਟਾ ਨਾ ਪਾਓ, ਦਾਰੂ ਨਾ ਪਾਓ, ਉਹਦੀ ਥਾਂ 'ਤੇ ਫਲ ਪਾ ਲਓ, ਹਰੀਆਂ ਸਬਜ਼ੀਆਂ ਪਾ ਲਓ, ਕਸਰਤ ਕਰੋ, ਉਹ ਨਹੀਂ ਕਰਦੇ ਜੇ ਫਿਰ ਨਹੀਂ ਕਰਦੇ ਨਾ ਕਰੋ, ਜੋ ਚਿੱਟਾ ਪਾਓਗੇ ਫਿਰ ਬਿੱਲੀ ਵਰਗਾ ਮੂੰਹ ਨਿਕਲਣਾ ਥੋੜ੍ਹੇ ਸਾਲਾਂ 'ਚ, ਹਾਂਜੀ, ਫਿਰ ਚੋਰੀ ਚੱਕ ਚੱਕ ਕੇ ਭਾਂਡੇ ਵੇਚਦੇ ਫਿਰਦੇ ਹਾਂ, ਕਿਸੇ ਨਾਲ ਲੜਦੇ ਹਾਂ, ਚੋਰੀਆਂ ਕਰਦੇ ਫਿਰਦੇ ਹਾਂ, ਕਿਉਂ ਆਪਣਾ ਸਰੀਰ ਗਾਲ ਲਿਆ, ਫਿਰ ਜੋ ਲੰਗਸ ਦੇ ਵਿੱਚ ਅਟੈਕ ਹੁੰਦਾ, ਬ੍ਰੇਨ ਦੇ ਉੱਤੇ ਅਟੈਕ ਹੁੰਦਾ, ਫਿਰ ਝਾਕਦੇ ਹਾਂ, ਨਾਲੀਆਂ ਵੱਡੀਆਂ ਵੱਡੀਆਂ ਲਾ ਕੇ ਹਸਪਤਾਲ 'ਚ ਪਏ ਉਹਨੇ, ਕਸੂਰ ਤਾਂ ਸਾਡਾ ਆਪਣਾ ਹੀ ਹੈ ਕਿਉਂਕਿ ਕੁਦਰਤ ਦੇ ਨਿਯਮਾਂ ਨੂੰ ਫਾਲੋ ਨਹੀਂ ਕੀਤਾ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਆਪਣੇ ਹਿਸਾਬ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹਾਂ, ਦੁਖੀ ਰਹਿੰਦੇ, ਤਕਲੀਫ ਰਹਿੰਦੇ, ਚਿੰਤਾਵਾਂ ਰਹਿੰਦੀਆਂ ਨੇ। ਚਿੰਤਾ ਅਤੇ ਚਿਤਾ, ਚਿੰਤਾ ਪੰਜਾਬੀ ਦਾ ਸ਼ਬਦ ਹੈ, ਚੱਚੇ ਨੂੰ ਸਿਆਰੀ ਤੱਤਿਆ ਕੰਨਾਂ ਉੱਪਰ ਟਿੱਪੀ, ਚਿੰਤਾ, ਅਤੇ ਜੇ ਟਿੱਪੀ ਹਟਾ ਦਈਏ ਤਾਂ ਇਹਦਾ ਬਣ ਗਿਆ ਚਿਤਾ, ਚਿਤੇ ਦੇ ਵਿੱਚ ਇੱਕ ਦਿਨ ਬੈਠਣਾ ਮਰ ਕੇ, ਪਰ ਚਿੰਤਾ ਸਾਨੂੰ ਰੋਜ਼ ਹੀ ਲੱਗੀ ਰਹਿੰਦੀ ਹੈ, ਉਹ ਰੋਜ਼ ਇਸ ਕਰਕੇ ਲੱਗਦੀ ਹੈ ਕਿਉਂਕਿ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਹੈ ਜਿਹੜੀ ਨਾ ਆਪਣੇ ਢੰਗ ਨਾਲ, ਆਪਣੇ ਤਰੀਕੇ ਨਾਲ, ਆਪਣੀ ਮਰਜ਼ੀ ਨਾਲ, ਆਪਣੇ ਮਨ ਦੇ ਨਾਲ, ਆਪਣੀ ਅਕਲ ਦੇ ਮੁਤਾਬਕ ਜੀਣ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਕਰਕੇ ਸਾਨੂੰ ਚਿੰਤਾਵਾਂ ਅਤੇ ਪਰੇਸ਼ਾਨੀਆਂ ਰਹਿੰਦੀਆਂ ਨੇ। ਕਿਉਂਕਿ ਕਿਸੇ ਨੇ ਕਿੰਨਾ ਵਧੀਆ ਕਿਹਾ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬੜੀ ਬਿਊਟੀਫੁੱਲ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਕਿਉਂਕਿ ਜਿਵੇਂ ਕਹਿੰਦੇ ਨੇ ਨਾ ਵੀ ਖਾ ਲਿਆ, ਪੀ ਲਿਆ, ਸੌਂ ਲਿਆ, ਬਸ ਐਸ਼ ਕਰੋ, ਵੀ ਫਿਰ ਕਰ ਲਾਂਗੇ, ਫਿਰ ਕਰ ਲਾਂਗੇ, ਭਜਨ ਪਾਠ ਨੂੰ ਕੀ ਹੈ, ਰੱਬ ਦਾ ਨਾਮ ਜਪਣ ਨੂੰ ਕੀ ਹੈ, ਗੁਰਦੁਆਰਾ ਮੰਦਰ ਜਾਣ ਦੀ ਕੀ ਲੋੜ ਹੈ, ਬਸ ਫਿਰ ਉਹ ਇਸ ਤਰ੍ਹਾਂ ਜ਼ਿੰਦਗੀ ਟੱਪੀ ਜਾਂਦੀ ਹੈ, ਟੱਪੀ ਜਾਂਦੀ ਹੈ, ਪਹਿਲਾਂ ਵਿਆਹ ਹੋ ਗਿਆ, ਨਿਆਣੇ ਹੋ ਗਏ, ਫਿਰ ਉਹਨਾਂ ਦੇ ਨਿਆਣੇ ਹੋ ਗਏ, ਫਿਰ ਸਾਨੂੰ ਦਿਸਣਾ ਨਹੀਂ, ਗੋਡੇ ਕੰਬਲ ਆ ਜਾਂਦੇ, ਫਿਰ ਘਰੇ ਸਾਨੂੰ ਕੁੰਡਾ ਲਾ ਕੇ ਬੰਦ ਕਰ ਦੇਣਾ, ਫਿਰ ਕਦੋਂ ਨਾਮ ਜਪਣਾ ਸੀ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਕਿਉਂਕਿ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਕਿ ਅਸੀਂ ਰਾਤ ਸੌਂ ਸੌਂ ਕੇ ਕੱਢੀ ਜਾਂਦੇ ਹਾਂ ਅਤੇ ਦਿਨੇ ਖਾ ਲਿਆ ਪੀ ਲਿਆ ਡਕਾਰ ਮਾਰੀ ਜਾਂਦੇ ਹਾਂ। ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ, ਕਿ ਇੰਨਾ ਪ੍ਰੈਸ਼ ਵੀ ਹੈਵ ਏ ਪ੍ਰੈਸ਼ੀਅਸ ਲਾਈਫ, ਵੀ ਹੈਵ ਏ ਪ੍ਰੈਸ਼ੀਅਸ ਬਰਥ, ਪਰ ਅਸੀਂ ਉਹਨੂੰ ਕੌਡੀਆਂ ਦੇ ਭਾਅ ਭੰਗ ਦੇ ਪਹਾੜੇ ਬਤੀਤ ਕਰੀ ਜਾਂਦੇ ਹਾਂ, ਜਿਹਦੇ ਕਰਕੇ ਫਿਰ ਚਿੰਤਾਵਾਂ ਰਹਿੰਦੀਆਂ ਨੇ। ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੂੰ ਮੌਕਾ ਮਿਲਦਾ ਵੀ ਸਮਝ ਜਾਵੇ, ਸਭ ਕੋ ਜ਼ਿੰਦਗੀ ਬਦਲਣੇ ਕਾ ਮੌਕਾ ਮਿਲਤਾ ਹੈ, ਸਭ ਕੋ ਜ਼ਿੰਦਗੀ ਬਦਲਣੇ ਕਾ ਮੌਕਾ ਮਿਲਤਾ ਹੈ, ਕੋਈ ਸੰਭਾਲ ਲੇਤਾ ਹੈ ਔਰ ਕੋਈ ਗਵਾ ਦੇਤਾ ਹੈ। ਕਈ ਬੰਦੇ ਹੁੰਦੇ ਨੇ ਪੈਸੇ ਕਮਾਏ ਨੇ, ਉਹ ਧਿਆਨ ਨਾਲ ਸੋਚ ਸਮਝ ਕੇ ਖਰਚ ਕਰਦੇ ਨੇ, ਅਤੇ ਕਈ ਬੰਦੇ ਕਹਿੰਦੇ ਨੇ ਹੋਰ ਖੇਡ ਲਓ ਜੂਆ, ਹੋਰ ਖੇਡ ਲਓ, ਹੋਰ ਲੈ ਲਓ ਵੱਡੇ ਮਕਾਨ, ਹੋਰ ਲੈ ਲਓ, ਅਖੀਰ 'ਚ ਇੱਕ ਵਾਰੀ ਜਿਹੜਾ ਹੁੰਦਾ ਰਿਸੈਸ਼ਨ ਆਉਂਦਾ, ਫਿਰ ਭੱਜਦੇ ਆ, ਵੀ ਉੱਧਰੋਂ ਮੌਰਗੇਜ ਦੇ ਰੇਟ ਵੱਧ ਜਾਂਦੇ ਨੇ, ਫਿਰ ਮਕਾਨ ਵੇਚਣੇ ਪੈਂਦੇ ਨੇ। ਸੋ ਇਸ ਕਰਕੇ ਹਰ ਬੰਦੇ ਨੂੰ ਮੌਕਾ ਮਿਲਦਾ ਜੇ ਆਪਣੇ ਉੱਨੀ ਕੁ ਜਿੰਨੀ ਕੁ ਚਾਦਰ ਹੈ, ਜਿਵੇਂ ਬਜ਼ੁਰਗ ਕਹਿੰਦੇ ਜਿੰਨੀ ਕੁ ਚਾਦਰ ਹੈ ਉੱਨੀ ਪੈਰ ਪਸਾਰੋ, ਜਦੋਂ ਐਵੇਂ ਚੱਕ ਚੱਕ ਕੇ ਔਨਲਾਈਨ ਕੀ ਕਹਿੰਦੇ ਕ੍ਰੈਡਿਟ ਲਾਈਨ ਪਤਾ ਨਹੀਂ ਸਮਥਿੰਗ ਲਾਈਕ ਦਿਸ ਮੋਰਗੇਜਾਂ ਚੱਕ ਚੱਕ ਕੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਦਸ ਦਸ ਪੰਦਰਾਂ ਪੰਦਰਾਂ ਲੈ ਲੈਣੇ ਆ, ਜਦੋਂ ਕਿਤੇ ਰਿਸੈਸ਼ਨ ਆਉਂਦਾ ਫਿਰ ਚੱਲ ਮੇਰੇ ਭਾਈ ਫਿਰ ਲੰਘ ਦੇ ਨੰਘ, ਸੋ ਇਸ ਕਰਕੇ ਫਿਰ ਦੁਖੀ ਹੁੰਦੇ ਹਾਂ। ਦੂਜੀ ਗੱਲ ਇਹ ਹੈ ਕਿ ਅਸੀਂ ਨਾ ਬਿਨਾਂ ਮਤਲਬ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ, ਕਦੇ ਸਵੈ ਪੜਚੋਲ ਨਹੀਂ ਕਰਦੇ। ਜਿਹੜੀ ਚੀਜ਼ ਸਾਡੇ ਕੋਲ ਹੈਗੀ ਉਹਦੇ ਲਈ ਤਾਂ ਅਸੀਂ ਥੈਂਕਸ ਨਹੀਂ ਕਰਦੇ, ਜਿਹੜੀ ਚੀਜ਼ ਨਹੀਂ ਹੈਗੀ ਉਹਦੇ ਲਈ ਰੋਂਦੇ ਹਾਂ, ਪਿੱਟਦੇ ਹਾਂ, ਚੀਕਾਂ ਮਾਰਦੇ ਹਾਂ। ਦੇਖ ਲਓ ਸਭ ਤੋਂ ਵਧੀਆ ਗੱਲ ਕੀ ਹੈ ਕਿ ਦੋ ਚਿੜੀਆਂ, ਇਹ ਵੈਸੇ ਮੇਰੇ ਜੇ ਮੈਂ ਗਲਤ ਨਾ ਫਰੀਦ ਸਾਹਿਬ ਦੇ ਟਾਈਮ ਦੀ ਗੱਲ ਹੈ, ਦੋ ਚਿੜੀਆਂ ਸ਼ਾਮ ਨੂੰ ਚੀਂਚਾਹਟ ਕਰ ਰਹੀਆਂ ਸੀ, ਮਹਿਕ ਚ ਵਧੀਆ ਗਾਣੇ ਮਤਲਬ ਬਹੁਤ ਚੀਂ 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 ਕਰੀ ਜਾਂਦੀਆਂ ਸੀਗੀਆਂ, ਲੱਗਦਾ ਸੀ ਬੜੀਆਂ ਖੁਸ਼ ਨੇ। ਅਤੇ ਫਰੀਦ ਸਾਹਿਬ ਨੇ ਉੱਪਰ ਦੇਖਿਆ ਅਤੇ ਕਿਸੇ ਉਹ ਕਹਿੰਦੇ ਵੀ ਇਹ ਕੀ ਹੈ, ਕਹਿੰਦੇ ਜੀ ਚਿੜੀਆਂ ਬੜੀਆਂ ਖੁਸ਼ ਨੇ। ਉਹ ਕਹਿੰਦੇ ਦੇਖੋਗੇ ਕੁਛ ਕੀ ਹੈ ਇਹਦੇ ਉੱਤੇ, ਉਹ ਕਿਸੇ ਬੰਦੇ ਨੇ ਦਰਖਤ 'ਤੇ ਚੜ੍ਹ ਕੇ ਦੇਖਿਆ, ਜਦੋਂ ਦਰਖਤ 'ਤੇ ਗਿਆ ਚਿੜੀਆਂ ਉੱਡ ਗਈਆਂ। ਉਹ ਕਹਿੰਦਾ ਦੇਖ ਤਾਂ ਸੀ ਆਲਣੇ 'ਚ ਕੀ ਹੈ ਕੁਛ ਪਿਆ, ਉਹ ਕਹਿੰਦਾ ਨਾ ਜੀ ਆਲਣਾ ਤਾਂ ਖਾਲੀ ਹੈ। ਕਹਿੰਦਾ ਫਿਰ ਤਾਂ ਤੁਸੀਂ ਨਹੀਂ ਸਮਝੇ, ਆਲਣਾ ਖਾਲੀ ਹੈ ਫਿਰ ਵੀ ਉਹ ਖੁਸ਼ ਨੇ, ਸਾਡਾ ਘਰ ਭਰਿਆ ਵਾ, ਸਾਡੇ ਕੋਲ ਕਾਰ ਵੀ ਹੈਗੀ, ਸਾਡੇ ਕੋਲ ਚੰਗੀ ਸਿਹਤ ਵੀ ਹੈਗੀ, ਨਿਆਣੇ ਵੀ ਦਿੱਤੇ ਨੇ, ਰੋਟੀ ਵੀ ਹੈਗੀ, ਦਾਣੇ ਵੀ ਹੈਗੇ ਨੇ, ਪਰ ਫਿਰ ਵੀ ਅਸੀਂ ਚੀਕਾਂ ਮਾਰਦੇ ਨੇ, ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ, ਫਿਰ ਇਹ ਸਾਡੇ ਨਾਲ ਕਦੇ ਵੀ ਖਹਿੜਾ ਨਹੀਂ ਛੁੱਟਣਾ, ਸਾਨੂੰ ਜਿਹੜਾ ਕੁਛ ਦਿੱਤਾ ਵੀ ਸ਼ੁੱਡ ਬੀ ਥੈਂਕਫੁਲ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ, ਇਹ ਕਹੀਏ ਨੇ ਉਹ ਬੁਰਾ ਜੀ ਨਹੀਂ, ਜੇ ਕਿਸੇ ਨੂੰ ਪੁੱਛੋ ਭਾਈ ਸਾਹਿਬ ਤੂੰ ਹੇਰਾ ਫਿਰ ਤਾਂ ਨਹੀਂ ਕਰਦਾ, ਮੈਂ ਕੀ ਜੀ, ਉਹ ਮੋਦੀ ਵੀ ਕਰੀ ਜਾਂਦਾ, ਉਹ ਫਲਾਣਾ ਵੀ ਇਮਰਾਨ ਖਾਨ ਵੀ ਕਹਿੰਦੇ, ਨਵਾਜ਼ ਸ਼ਰੀਫ, ਤੁਸੀਂ ਦੁਨੀਆਂ 'ਚ ਦੂਜਿਆਂ ਦਾ ਕੀ ਲੈਣਾ, ਤੁਸੀਂ ਆਪਣੇ ਅੰਦਰ ਦੇਖੋ ਕਿ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ ਆਪਣੇ ਲਈ, ਕਿਉਂਕਿ ਜਦੋਂ ਧਰਮਰਾਜ ਕੋਲ ਜਾਣਾ ਨਾ ਮੌਤ ਤੋਂ ਬਾਅਦ, ਉਹ ਤੁਹਾਨੂੰ ਪੇਸ਼ ਕੀਤਾ ਜਾਣਾ, ਉੱਥੇ ਨਹੀਂ ਹੈ ਵੀ ਫਲਾਣੇ ਨੇ ਕੀ ਜਿਣ ਲਿਆ। ਜੋ ਕਾਰ ਤੁਸੀਂ 401 'ਤੇ ਚਲਾਉਂਦੇ ਹੋ ਅਤੇ ਉੱਥੇ ਹੈਗੀ 100 ਦੀ ਸਪੀਡ, 10 ਕਿਲੋਮੀਟਰ ਵੱਧ ਕਰ ਲਓਗੇ, 115 ਕਰ ਲਓਗੇ, ਮੈਨੂੰ ਪਤਾ ਸਾਰੇ ਹੀ 125, 30, 40, 50 'ਤੇ ਜਾਂਦੇ ਨੇ ਅਤੇ ਤੁਸੀਂ ਕੋਲ ਸਾਰੇ ਹੀ ਜਾਂਦੇ ਨੇ, ਜਦੋਂ ਪੁਲਿਸ ਵਾਲੇ ਨੇ ਫੜ ਲਿਆ ਤੁਸੀਂ ਤੁਹਾਨੂੰ ਟਿਕਟ ਮਿਲੂਗੀ, ਬਾਕੀਆਂ ਨੂੰ ਨਹੀਂ, ਕਿਉਂਕਿ ਤੁਸੀਂ ਗੱਲ ਚਲਾਇਆ। ਤੁਸੀਂ ਇਹ ਨਹੀਂ ਦਲੀਲ ਦੇ ਸਕਦੇ ਉੱਥੇ ਵੀ ਜੀ ਸਾਰੇ ਚਲਾਉਂਦੇ ਸੀ ਮੈਂ ਵੀ ਚਲਾ ਲਈ, ਉਹ ਫਿਰ ਉਹਨਾਂ ਦੇਖੂਗੇ, ਤੁਸੀਂ ਆਪਣੇ ਜਿਹੜੀ ਹੈਗੀ ਸਜ਼ਾ ਆਪ ਭੁਗਤੋਗੇ। ਸੋ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਤੁਸੀਂ ਇਹ ਨਾ ਦੇਖੋ ਵੀ ਦੁਨੀਆਂ ਦੇ ਲੋਕ ਕੀ ਕਰ ਰਹੇ, ਤੁਸੀਂ ਆਪ, ਯੂ ਆਰ ਹਿਮਸੈਲਫ ਔਰ ਹਰਸੈਲਫ ਇਜ਼ ਰਿਸਪੋਂਸੀਬਲ ਫਾਰ ਯੋਰ ਓਨ ਐਕਸ਼ਨਸ। ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਕਿ ਹਮੇਸ਼ਾ ਚੰਗੇ ਕੰਮ ਕਰੋ ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ। ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਬੜੇ ਜਨਮਾਂ ਤੋਂ ਪਿੱਛੋਂ ਸਾਨੂੰ ਇਹ ਕੀੜੇ ਮਕੌੜਿਆਂ ਤੋਂ ਬਾਅਦ ਮਨੁੱਖੀ ਜਨਮ ਮਿਲਿਆ, ਇਸ ਕਰਕੇ ਤੋਂ ਫਾਇਦਾ ਲਓ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ, ਕਿ ਜਿਹੜਾ ਮਨ ਹੈ ਨਾ ਸਾਡਾ, ਇਹਨੂੰ ਜੇ ਇਹਨੂੰ ਦੋਸਤ ਬਣਾ ਲਈਏ ਨਾ, ਵੈਸੇ ਤਾਂ ਮਨ ਵਿਗੜਿਆ ਵੈ, ਪਰ ਜੇ ਇਹਨੂੰ ਸਮਝਾ ਸਮਝੂਲ ਕੇ ਕਾਬੂ ਕਰ ਲਈਏ, ਉਹਨੂੰ ਵਧੀਆ ਖੁਰਾਕ ਦਈਏ, ਵਧੀਆ ਖੁਰਾਕ ਕੀ ਹੈ, ਸ਼ਰਾਬ ਨਹੀਂ, ਸ਼ਰਾਬ ਨਾਲ ਤਾਂ ਵਿਗੜੂਗਾ। ਜਦੋਂ ਅਸੀਂ ਭਜਨ ਪਾਠ ਕਰਦੇ ਹਾਂ, ਵੱਡਿਆਂ ਦੀ ਇੱਜ਼ਤ ਕਰਦੇ ਹਾਂ, ਤਾਂ ਇਹ ਸਾਡਾ ਜਿਹੜਾ ਦੁਸ਼ਮਣ ਹੈ ਨਾ, ਇਹ ਦੋਸਤ ਬਣ ਜਾਂਦਾ। ਫਿਰ ਜਦੋਂ ਦੋਸਤ ਬਣ ਗਿਆ, ਫਿਰ ਹਮੇਸ਼ਾ ਤੁਹਾਨੂੰ ਮਨ ਕੋ ਪਾਠ ਕਰ ਪਾਠ ਕਰ, ਨਿੰਦਿਆ ਚੁਗਲੀ ਤੋਂ ਕੀ ਲੈਣਾ, ਕੋਈ ਮਾੜਾ ਕੰਮ ਕਰਦਾ ਕਰੀ ਜਾਵੇ, ਤਿੰਨੇ ਲੜਾਈ ਝਗੜੇ ਜੀ ਪਿਆ, ਤੂੰ ਆਪਣੀ ਜ਼ਿੰਦਗੀ ਦਾ ਅਸੂਲ ਸਮਝ। ਇਸੇ ਕਰਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੁੱਲ ਪਹੁੰਚਾਉਣ, ਉਹ ਕਿਵੇਂ ਹੈ, ਜਦੋਂ ਮਨ ਤੁਹਾਡਾ ਫਰੈਂਡ ਬਣ ਗਿਆ ਫਿਰ ਤੁਹਾਨੂੰ ਦੱਸੂਗਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਾਹ ਰਗ ਮੈਂ ਹੈ ਦਿਲ ਵਰ ਪੇ ਜਾਣੇ ਕੇ ਲੀਏ, ਕਿ ਇੱਧਰ ਉੱਧਰ ਭੜਕਣ ਦੀ ਲੋੜ ਨਹੀਂ, ਕਿ ਪਾਣੀਆਂ 'ਚ ਚਲੇ ਜਾਓ, ਕਿਤੇ ਪਹਾੜਾਂ ਚਲੇ ਜਾਓ, ਕਿ ਤੀਰਥਾਂ ਚਲੇ ਜਾਓ, ਕਿ ਸਰੋਵਰਾਂ ਚਲੇ ਜਾਓ, ਉੱਥੇ ਠੀਕ ਹੈ ਥੋੜ੍ਹੀ ਮੋਟੀ ਸ਼ਾਂਤੀ ਮਿਲੂਗੀ, ਪਰ ਅਸਲੀ ਸ਼ਾਂਤੀ ਤੁਹਾਨੂੰ ਆਪਣੇ ਅੰਦਰੋਂ ਹੀ ਮਿਲਣੀ ਹੈ। ਜਿਵੇਂ ਕਿ ਕਿਹਾ ਜਾਂਦਾ ਨਾ, ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੀ ਤੂੰ ਜਾਗ, ਐਜ਼ ਓਇਲ ਇਜ਼ ਇਨ ਸੈਸਮੀ ਸੀਡ ਐਂਡ ਫਾਇਰ ਇਜ਼ ਇਨ ਫਲਿੰਟ ਸਟੋਨ, ਸੋ ਇਜ਼ ਯੋਰ ਬਲਵਡ ਯੋਰ ਗੋਡ, ਹੀ ਦਾ ਗੋਡ ਇਜ਼ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਇਹਦਾ ਮਤਲਬ ਇਹੀ ਹੈ ਕਿ ਜਿਉਂ ਜਿਵੇਂ ਤਿਲਾਂ ਦਾ ਜਿਹੜਾ ਤੇਲ ਹੁੰਦਾ ਨਾ, ਤਿਲ ਸੁੱਕੇ ਹੁੰਦੇ ਨੇ, ਜਦੋਂ ਉਹਨੂੰ ਰਗੜਦੇ ਉਹ 'ਚੋਂ ਤੇਲ ਨਿਕਲਦਾ, ਇਸੇ ਤਰ੍ਹਾਂ ਇਸ ਤਰ੍ਹਾਂ ਅੱਗ ਹੈ, ਪੱਥਰ ਨੂੰ ਜੋ ਪੱਥਰ ਨਾਲ ਰਗੜਦੇ ਅੱਗ ਨਿਕਲੇ ਹੁੰਦੀ ਹੈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਰੱਬ ਹੈ ਨਾ, ਉਹ ਸਾਡੇ ਅੰਦਰ ਹੈ, ਅਤੇ ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਜਿਹੜਾ ਮਿਹਨਤ ਕਰਦਾ ਖੋਜ ਲੈਂਦਾ, ਉਹ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਪਾ ਲੈਂਦਾ। ਪਰ ਅਸੀਂ ਮੂੰਹ ਜਵਾਨੀ ਕਹੋਗੇ ਮਿਹਨਤ, ਮੈਂ ਜਿਵੇਂ ਪਹਿਲਾਂ ਕਿਹਾ ਮਿਹਨਤ ਨਹੀਂ ਕਰਦੇ, ਉਂਝੀ ਕਹੀਏ ਨੇ, ਕਈ ਮੇਰੇ ਜਿਹੜੇ ਭੈਣ ਭਰਾ ਕਾਮਰੇਡ ਟਾਈਪ ਨੇ, ਉਹ ਕਹਿੰਦੇ ਐਵੇਂ ਫਜੂਲ ਜੇ ਦੀਆਂ ਭਗਾਈ ਮਾਰੀ ਜਾਂਦੇ, ਰੱਬ ਰੋ ਬਣਾਉ ਕੋਈ ਨਹੀਂ, ਅਸੀਂ ਤਾਂ ਕਦੇ ਦੇਖਿਆ ਨਹੀਂ। ਇਸੇ ਤਰ੍ਹਾਂ ਹੀ ਹਜ਼ਰਤ ਸੁਲੇਮਾਨ ਖੁਦਾ ਦੇ ਪੈਗੰਬਰ ਹੋਏ ਨੇ, ਉਹਨਾਂ ਨੂੰ ਇੰਨੀ ਤਾਕਤ ਸੀ ਉਹਨਾਂ ਕੋਲ ਰੂਹਾਨੀ ਕਿ ਉਹ ਜਿੰਨ ਜਲਾਦ ਹਵਾਵਾਂ ਉਹਨਾਂ ਦੇ ਕੰਟਰੋਲ ਸੀ, ਈਵਨ ਜਾਨਵਰਾਂ ਦੀ ਪੰਛੀਆਂ ਦੀਆਂ ਜਿਹੜੀ ਬੋਲਦੇ ਚੀਂ ਚੀਂ ਕਰਦੇ ਸੀ ਉਹ ਸਮਝ ਲੈਂਦੇ ਵੀ ਕੀ ਕਹਿੰਦੇ, ਉਹਨਾਂ ਦੀ ਭਾਸ਼ਾ ਸਮਝ ਸਕਦੇ ਸੀ, ਅਤੇ ਉਹਨਾਂ ਕੋਲ ਇੰਨੀ ਤਾਕਤ ਸੀ ਕਿ ਉਹ ਜੇ ਕਬੂਤਰ ਨੂੰ ਚਿੜੀ ਨੂੰ ਕਹਿਣ ਵੀ ਦੱਸ ਤੂੰ ਆਹ ਕੀ ਹੈ, ਅਤੇ ਉਹ ਜਿਹੜੀ ਬੋਲੀ ਬੋਲਦੇ ਸੀ ਉਹ ਮਨੁੱਖੀ ਬੋਲੀ ਵੀ ਬੁਲਾ ਲੈਂਦੇ ਸੀ। ਇਹ ਕਿਹਾ ਜਾਂਦਾ ਹਜ਼ਰਤ ਸੁਲੇਮਾਨ ਦੇ ਬਾਰੇ। ਕਹਿੰਦੇ ਇੱਕ ਵਾਰ ਉਹ ਆਪਣੇ ਮਰੀਦਾਂ ਦੇ ਨਾਲ ਸੇਵਕਾਂ ਦੇ ਨਾਲ ਬੈਠੇ ਸੀਗੇ ਅਤੇ ਕੋਈ ਬੰਦਾ ਉਹਨਾਂ ਦਾ ਉਸੇ ਸ਼ਹਿਰ 'ਚੋਂ ਆਇਆ, ਉਹ ਕਹਿੰਦਾ ਜੀ ਹਜ਼ਰਤ ਸਾਹਿਬ ਤੁਸੀਂ ਕਹੀ ਇਹਨੂੰ ਰੱਬ ਸਾਰੇ ਪਾਸੇ ਹੈ, ਰੱਬ ਸਾਰੇ ਪਾਸੇ ਹੈ, ਉਹਦੀਆਂ ਰਹਿਮਤਾਂ ਬੜੀਆਂ ਨੇ, ਮੈਂ ਤਾਂ ਸਾਰੀ ਦੁਨੀਆ ਘੁੰਮ ਕੇ ਦੇਖ ਲਈ, ਮੈਨੂੰ ਤਾਂ ਰੱਬ ਰੂਬ ਮਿਲਿਆ ਨਹੀਂ ਕੋਈ, ਮੈਂ ਤਾਂ ਕਦੇ ਉਹਦੀਆਂ ਰਹਿਮਤਾਂ ਦੇਖੀਆਂ ਨਹੀਂ, ਬਾਕੀ ਹੁਣ ਮੈਂ ਤੁਸੀਂ ਲੋਕਾਂ ਨੂੰ ਕਿਉਂ ਭੁਲੇਖੇ 'ਚ ਪਾਉਣੀ, ਰੱਬ ਹੈਗਾ ਰੱਬ ਰੂਬ ਕਿਤੇ ਨਹੀਂ, ਮੈਂ ਸਾਰੇ ਕਿਤੇ ਦੇਖ ਲਿਆ। ਉਹ ਕਹਿੰਦੇ ਅੱਛਾ ਭਾਈ ਸਾਹਿਬ। ਕਹਿੰਦੇ ਭਾਈ ਸਾਹਿਬ ਤੁਸੀਂ ਤੁਹਾਨੂੰ ਰੱਬ ਨਹੀਂ ਦਿਸਿਆ? ਕਹਿੰਦਾ ਨਾ ਬਿਲਕੁਲ ਨਹੀਂ, ਮੈਂ ਤੁਹਾਨੂੰ ਆਪ ਤੁਹਾਡੇ ਸਾਹਮਣੇ ਬੈਠਾ ਰੱਬ ਨਹੀਂ ਹੈ। ਉਹ ਹਜ਼ਰਤ ਜਿਹੜੇ ਸੁਲੇਮਾਨ ਸੀਗੇ ਉਹਨਾਂ ਦੇ ਕਿਤੇ ਨੇੜੇ ਗਧਾ ਖੜਾ ਸੀਗਾ ਐਸ, ਉਹ ਕਿਉਂਕਿ ਉਹਨਾਂ ਕੋਲ ਤਾਕਤ ਸੀਗੀ, ਉਹਨਾਂ ਨੇ ਗਧੇ ਨੂੰ ਆਪਣੇ ਕੋਲੇ ਬੁਲਾ ਲਿਆ। ਉਹ ਜਦੋਂ ਗਧਾ ਕੋਲੇ ਆਇਆ, ਜਿਹੜੇ ਸੁਲੇਮਾਨ ਸੀ ਉਹ ਕਿਹਾ ਜਾਂਦਾ ਹਿਸਟਰੀ 'ਚ ਆਉਂਦਾ ਵੀ ਉਹ ਨਾ ਐਪਲ ਦਾ ਜਿਹੜਾ ਮੁਰੱਬਾ ਹੁੰਦਾ, ਸੇਬ ਦਾ ਮੁਰੱਬਾ, ਉਹਦੇ ਸ਼ੌਕੀਨ ਬੜੇ ਸੀ, ਉਹਨਾਂ ਦੇ ਕੋਲੇ ਹੀ ਪਿਆ ਸੀ। ਉਹ ਗਧੇ ਨੂੰ ਕਹਿੰਦੇ, ਸੋ ਮੈਂ ਪਹਿਲਾਂ ਕਿਹਾ ਵੀ ਉਹ ਗਧੇ ਦੀ ਬੋਲੀ ਵੀ ਬੋਲ ਸਕਦੇ, ਗਧੇ ਦੀ ਬੋਲੀ ਵੀ ਸਮਝ ਸਕਦੇ, ਗਧੇ ਨੂੰ ਬੰਦਿਆਂ ਦੀ ਬੋਲੀ ਵੀ ਬੁਲਾ ਸਕਦੇ ਜੀ। ਉਹ ਕਹਿੰਦੇ ਉਹ ਗਧੇ ਭਾਈ ਸਾਹਿਬ ਆਹ ਸੇਬ ਦਾ ਜਿਹੜਾ ਮੁਰੱਬਾ ਹੈ ਨਾ ਇਹ ਖਾ। ਉਹ ਕਹਿੰਦਾ ਸੇਬ ਦਾ? ਕਹਿੰਦਾ ਬੋਲੇ ਮੈਂ ਤਾਂ ਕਦੇ ਕਹਿੰਦਾ ਕਦੇ ਖਾਧਾ ਨਹੀਂ, ਨਾ ਹੀ ਮੈਂ ਕਦੇ ਦੇਖਿਆ। ਉਹ ਕਹਿੰਦਾ ਨਹੀਂ ਸੇਬ ਦਾ ਮੁਰੱਬਾ? ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਤਾਂ ਨਹੀਂ ਕਦੇ ਖਾਧਾ, ਨਾ ਹੀ ਮੈਂ ਖਾਣਾ। ਉਹ ਨਾ ਜਦੋਂ ਨੇ ਕਿਹਾ ਨਹੀਂ ਖਾਣਾ, ਅਤੇ ਸੁਲੇਮਾਨ ਨੇ ਉਹ ਬੰਦੇ ਨੂੰ ਕਿਹਾ, ਕਹਿੰਦਾ ਭਾਈ ਸਾਹਿਬ ਤੁਸੀਂ ਦੱਸਿਓ ਇਹ ਗਧਾ ਦਾ ਕਹਿੰਦਾ ਸੇਬ ਦਾ ਮੁਰੱਬਾ ਨਹੀਂ, ਤੁਸੀਂ ਦੇਖੋ ਸੇਬ ਦਾ ਮੁਰੱਬਾ ਹੈਗਾ ਕਿ ਨਹੀਂ। ਉਹ ਕਹਿੰਦਾ ਹੈਗਾ ਜੀ। ਕਹਿੰਦਾ ਫਿਰ ਇਹ ਤਾਂ ਨਹੀਂ ਮੰਨਦਾ? ਕਹਿੰਦਾ ਇਹ ਨਹੀਂ ਮੰਨਦਾ, ਨਾ ਮੰਨੇ ਮੈਂ ਮੰਨਦਾ, ਮੈਂ ਕਈ ਵਾਰੀ ਖਾਧਾ ਵੀ ਹੈ। ਕਹਿੰਦਾ ਬਸ ਆਹੀ ਗੱਲ ਹੈ, ਜਿਵੇਂ ਕਹਿੰਦਾ ਤੂੰ ਰੱਬ ਨੂੰ ਨਹੀਂ ਨਾ ਮੰਨਦਾ, ਇਸੇ ਤਰ੍ਹਾਂ ਗਧਾ ਨਹੀਂ ਮੰਨਦਾ ਸੇਬ ਦੇ ਮੁਰੱਬੇ ਨੂੰ, ਅਤੇ ਉਹੀ ਲੱਭੂਗਾ ਜਿਹੜੀਆਂ ਬਾਹਰਲੀਆਂ ਅੱਖਾਂ ਨੇ ਸਾਡੇ ਸਰੀਰ ਦੀਆਂ, ਇਹ ਅੱਖਾਂ ਨਾਲ ਨਹੀਂ ਤੁਸੀਂ ਰੱਬ ਨੂੰ ਦੇ ਸਕਦੇ। ਇਹਦੇ ਲਈ ਸਾਨੂੰ ਯਕੀਨੋ ਇਸ਼ਕ, ਯਕੀਨ ਵੀ ਹੋਣਾ ਚਾਹੀਦਾ, ਇਸ਼ਕ ਵੀ ਹੋਣਾ ਚਾਹੀਦਾ ਅੰਦਰਲੀ ਅੱਖ, ਹੈ ਨਾ ਜੀ। ਕਿਹਾ ਨਹੀਂ ਸੀਗਾ ਬੁੱਲਿਆ ਸ਼ਾਹ ਅਸਾਂ ਤੋਂ ਵੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ, ਤਾਂ ਹੀ ਉਹ ਜਾਨ ਜੁਦਾਈਆਂ ਸਹਿੰਦੀ ਹੈ। ਬੁੱਲੇ ਸ਼ਾਹ ਨੇ ਕਿਹਾ ਸੀ ਬੁੱਲਿਆ ਸ਼ੋ, ਸ਼ੋ ਮੀਨਸ ਰੱਬ, ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਫਿਰ ਪਰਮਾਤਮਾ ਬਿਨਾਂ ਹੈ ਵੀ ਕੋਈ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਅੰਦਰੋਂ ਦੇਖਣੀ ਹੈ। ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਜਿੰਨਾ ਚਿਰ ਤੱਕ ਸਾਡੀ ਤੀਸਰੀ ਅੱਖ ਨਹੀਂ ਨਾ ਖੁੱਲਦੀ, ਉਨਾ ਚਿਰ ਤੱਕ ਅਸੀਂ ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਇਸੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਕਈ ਦੇਖੋ ਹਰ ਤਰ੍ਹਾਂ ਦੀ ਗੱਲ ਹੈ, ਸ਼ਿਕਾਇਤਾਂ ਵੀ ਕਰੀ ਜਾਂਦੇ ਹਾਂ, ਮਿਹਨਤ ਕਰਦੇ ਨਹੀਂ। ਜਦੋਂ ਅਸੀਂ ਮਿਹਨਤ ਕਰਾਂਗੇ ਸਾਡੀ ਜਿਹੜੀ ਕੰਟੈਂਟਮੈਂਟ ਹੋ ਜੂਗੀ, ਸਾਡੇ ਲਾਲਚ ਖਤਮ ਹੋ ਜਾਣਗੇ, ਫਿਰ ਜਿਵੇਂ ਕਿ ਅਸੀਂ ਚਾਹ ਗਈ ਚਿੰਤਾ ਗਈ, ਮਨੁਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਉਹ ਜਿਹੜੇ ਭਈਏ ਹੁੰਦੇ ਨੇ ਆਪਣੇ ਇੰਡੀਆ 'ਚ, ਆਪਣੇ ਪੰਜਾਬੀਆਂ ਨੂੰ ਪਤਾ ਹਰਿਆਣਾ ਬਿਹਾਰ ਦੇ ਤੋਂ ਆਉਂਦੇ ਨੇ, ਉਹ ਖੇਤਾਂ 'ਚ ਕੰਮ ਕਰਦੇ ਨੇ, ਸ਼ਹਿਰਾਂ 'ਚ ਫੈਕਟਰੀਆਂ 'ਚ ਕੰਮ ਕਰਦੇ ਨੇ, ਸ਼ਾਮ ਨੂੰ ਇੱਕੋ ਕਮਰੇ 'ਚ 8-8, 9-9 ਰਹਿੰਦੇ ਨੇ, ਦੋ ਤਿੰਨ ਮੰਜਿਆਂ 'ਤੇ ਹੀ ਸੌਂ ਜਾਂਦੇ ਨੇ, ਪਤੀਲਾ ਕਾਲਾ ਜਿਹਾ ਕੀਤਾ, ਸਬਜ਼ੀ ਇੱਕ ਬਣਾਈ, ਮੋਟੀਆਂ ਮੋਟੀਆਂ ਰੋਟੀਆਂ ਬਣਾਈਆਂ, ਖਾ ਕੇ ਪਤੀਲਾ ਕੀਤਾ ਪੁੱਠਾ, ਅਤੇ ਉਹਦੇ ਉਹਨੂੰ ਤਬਲਾ ਬਣਾ ਕੇ ਨੱਚਦੇ ਟੱਪਦੇ, ਵਧੀਆ ਨੀਂਦ ਆਉਂਦੀ ਹੈ। ਕਿਉਂ? ਉਹਨਾਂ ਨੂੰ ਹੋਰ ਲੋੜ ਹੀ ਨਹੀਂ, ਤੁਹਾਨੂੰ ਪਤਾ ਰੋਟੀ ਬਣਾ ਲਈ ਖਾ ਲਿਆ, ਅਤੇ ਜਦੋਂ ਪੈਸੇ ਹੁੰਦੇ ਨੇ ਇਕੱਠੇ, ਫਿਰ ਸਾਨੂੰ ਤਹਿਸੀਲਦਾਰ ਦਾ ਵੀ ਡਰ ਹੈ, ਥਾਣੇਦਾਰ ਦਾ ਵੀ ਡਰ ਹੈ, ਟੈਕਸ ਵਾਲੇ ਦਾ ਵੀ ਡਰ ਹੈ, ਚੋਰ ਦਾ ਵੀ ਡਰ ਹੈ। ਸੋ ਇਸ ਕਰਕੇ ਸਾਨੂੰ ਕੰਟੈਂਟਮੈਂਟ, ਜਦੋਂ ਲੋੜ ਤੋਂ ਵੱਧ ਅਸੀਂ ਪੈਸਾ ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਫਿਰ ਸਾਨੂੰ ਜਿਹੜੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ। ਹੁਣ ਆਪਾਂ ਗੱਲ ਕਰੀਏ ਕਿ ਯੂਨੀਵਰਸ ਦੇ, ਕੁਦਰਤ ਦੇ ਨਿਯਮ ਕਿਹੜੇ ਨੇ, ਜਿੰਨੇ ਵੀ ਹੋ ਸਕੇ ਟਾਈਮ 'ਚ ਕਰਾਂਗੇ। ਪਹਿਲਾ ਨਿਯਮ ਹੈ ਲਾਅ ਆਫ ਵਨਨੈਸ। ਵਨਨੈਸ ਦਾ ਮਤਲਬ ਕੀ ਹੈ ਕਿ ਵੀ ਆਰ ਆਲ ਕਨੈਕਟਡ ਥਰੂ ਕ੍ਰੀਏਸ਼ਨ। ਇੱਕ ਚੀਜ਼ ਜਿਵੇਂ ਉਹ ਸਾਈਕਲ ਦੀ ਚੇਨ ਹੁੰਦੀ ਹੈ ਨਾ, ਆਪਾਂ ਸਾਈਕਲ ਚਲਾਉਂਦੇ ਹਾਂ, ਸਾਰੇ ਨਹੀਂ ਚਲਾਏ ਇੱਥੇ, ਚਲੋ ਕਾਰਾਂ ਚਲਾਈਆਂ, ਇੰਡੀਆ 'ਚ ਤਾਂ ਚਲਾਈ ਨੇ ਨਾ, ਉਹ ਜਿਹੜੀ ਚੇਨ ਹੁੰਦੀ ਹੈ ਇੱਕ ਚੇਨ ਦੀ ਕੜੀ ਦਾ ਦੂਜੀ ਕੜੀ ਦੇ ਨਾਲ ਸੰਬੰਧ ਹੈ, ਜੇ ਟੁੱਟ ਜੇ ਨਾ ਤਾਂ ਆਪਾਂ ਸਾਈਕਲ ਨਹੀਂ ਚਲਾ ਸਕਦੇ। ਇਸੇ ਤਰ੍ਹਾਂ ਹੀ ਦੁਨੀਆ ਦਾ ਹਰ ਬੰਦਾ, ਹਰ ਜੀਵ, ਹਰ ਪਸ਼ੂ, ਹਰ ਪੰਛੀ ਦਾ ਇੱਕ ਦੂਜੇ ਦੇ ਨਾਲ ਸੰਬੰਧ ਜੁੜਿਆ ਹੋਇਆ। ਤੁਸੀਂ ਟ੍ਰੀ ਦੀ ਇਗਜ਼ਾਮਪਲ ਲੈ ਲਓ, ਬ੍ਰਿਕਸ਼ ਦੀ ਇਗਜ਼ਾਮਪਲ ਲੈ ਲਓ, ਦਰਖਤ ਦੀ ਇਗਜ਼ਾਮਪਲ ਲੈ ਲਓ। ਦਰਖਤ ਦੇ ਉੱਤੇ ਪੱਤੇ ਹੁੰਦੇ ਨੇ, ਪੱਤਿਆਂ ਦਾ ਸੰਬੰਧ ਟਾਹਣੀ ਨਾਲ ਹੁੰਦਾ, ਟਾਹਣੀ ਦਾ ਸੰਬੰਧ ਜੜ ਦੇ ਨਾਲ ਹੁੰਦਾ, ਜੜ ਦਾ ਸੰਬੰਧ ਧਰਤੀ ਦੇ ਨਾਲ ਹੁੰਦਾ, ਧਰਤੀ ਦਾ ਸੰਬੰਧ ਪਾਣੀ ਨਾਲ ਹੁੰਦਾ, ਹਵਾ ਨਾਲ ਹੁੰਦਾ, ਸੂਰਜ ਦੀ ਗਰਮੀ ਨਾਲ ਹੁੰਦਾ। ਚਾਹੇ ਉਹ ਦਰਖਤ ਇੰਡੀਆ 'ਚ ਹੈ, ਚਾਹੇ ਪੰਜਾਬ 'ਚ ਹੈ, ਚਾਹੇ ਪਾਕਿਸਤਾਨ 'ਚ ਹੈ, ਚਾਹੇ ਪੁਰਤਗਾਲ 'ਚ ਹੈ, ਚਾਹੇ ਰਸ਼ੀਆ 'ਚ ਹੈ, ਚਾਹੇ ਅਮੈਰੀਕਾ 'ਚ ਹੈ, ਚਾਹੇ ਇੰਗਲੈਂਡ 'ਚ ਹੈ, ਚਾਹੇ ਕੈਨੇਡਾ 'ਚ ਹੈ, ਜਿੱਥੇ ਮਰਜ਼ੀ ਦਰਖਤ ਨੇ, ਸਭ ਦਾ ਲਿੰਕ ਕੀ ਹੈ, ਬੇਸ ਕੀ ਹੈ, ਇੱਕੋ ਹੀ ਹੈ, ਵਨਨੈਸ ਹੈ ਕਿ ਉਹ ਧਰਤੀ ਦੇ ਨਾਲ, ਹਵਾ ਦੇ ਨਾਲ, ਪਾਣੀ ਦੇ ਨਾਲ, ਗਰਮੀ ਦੇ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਕਿਹਾ ਜਾਂਦਾ ਨਾ, ਜੀਵ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਰੂਹਾਨੀਅਤ ਦੀ ਗੱਲ ਇਹ ਜਦੋਂ ਬਣਾਈ ਉਸ ਕੁਦਰਤ ਨੇ ਸਾਰਿਆਂ ਨੂੰ ਹੈ ਤਾਂ ਫਿਰ ਜਦੋਂ ਬਣਾਉਣ ਵਾਲਾ ਉਹ ਹੈ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਕਿਵੇਂ ਕਹਿ ਸਕਦੇ ਹਾਂ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਉਸ ਲਾਈਟ ਤੋਂ, ਡਿਵਾਈਨ ਲਾਈਟ ਤੋਂ, ਡਿਵਾਈਨ ਮੈਲੋਡੀ ਤੋਂ ਸਾਰੇ ਬੰਦੇ ਪੈਦਾ ਹੋਏ ਨੇ, ਪਰਮਾਤਮਾ ਨੇ ਪੈਦਾ ਕੀਤੇ ਨੇ, ਫਿਰ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਕਿਵੇਂ ਕਹਿ ਸਕਦੇ ਹਾਂ। ਸੋ ਇਸ ਕਰਕੇ ਤੁਸੀਂ ਦੇਖ ਲਓ, ਤੁਸੀਂ ਬਾਜ਼ਾਰ 'ਚ ਜਾਂਦੇ ਹੋ, ਚਲੋ ਐਂ ਦੇਖ ਲਓ, ਬਾਜ਼ਾਰ 'ਚ ਜਾਂਦੇ ਤੁਹਾਨੂੰ ਕੋਈ ਸਾਹਮਣੇ ਬੰਦਾ ਮਿਲਦਾ, ਕੈਨੇਡਾ 'ਚ ਰਿਵਾਜ ਆ, ਇੰਡੀਆ 'ਚ ਤਾਂ ਮੈਨੂੰ ਪਤਾ ਨਹੀਂ, ਕੈਨੇਡਾ 'ਚ ਰਿਵਾਜ ਆ, ਅਸੀਂ ਮਾੜਾ ਜਿਹਾ ਸਮਾਈਲ ਦੇ ਦਿੰਦੇ ਉਹਨੂੰ, ਮੂਹਰੋਂ ਉਹ ਵੀ ਸਮਾਈਲ ਦਿੰਦਾ, ਹਾਲਾਂਕਿ ਸਾਨੂੰ ਜਾਣਦਾ ਨਹੀਂ, ਠੀਕ ਹੈ। ਅਤੇ ਜੇ ਆਪਾਂ ਨੀਵੀਂ ਪਾ ਲਈ ਵਾਲਾ ਦੂਜੇ ਪਾਸੇ ਨੂੰ ਮੂੰਹ ਕਰ ਲੈਂਦਾ। ਤੁਸੀਂ ਕਿਸੇ ਬਾਰੇ ਚੰਗਾ ਸੋਚੋ, ਇੱਥੇ ਬੈਠੇ ਕੈਨੇਡਾ 'ਚ ਆਪਾਂ ਕਿਸੇ ਬੰਦੇ ਦੀ ਤਾਰੀਫ ਕਰਦੇ ਨਾ, ਚੰਗੀਆਂ ਬੋਲਦੇ ਹਾਂ, ਲੁਧਿਆਣੇ, ਨਵੇਂ ਸ਼ਹਿਰ, ਦਿੱਲੀ, ਗੁੜਗਾਓਂ, ਸਭ ਜਾ ਕੇ ਜਿੱਥੇ ਮਰਜ਼ੀ, ਇੰਨੇ ਹਜ਼ਾਰਾਂ ਕਿਲੋਮੀਟਰ ਦੀ ਦੂਰ ਹੈ, ਉਹਦੀ ਵਾਈਬ੍ਰੇਸ਼ਨ ਉੱਥੇ ਪਹੁੰਚਦੀ, ਉਹ ਵੀ ਤੁਹਾਡੇ ਬਾਰੇ ਚੰਗਾ ਸੋਚਦਾ। ਜਦੋਂ ਤੁਸੀਂ ਇੱਥੇ ਮਾੜਾ ਸੋਚਦੇ ਹੋ ਜਾਂ ਉਹ ਉੱਥੇ ਮਾੜਾ ਸੋਚਦਾ, ਆਟੋਮੈਟਿਕਲੀ ਵਾਈਬ੍ਰੇਸ਼ਨ ਦੂਜੇ ਕੋਲ ਵੀ ਜਾਂਦੀਆਂ ਨੇ, ਉਹ ਵੀ ਮਾੜਾ ਸੋਚਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਰਾਜਾ ਸੀਗਾ, ਉਹ ਇੱਕ ਦਿਨ ਸ਼ਾਮ ਨੂੰ ਘੁੰਮਣ ਗਿਆ ਵਜ਼ੀਰ ਦੇ ਨਾਲ, ਅਤੇ ਸਾਰਥੀ ਰਥ ਚਲਾ ਰਿਹਾ ਸੀ। ਜਦੋਂ ਇੱਕ ਪਿੰਡ ਵੀ ਦੀ ਨਿਕਲੇ ਅਤੇ ਰਾਜੇ ਨੇ ਦੇਖਿਆ ਇੱਕ ਮਕਾਨ ਹੈ, ਕੋਠੀ ਪਾਈ ਵੀ ਹੈ ਕਿਸੇ ਨੇ, ਉਹਨੇ ਵਜ਼ੀਰ ਨੂੰ ਪੁੱਛਿਆ ਵੀ ਵਜ਼ੀਰ ਆਹ ਜਿਹੜੀ ਕੋਠੀ ਕਿਹਦੀ ਹੈ? ਕਹਿੰਦਾ ਜੀ ਇਹ ਸੇਠ ਫਲਾਣੇ ਦੀ ਹੈ। ਉਹ ਕੀ ਕੰਮ ਕਰਦਾ? ਕਹਿੰਦਾ ਜੀ ਕੰਮ ਤੱਕ ਇਹ ਵਪਾਰ ਦਾ ਕੰਮ ਕਰਦਾ, ਇਹ ਬਾਹਰੋਂ ਚੀਜ਼ਾਂ ਲਿਆ ਕੇ ਨਾ ਇੱਥੇ ਲਿਆ ਆਪਣੇ ਨਗਰ 'ਚ ਲਿਆ ਕੇ ਵੇਚਦਾ, ਇੰਪੋਰਟਰ ਹੈ, ਸਮਝ ਲਓ ਐਂ ਕਹਿ ਲਓ। ਉਹ ਰਾਜਾ ਕਹਿੰਦਾ ਯਾਰ ਪਤਾ ਨਹੀਂ, ਅਤੇ ਇੰਪੋਰਟਰ ਹੈ? ਕਹਿੰਦਾ ਕਹਿੰਦਾ ਇਹਦਾ ਮਕਾਨ ਢਾ ਦਿਓ। ਹੁਣ ਜੇ ਤਾਂ ਆਪਣੀ ਡੈਮੋਕ੍ਰੇਸੀ ਹੁੰਦੀ, ਫਿਰ ਤਾਂ ਬੰਦਾ ਕਹਿੰਦਾ ਮੈਂ ਕੋਰਟ 'ਚ ਲੈ ਜੂ, ਕਿਵੇਂ ਢਾ ਦੋਗੇ? ਰਾਜੇ ਦਾ ਹੁਕਮ ਹੈ, ਚੰਗਾ ਹੋਵੇ ਜਾਂ ਮਾੜਾ ਹੋਵੇ ਸੱਤ ਬਚਨ ਕਹਿ ਕੇ ਮੰਨਣਾ ਪਊਗਾ। ਜਦੋਂ ਵਜ਼ੀਰ ਨੂੰ ਕਿਹਾ ਵੀ ਇਹਦਾ ਮਕਾਨ ਢਾ ਦਿਓ, ਵਜ਼ੀਰ ਸਿਆਣਾ ਸੀਗਾ, ਵਜ਼ੀਰ ਕਹਿੰਦਾ ਠੀਕ ਹੈ ਸਰ, ਹੁਣ ਤਾਂ ਹਨੇਰਾ ਜਿਹਾ ਹੋ ਗਿਆ, ਕੱਲ੍ਹ ਨੂੰ ਮੈਂ ਸਵੇਰੇ ਸੈਨਿਕਾਂ ਨੂੰ ਲੈ ਕੇ ਆਊਂਗਾ ਅਤੇ ਇਹਦਾ ਮਕਾਨ ਢਾ ਦਿਆਂਗੇ। ਉਹ ਵਾਪਸ ਆ ਗਏ, ਰਾਜਾ ਆਪਣੇ ਮਹਿਲਾਂ 'ਚ ਲੈ ਗਿਆ, ਅਤੇ ਵਜ਼ੀਰ ਸਿਆਣਾ ਸੀਗਾ, ਫਿਲੋਸਫਰ ਸੀਗਾ, ਉਹ ਕਹਿੰਦਾ ਯਾਰ ਰਾਜਾ ਇੰਨਾ ਚੰਗਾ ਬੰਦਾ, ਇਹਨੇ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ, ਅਚਾਨਕ ਉਹਨੂੰ ਕਿਉਂ ਕਹਿਤਾ ਮਕਾਨ ਢਾ ਦਿਓ? ਜ਼ਰੂਰ ਕੋਈ ਗੱਲ ਹੈ, ਜ਼ਰੂਰ ਕੋਈ ਸੇਠ ਨੇ ਕੋਈ ਗੱਲ ਕੀਤੀ ਹੈ। ਉਹ ਆਪਣੇ ਘਰ ਨਹੀਂ ਗਿਆ, ਸਿੱਧਾ ਸੇਠ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ, ਸੇਠ ਨੇ ਦਰਵਾਜ਼ਾ ਖੋਲ੍ਹਤਾ। ਉਹ ਕਹਿੰਦਾ ਵਜ਼ੀਰ ਕਹਿੰਦਾ ਸੇਠ ਸਾਹਿਬ ਸੱਚੋ ਸੱਚ ਦੱਸੋ, ਤੁਸੀਂ ਇਹ ਆਪਣੇ ਰਾਜੇ ਬਾਰੇ ਕਦੇ ਕੋਈ ਮੰਦਾ ਚੰਗਾ ਸੋਚਿਆ ਦਿਮਾਗ 'ਚ? ਉਹ ਕਹਿੰਦਾ ਨਾ ਜੀ। ਕਹਿੰਦਾ ਧਿਆਨ ਨਾਲ ਸੋਚ ਲਓ, ਤੁਸੀਂ ਕਦੇ ਇਹਦੇ ਬਾਰੇ, ਰਾਜੇ ਬਾਰੇ ਮਾੜਾ ਸੋਚਿਆ? ਕਿਉਂ? ਮੈਨੂੰ ਮੈਂ ਤਾਂ ਤੁਹਾਡੇ ਘਰ ਆਇਆ, ਸਵੇਰੇ ਰਾਜੇ ਨੇ ਕਿਹਾ ਤੁਹਾਡਾ ਮਕਾਨ ਢਾਉਣਾ, ਸੋਚ ਕੇ ਦੇਖ ਲਓ। ਜਦੋਂ ਉਹਨੇ ਗੱਲ ਪਤਾ ਲੱਗੀ, ਉਹਨੇ ਮੱਥੇ 'ਤੇ ਰੱਖਿਆ ਹੱਥ, ਕਹਿੰਦਾ ਹਾਂ 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 ਯਾਦ ਆ ਗਿਆ ਸਰ, ਯਾਦ ਆ ਗਿਆ। ਕਹਿੰਦਾ ਕੀ ਗੱਲ ਯਾਦ ਆਇਆ? ਕਹਿੰਦਾ ਅਸਲ 'ਚ ਗੱਲ ਇਹ ਸੀਗੀ ਕਿ ਜਦੋਂ ਪਿਛਲੇ ਸਾਲ ਰਾਜਾ ਬਿਮਾਰ ਹੋਇਆ, ਸਾਰੇ ਰਾਜ ਦੇ ਵਿੱਚ ਇਹ ਖਬਰ ਫੈਲ ਗਈ ਕਿ ਰਾਜਾ ਤਾਂ ਇੱਕ ਦੋ ਦਿਨਾਂ 'ਚ ਮਰਨ ਵਾਲਾ, ਅਤੇ ਮੈਂ ਕਿਉਂਕਿ ਬਿਜ਼ਨਸਮੈਨ ਹਾਂ, ਮੈਂ ਸੋਚਿਆ ਵੀ ਜੋ ਰਾਜਾ ਮਰੂਗਾ, ਇਹਨੂੰ ਜਦੋਂ ਦਫਨਾਉਣਗੇ, ਇਹ ਆਮ ਲੱਕੜੀਆਂ 'ਚ ਤਾਂ ਇਹਨੂੰ ਅੱਗ ਲਾਉਣੀ ਨਹੀਂ, ਇਹਨੂੰ ਤਾਂ ਵਧੀਆ ਲੱਕੜਾਂ ਚਾਹੀਦੀਆਂ। ਕਹਿੰਦਾ ਮੈਂ ਦੂਜੇ ਸ਼ਹਿਰ 'ਚ ਜਾ ਕੇ ਫਟਾਫਟ ਚੰਦਨ ਦੀਆਂ ਬਹੁਤ ਸਾਰੀਆਂ ਲੱਕੜਾਂ ਖਰੀਦ ਲਿਆ। ਕਿਉਂ? ਕਿਉਂਕਿ ਮੈਨੂੰ ਫਾਇਦਾ ਹੋਊਗਾ, ਪੈਸਾ ਪ੍ਰੋਫਿਟ, ਮੈਂ ਆਪਣੀ ਮਰਜ਼ੀ ਨਾਲ ਪੈਸਾ ਰੇਟ ਮੰਗੂੰਗਾ। ਕਹਿੰਦਾ ਹੋਇਆ ਕਿ ਜਦੋਂ ਮੈਂ ਲਿਆ ਕੇ ਲੱਕੜਾਂ ਇੱਥੇ ਰੱਖੀਆਂ, ਪਤਾ ਲੱਗਿਆ ਕਿ ਰਾਜਾ ਦਾ ਠੀਕ ਹੋ ਗਿਆ। ਹੁਣ ਜਦੋਂ ਕਹਿੰਦਾ ਮੈਂ ਆਪਣੇ ਗੋਡਾਊਨ 'ਚ ਜਾਂਦਾ, ਗੋਦਾਮ ਦੇ ਵਿੱਚ ਜਾਂਦਾ, ਅਤੇ ਜਦੋਂ ਮੈਂ ਚੰਦਨ ਦੀਆਂ ਲੱਕੜਾਂ ਭਰੀਆਂ ਦੇਖਦਾ, ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਵੀ ਰਾਜਾ ਮਰਿਆ ਨਹੀਂ, ਅਤੇ ਮੈਂ ਇੰਨੇ ਪੈਸੇ ਖਰਚ ਕਰਤੇ, ਮੇਰਾ ਕਿੰਨਾ ਪੈਸਿਆਂ ਦਾ ਨੁਕਸਾਨ ਹੋਊਗਾ, ਪਤਾ ਨਹੀਂ ਕਦੋਂ ਮਰੂਗਾ। ਕਹਿੰਦਾ ਇਸ ਕਰਕੇ ਮੈਂ ਰੱਬ ਨੂੰ ਰੋਜ਼ ਹੀ ਕਹਿੰਦਾ, ਉਦੋਂ ਜਦੋਂ ਵੀ ਗਡਾਊਂ 'ਚ ਜਾਂਦਾ, ਵੀ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ, ਮੇਰਾ ਇੰਨਾ ਨੁਕਸਾਨ ਹੋ ਗਿਆ, ਮੈਂ ਆਪਣੀ ਨੁਕਸਾਨ ਕਿਵੇਂ ਪੂਰਾ ਕਰੂੰ? ਤੂੰ ਰਾਜੇ ਨੂੰ ਹੀ ਮਾਰ ਦੇ ਕਿਸੇ ਨਾ ਕਿਸੇ ਤਰੀਕੇ ਨਾਲ। ਵਜ਼ੀਰ ਕਹਿੰਦਾ ਬਸ ਆਹੀ ਗੱਲ ਹੈ। ਕਹਿੰਦਾ ਭਾਈ ਸਾਹਿਬ ਸੋਚੋ, ਮੌਤ ਨਾ ਤੁਹਾਡੇ ਹੱਥ 'ਚ ਹੈ ਨਾ ਮੇਰੇ ਹੱਥ 'ਚ ਹੈ, ਮੌਤ ਤਾਂ ਨਿਸ਼ਚਿਤ ਹੈ, ਜਦੋਂ ਉਹ ਆਉਣੀ ਹੈ ਉਦੋਂ ਹੀ ਆਉਣੀ ਹੈ, ਪਰ ਤੁਸੀਂ ਆਪਣੇ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਕਰਕੇ ਕਿਸੇ ਬਾਰੇ ਮਾੜਾ ਸੋਚਦੇ ਹੋ। ਉਹ ਰਾਜੇ ਨੂੰ ਤਾਂ ਲੋਕ ਸੀਸਾਂ ਦਿੰਦੇ ਨੇ, ਉਹ ਦੁੱਖ ਤਕਲੀਫ 'ਚ ਹਰੇਕ ਦੇ ਕੰਮ ਆਉਂਦਾ, ਜਦੋਂ ਕਦੇ ਸੰਕਟ ਆਉਂਦਾ ਆਪਣੇ ਜਿਹੜਾ ਰਾਜ ਹੈ ਉਹਦਾ ਖਜ਼ਾਨੇ ਖੋਲ੍ਹ ਦਿੰਦਾ, ਕੋਈ ਵੀ ਤਕਲੀਫ ਲੈ ਕੇ ਜਾਓ ਰਾਤ ਦਿਨ ਕਰਦਾ, ਰੱਬ ਦੀ ਬੰਦਗੀ ਕਰਦਾ। ਤੂੰ ਆਪਣੇ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਲਈ ਉਹਦੀ ਤੂੰ ਮੌਤ ਮੰਗਦਾ? ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹ ਸੇਠ ਰੋਣ ਲੱਗ ਗਿਆ। ਕਹਿੰਦਾ ਹਾਂਜੀ, ਮੈਂ ਬਹੁਤ ਗਲਤ ਕੰਮ ਕੀਤਾ। ਉੱਚੀ ਉੱਚੀ ਰੋ ਕੇ ਪਰਮਾਤਮਾ ਦੇ ਕੋਲ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਮੈਂ ਬੜਾ ਕਮੀਨਾ ਅਤੇ ਘਟੀਆ, ਆਪਣੇ ਪੈਸਿਆਂ ਦੇ ਲਾਲਚ ਕਰਕੇ ਮੈਂ ਉਹਦੀ, ਰਾਜੇ ਦੀ, ਜਿਹੜਾ ਇੰਨਾ ਚੰਗਾ ਭੱਦਰ ਪੁਰਸ਼ ਆ, ਉਹਦੀ ਮੌਤ ਮੰਗੀ ਹੈ, ਮੈਨੂੰ ਤੂੰ ਮਾਫ਼ ਕਰ ਦੇ। ਜਦੋਂ ਉਹਨੇ ਇਹ ਗੱਲ ਮਾਫ਼ੀ ਮੰਗੀ, ਵਜ਼ੀਰ ਆਪਣਾ ਵਾਪਸ ਆ ਗਿਆ। ਵਾਪਸ ਆ ਕੇ ਸਵੇਰੇ ਰਾਜੇ ਕੋਲ ਜਾਣਾ ਹੀ ਸੀ। ਜਦੋਂ ਰਾਜੇ ਕੋਲ ਜਾਣ ਲੱਗਿਆ ਅਤੇ ਰਾਜਾ ਕਹਿੰਦਾ ਵਜ਼ੀਰ ਗੱਲ ਸੁਣ, ਕਿੱਧਰ ਨੂੰ ਚੱਲਿਆ? ਕਹਿੰਦਾ ਜੀ ਮੈਂ ਤੁਹਾਡੇ ਕੋਲ ਆਉਣ ਲੱਗਿਆ ਸੀ। ਕਹਿੰਦਾ ਯਾਰ ਤੂੰ ਮੈਨੂੰ ਐਂ ਦੱਸ, ਜਿਹੜਾ ਤੈਨੂੰ ਮੈਂ ਕੱਲ੍ਹ ਕਿਹਾ ਸੀ ਸੇਠ ਦਾ ਮਕਾਨ ਢਾ ਦਿਓ, ਉਹਦਾ ਉਹ ਢਾਤਾ? ਕਹਿੰਦਾ ਵੈ ਜੀ ਮੈਂ ਸੈਨਿਕਾਂ ਨੂੰ ਲੈ ਕੇ ਚੱਲਿਆ, ਹੁਣ ਸਵੇਰੇ ਸਵੇਰੇ ਮੈਂ ਤੁਹਾਡੇ ਕੋਲ ਤਾਂ ਹੀ ਆਇਆ ਸੀ ਸੈਨਿਕਾਂ ਨੂੰ ਲੈਣ ਚੱਲਿਆ, ਅਤੇ ਉਹਦਾ ਮਕਾਨ ਢਾ ਦਿੰਦੇ ਹਾਂ। ਕਹਿੰਦੇ ਗੱਲ ਸੁਣ ਵਜ਼ੀਰ ਯਾਰ, ਮੈਂ ਨਾ ਰਾਤ ਨੂੰ ਸੋਚਣ ਲੱਗ ਗਿਆ ਵੀ ਯਾਰ ਮੈਂ ਐਵੇਂ ਉਹਦੇ ਸੇਠ ਦਾ ਮਕਾਨ ਢਾਹਤਾ, ਨਾ ਉਹਨੂੰ ਮੈਂ ਜਾਣਦਾ ਨਾ ਕਰਦਾ, ਆਪਣਾ ਵਿਚਾਰਾ ਮਿਹਨਤ ਕਰਦਾ ਕਮਾਈ ਕਰਦਾ ਵਧੀਆ ਮਕਾਨ ਹੈ ਆਪਣੇ ਦਰਾਜ ਦੀ ਟੌਹਰ ਹੈ, ਅਤੇ ਮੈਂ ਕਿਉਂ ਢਾਹਤਾ, ਮੈਂ ਕਿਉਂ ਉਹਦਾ ਹੁਕਮ ਦਿੱਤਾ, ਤੂੰ ਐਂ ਘੱਟ ਆਇਆ ਤਾਂ ਨਹੀਂ ਨਾ ਕਹਿੰਦਾ ਨਹੀਂ ਕਹਿੰਦਾ ਬਸ ਢਾਈ ਨਾ ਹੁਣ ਤੂੰ ਕਹਿਣ ਦਾ ਮੇਰਾ ਮਤਲਬ ਇਹ ਹੈ ਉਹਦੇ ਬਾਰੇ ਮਾੜਾ ਸੋਚਦਾ ਸੀ ਰਾਜੇ ਦੇ ਦਿਮਾਗ 'ਚ ਆ ਗਿਆ, ਉਹਦੇ ਬਾਰੇ ਚੰਗਾ ਸੋਚਣ ਲੱਗ ਗਿਆ ਅਤੇ ਤੁਹਾਡੇ ਉਹ ਰਾਜੇ ਦੇ ਦਿਮਾਗ 'ਚ ਚੰਗਾ ਹੋ ਗਿਆ। ਸੋ ਇਸ ਕਰਕੇ ਕਹਿੰਦੇ ਨੇ ਕਿ ਕਦੇ ਵੀ ਕਿਸੇ ਦੇ ਬਾਰੇ ਮਾੜਾ ਨਾ ਸੋਚੋ, ਜਦੋਂ ਤੁਸੀਂ ਸੋਚਦੇ ਲੜਾਈ ਨਾਲ ਕੀ ਹੈ ਲੜਾਈ ਅਤੇ ਕੀ ਲੱਸੀ ਦਾ ਕੀ ਵਧਾਉਣਾ। ਸੋ ਇਸ ਕਰਕੇ ਕਹਿੰਦਾ ਜਿੱਥੇ ਪੈਚਾਪ ਹੋ ਜਾਵੇ ਵਧੀਆ ਰਹਿੰਦਾ ਅਤੇ ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਹਮੇਸ਼ਾ ਕੇ ਲੀਏ ਰਹਿਣਾ ਨਹੀਂ, ਹਮੇਸ਼ਾ ਕੇ ਲੀਏ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇ। ਆਹ ਚਾਰ ਦਿਨਾਂ ਦੀ ਜ਼ਿੰਦਗੀ ਹੈ, ਕਿਉਂ ਬੈਰ ਨਫ਼ਰਤਾਂ ਪਾਈਏ ਨੇ, ਇੱਕ ਦੂਜੇ ਨੂੰ ਵਧਾਈਏ ਨੇ ਕੰਮ, ਲੜਾਈ ਜਿੰਨੀ ਮਾਫ਼ੀ ਮੰਗ ਕੇ ਖੜਾ ਛੁੱਟ ਜੇ, ਲੱਗਦਾ ਤਾਂ ਇਹ ਵੀ ਇਹ ਡਰਪੋਕ ਹੈ, ਮਾਫ਼ੀ ਮੰਗਿਆ ਡਰਪੋਕ ਨਹੀਂ, ਅੰਦਰੋਂ ਪਰਮਾਤਮਾ ਦੀ ਸ਼ਕਤੀ ਹੁੰਦੀ ਹੈ ਤਾਂ ਬੰਦਾ ਕਿਸੇ ਕੋਲ ਮਾਫ਼ੀ ਮੰਗਦਾ। ਦੂਜਾ ਲਾਅ ਹੈਗਾ ਲਾਅ ਆਫ ਗਿਵਿੰਗ, ਲਾਅ ਆਫ ਐਕਸ਼ਨ ਐਂਡ ਰਿਐਕਸ਼ਨ। ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜੀ ਵੀ ਕੋਈ ਚੀਜ਼ ਤੁਸੀਂ ਦਿੰਦੇ ਹੋ ਨਾ ਕੁਦਰਤ ਨੂੰ, ਉਹ ਤੁਹਾਨੂੰ ਕਈ ਗੁਣਾ ਵੱਧ ਕਰਕੇ ਮੋੜਦੀ ਹੈ। ਆਪਾਂ ਨੂੰ ਦੇਖ ਲਓ ਪੰਜਾਬੀ ਹਾਂ, ਆਪਾਂ ਖੇਤਾਂ ਦੇ ਵਿੱਚ ਕਣਕ ਬੀਜਦੇ ਹਾਂ, ਮੱਕੀ ਬੀਜਦੇ ਹਾਂ, ਝੋਨਾ ਬੀਜਦੇ ਹਾਂ, ਆਪਾਂ ਇੱਕ ਬੋਰੀ ਕਣਕ ਦੀ ਬੀਜਦੇ ਹਾਂ ਅਤੇ ਧਰਤੀ 'ਚੋਂ ਕੁਦਰਤ ਨੇ ਕਦੇ ਸਾਨੂੰ ਇੱਕ ਬੋਰੀ ਦਿੱਤੀ ਹੈ, ਜੇ ਇੱਕ ਬੋਰੀ ਤਾਂ ਵੀ ਬੀਜੀਏ ਕਿਉਂ, ਅਸੀਂ ਇੱਕ ਬੋਰੀ ਬੀਜਦੇ ਹਾਂ ਹਜ਼ਾਰਾਂ ਬੋਰੀਆਂ ਮਿਲਦੀਆਂ ਸਾਨੂੰ ਉਹਦੇ ਵਿੱਚੋਂ। ਸੋ ਇਸ ਕਰਕੇ ਕੋਈ ਵੀ ਜਿਹੜਾ ਚੰਗਾ ਕੰਮ ਕਰਦੇ ਹਾਂ ਨਾ ਉਹ ਹਜ਼ਾਰ ਗੁਣਾ ਹੋ ਕੇ ਸਾਨੂੰ, ਸੌ ਗੁਣਾ ਹਜ਼ਾਰ ਗੁਣਾ ਹੋ ਕੇ ਵੱਧ ਮਿਲਦਾ। ਆਪਣੀ ਇੰਡੀਆ 'ਚ ਮੂਵੀ ਨਹੀਂ ਸੀ ਕਿ 10 ਲੱਖ ਗਰੀਬੋਂ ਕੀ ਸੁਣੋ ਵੋ ਤੁਮਾਰੀ ਸੁਣੇਗਾ, ਤੁਮ ਏਕ ਪੈਸਾ ਦੋਗੇ ਵੋ 10 ਲੱਖ ਦੇਗਾ। ਇਸੇ ਕਰਕੇ ਅਸੀਂ ਦਾਨ ਕਰਦੇ ਹਾਂ ਨਾ ਕਿ ਚੰਗਾ ਕੰਮ ਕਰਦੇ ਹਾਂ ਅਤੇ ਚੰਗੇ ਕੰਮ ਕਰਨ ਨਾਲ ਸਾਨੂੰ ਪਰਮਾਤਮਾ ਕੁਦਰਤ ਦੇ ਨਿਯਮ ਦੇ ਅਨੁਸਾਰ ਉਹ ਸਾਨੂੰ ਕਈ ਗੁਣਾ ਹੋ ਕੇ ਚੰਗਿਆਈ ਮੁੜਦੀ, ਜਦੋਂ ਅਸੀਂ ਮਾੜਾ ਕਰਦੇ ਹਾਂ ਫਿਰ ਮਾੜਾਪਣ ਹੋਏਗਾ। ਹਾਂਜੀ, ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੋ, ਜਿਹੜਾ ਕੁਦਰਤ ਦਾ ਨਿਯਮ ਇਹ ਹੈ ਵੀ ਜਦੋਂ ਚੰਗੇ ਕੰਮ ਕਰੋਗੇ ਤੁਹਾਨੂੰ ਕਈ ਗੁਣਾ ਵੱਧ ਹੋ ਕੇ ਮਿਲੂਗਾ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ, ਥੋੜ੍ਹੀ ਧਿਆਨ ਨਾਲ ਸੁਣਿਓ, ਟੱਚੀ ਹੈ। ਦੋ ਭੈਣ ਭਰਾ, ਸਾਲ ਕੁ ਦਾ ਫਰਕ ਹੋਣਾ, ਸਕੂਲ 'ਚ ਪੜ੍ਹਦੇ ਸੀਗੇ। ਜਦੋਂ ਪੜ੍ਹਦੇ ਸੀ ਇੱਕ ਦਿਨ ਕੀ ਹੋਇਆ ਕਿ ਭੈਣ ਦੀਆਂ ਸਹੇਲੀਆਂ ਨੇ ਦੇਖਿਆ ਵੀ ਉਹਨਾਂ ਨੇ ਰੁਮਾਲ ਖਰੀਦੇ ਨੇ, ਅਤੇ ਉਹਨੇ ਕਿਹਾ ਮੈਂ ਵੀ ਰੁਮਾਲ ਖਰੀਦਣਾ। ਹੁਣ ਪਿਓ ਗਰੀਬ ਸੀਗਾ, ਮਾਂ ਬਾਪ ਗਰੀਬ ਸੀਗੇ, ਅਤੇ ਉਹਨੇ ਕੀ ਕੀਤਾ, ਇਹ ਸੱਚਾਈ ਹੈ ਵੀ, ਕਿ ਉਹਨੇ ਕੀ ਕੀਤਾ, ਪਿਓ ਦੇ ਬਟੂਏ ਦੇ ਵਿੱਚੋਂ 1 ਰੁਪਈਆ ਚੱਕ ਲਿਆ, ਵੀ ਕਿਹੜਾ ਪਾਪੇ ਨੂੰ ਪਤਾ ਲੱਗਣਾ, ਜਾ ਕੇ ਬਾਜ਼ਾਰ 'ਚੋਂ ਰੁਮਾਲ ਖਰੀਦ ਲਿਆ। ਜਦੋਂ ਰੁਮਾਲ ਖਰੀਦਿਆ, ਸ਼ਾਮ ਨੂੰ ਬੱਚੇ ਦੋਨੇ ਭੈਣ ਭਰਾ ਸਕੂਲ ਤੋਂ ਘਰ ਆਏ, ਅਤੇ ਪਿਓ ਨੇ ਦੇਖਿਆ ਵੀ ਮੇਰੇ ਬਟੂਏ ਦੇ ਵਿੱਚੋਂ ਮੇਰੇ ਵਾਲਟ 'ਚੋਂ 1 ਰੁਪਈਆ ਘੱਟ ਆ। ਉਹਨੇ ਦੋਨਾਂ ਨੂੰ ਬੁਲਾ ਲਿਆ, ਕਹਿੰਦਾ ਦੱਸੋ ਮੇਰੇ ਵਾਲਟ 'ਚੋਂ ਰੁਪਈਆ ਕਿਹਨੇ ਕੱਢਿਆ। ਦੋਨੇ ਹੋ ਗਏ ਚੁੱਪ। ਉਹ ਕਹਿੰਦਾ ਤੁਸੀਂ ਐਂ ਨਹੀਂ ਮੰਨਦੇ, ਸੋਚੋ ਦੱਸ ਦਿਓ ਹਾਲੇ ਵੀ। ਬੱਚੇ ਦੋਨੇ ਚੁੱਪ, ਭੈਣ ਥੋੜ੍ਹੀ ਜਿਹੀ ਘਬਰਾਈ ਵੀ ਸੀ। ਉਹ ਕਹਿੰਦਾ ਐਂ ਨਹੀਂ ਮੰਨਦੇ। ਫਿਰ ਉਹ ਡੰਡਾ ਲਿਆ, ਚੱਕ ਲਿਆ, ਕਹਿੰਦਾ ਕਰੋ ਹੱਥ, ਹੁਣ ਮੈਂ ਡੰਡਾ ਮਾਰ ਮਾਰ ਕੇ ਤੁਹਾਨੂੰ ਕੁੱਟ ਕੁੱਟ ਕੇ ਮਨਾਊਂਗਾ। ਉਹਨੂੰ ਕਹਿੰਦਾ ਭੈਣ ਕਹੋਗੇ ਥੋੜ੍ਹੀ 1 ਸਾਲ ਕੁ ਵੱਡੀ ਸੀ, ਕਹਿੰਦਾ ਕਰ ਹੱਥ। ਜਦੋਂ ਡੰਡਾ ਮਾਰਨ ਲੱਗਿਆ, ਭਰਾ ਨੇ ਉਹ ਨਹੀਂ ਕਹਿੰਦਾ, ਕਹਿੰਦਾ ਪਾਪਾ ਜੀ ਚੋਰੀ ਮੈਂ ਕੀਤੀ ਹੈ। ਜਦੋਂ ਉਹਨੇ ਕਿਹਾ ਚੋਰੀ ਮੈਂ ਕੀਤੀ ਹੈ, ਪਿਓ ਨੇ 4-5 ਥੱਪੜ ਉੱਧਰ ਅਤੇ 3-4 ਡੰਡੇ ਉਹਦੇ ਪਿੱਠੇ ਪਿੱਠੇ ਮਾਰੇ, ਅਤੇ ਉਹ ਗੱਲ ਖਤਮ ਹੋ ਗਈ। ਰਾਤ ਨੂੰ ਭੈਣ ਦੇ ਭਰਾ ਇੱਕੋ ਕਮਰੇ 'ਚ ਸੌਂਦੇ ਸੀ। ਜਦੋਂ ਉਹ ਇੱਕੋ ਕਮਰੇ 'ਚ ਗਏ ਅਤੇ ਉਹਨੇ ਦੇਖਿਆ ਭਰਾ ਨੇ ਵੀ ਮੇਰੀ ਭੈਣ ਬਿਸਤਰੇ 'ਚ ਹੌਲੀ ਹੌਲੀ ਰੋ ਰਹੀ ਹੈ। ਉਹਨੇ ਲਾਈਟ ਜਗਾਈ, ਜਗਾ ਕੇ ਪੁੱਛਿਆ, ਦੇਖਿਆ ਭੈਣ ਰੋਦੀ ਹੈ। ਭੈਣੇ ਤੂੰ ਰੋਣੀ ਕਿਉਂ ਹੈ? ਉਹ ਕਹਿੰਦੀ ਮੈਂ ਰੋਣੀ ਤਾਂ ਹੈ, ਤੈਨੂੰ ਵੀ ਪਤਾ ਚੋਰੀ ਤਾਂ ਮੈਂ ਕੀਤੀ ਸੀਗੀ, ਰੁਪਈਆ ਦਾ ਵਾਲਟ 'ਚ ਪਾਪੇ ਦਾ ਮੈਂ ਕੱਢਿਆ ਸੀ, ਪਰ ਤੂੰ ਆਪਣੇ 'ਤੇ ਚੋਰੀ ਦਾ ਇਲਜ਼ਾਮ ਲਵਾ ਕੇ ਕੁੱਟ ਤੈਨੇ ਖਾ ਲਈ। ਕਹਿੰਦੀ ਇਸ ਕਰਕੇ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਭੈਣ ਤੂੰ ਮੇਰੀ ਭੈਣ ਹੈ, ਤੂੰ ਮੇਰੀ ਵੱਡੀ ਭੈਣ ਹੈ, ਤੇਰੇ ਮੇਰੇ ਮੁੰਡੇ ਨੂੰ ਕੀ ਫਰਕ ਆ, 4 ਥੱਪੜ ਮਾਰਦੇ ਡੰਡਾ ਮਾਰਦੇ, ਹੁਣ ਤੇਰੇ ਮਾਰਦੇ ਤਾਂ ਮੇਰੇ ਮੂਹਰੇ ਚੰਗੀ ਗੱਲ ਸੀਗੀ, ਅਤੇ ਮੈਂ ਤੂੰ ਕਮਜ਼ੋਰ ਹੈ, ਮੈਂ ਤਕੜਾ ਦਾ ਅੱਗੇ ਕੁੱਟ ਖਾ ਲਈ। ਗੱਲ ਟਲ ਗਈ, ਇੱਕ ਗੱਲ ਮੈਂ ਸੁਣ ਇਹਨੂੰ ਅਖੀਰ 'ਚ ਗੱਲ ਜੋੜੂੰਗਾ। ਉਦੋਂ ਬਾਅਦ ਉਹਨਾਂ ਨੇ ਜਾਣਾ ਸੀ ਬਾਹਰ ਪੜ੍ਹਨ, ਕਾਲਜ ਜਾਂ ਯੂਨੀਵਰਸਿਟੀ 'ਚ। ਇੱਕ ਰਾਤ ਮਾਂ ਬਾਪ ਕਹਿੰਦੇ ਬੱਚੇ ਦਾ ਆਪਣੇ ਸਮਝਦਾਰ ਨੇ, ਸਿਆਣੇ ਨੇ, ਲਾਇਕ ਨੇ, ਇੰਟੈਲੀਜੈਂਟ ਨੇ, ਇਹਨਾਂ ਨੇ ਹੁਣ ਬਾਹਰ ਪੜ੍ਹਨ ਜਾਣਾ, ਆਪਾਂ ਵੀ ਪੜ੍ਹਾਉਣਾ ਚਾਹੁੰਦੇ ਪਰ ਆਪਣੇ ਕੋਲ ਪੈਸੇ ਨਹੀਂ, ਕੀ ਕਰੀਏ। ਜਦੋਂ ਇਹ ਗੱਲ ਕਹੀ, ਪਹਿਲਾਂ ਪਿਓ ਕਹਿੰਦਾ ਮੈਂ ਘਰੋਂ ਪਿੰਡ 'ਚੋਂ ਦੇਖ ਲੈਣਾ ਕਿਸ ਤੋਂ ਫੜ ਫੁੜ ਲੈਂਦਾ, ਪੈਸੇ ਕੌਣ ਦਿੰਦਾ ਅੱਜ ਕੱਲ੍ਹ। ਉਹ ਜਦੋਂ ਉਹਨਾਂ ਨੇ ਮੁੰਡੇ ਨੇ ਗੱਲ ਸੁਣੀ, ਇਹ ਗੱਲ ਵੀ ਮਾਂ ਬਾਪ ਦੋਨੇ ਕਹਿੰਦੇ ਨੇ ਪੈਸੇ ਨਹੀਂ ਹੈਗੇ ਬੱਚਿਆਂ ਨੂੰ ਬਾਹਰ ਪੜ੍ਹਾਉਣਾ, ਅਤੇ ਕੀ ਕਰੀਏ। ਅਤੇ ਉਹਨੇ ਕੀ ਕੀਤਾ, ਇੱਕ ਦਿਨ ਘਰ ਚਿੱਠੀ ਲਿਖ ਕੇ ਰੱਖ ਗਿਆ। ਉਹ ਚਿੱਠੀ 'ਚ ਲਿਖਿਆ ਸੀਗਾ ਆਪਣੇ ਮਾਂ ਬਾਪ ਨੂੰ ਵੀ ਦੇਖੋ ਮੈਂ ਆਪਾਂ ਨੂੰ ਤੁਸੀਂ ਸਾਨੂੰ ਪੜ੍ਹਾਉਣਾ ਚਾਹੁੰਦੇ ਹੋ ਬਾਹਰ, ਮੇਰਾ ਕੀ ਹੈ, ਮੈਂ ਤਾਂ ਮੁੰਡਾ, ਮੈਂ ਤਾਂ ਬਾਅਦ 'ਚ ਵੀ ਪਾਲੂੰਗਾ, ਕੁੜੀ ਦਾ ਪੜ੍ਹਨਾ ਜ਼ਰੂਰੀ ਹੈ, ਇਸ ਕਰਕੇ ਮੈਂ ਘਰੋਂ ਬਾਹਰ ਜਾ ਰਿਹਾ ਸ਼ਹਿਰ ਦੇ ਵਿੱਚ, ਉੱਥੇ ਜਾ ਕੇ ਨੌਕਰੀ ਉਹਨੂੰ ਤੁਸੀਂ ਫਿਕਰ ਨਾ ਕਰੋ, ਕੁੜੀ ਦੀ ਸਾਰੀ ਜਿਹੜੀ ਮੇਰੀ ਭੈਣ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਮੇਰੀ ਹੈ। ਉਹ ਉੱਥੇ ਸ਼ਹਿਰ 'ਚ ਲੈ ਗਿਆ, ਸ਼ਹਿਰ 'ਚ ਜਾ ਕੇ ਉਹਨੇ ਐਡਮਿਸ਼ਨ ਲੈ ਲਈ, ਉਹਨੂੰ ਪੈਸੇ ਖਰਚਾ ਭੇਜਦਾ ਰਿਹਾ, ਘਰਦਿਆਂ ਨੂੰ ਖਰਚਾ ਭੇਜਦਾ ਰਿਹਾ ਇੱਕ, ਅਤੇ ਇੱਕ ਦਿਨ ਕੀ ਹੋਇਆ, 3-4 ਸਾਲਾਂ ਤੋਂ ਬਾਅਦ ਜੋ ਕੁੜੀ ਹੋਸਟਲ 'ਚ ਰਹਿੰਦੀ ਸੀਗੀ, ਹੋਸਟਲ ਦਾ ਖਰਚਾ ਵੀ ਦਿੰਦਾ ਸੀਗਾ, ਇੱਕ ਦਿਨ ਹੋਸਟਲ 'ਚ ਬੈਠੀ ਕੁੜੀ ਬੈਠੀ ਹੈ ਅਤੇ ਉਹਦੀ ਸਹੇਲੀ ਆ ਕੇ ਕਹਿੰਦੀ ਵੀ ਤੇ ਹੋਸਟਲ ਦੇ ਬਾਹਰ ਨਾ ਇੱਕ ਮੁੰਡਾ ਜਿਹਾ ਖੜ੍ਹਾ, ਲਿਬੜਿਆ ਜਿਹਾ, ਉਹ ਤੈਨੂੰ ਮਿਲਣਾ ਚਾਹੁੰਦਾ। ਉਹ ਜਦੋਂ ਥੱਲੇ ਆਈ ਅਤੇ ਦੇਖਿਆ ਉਹਦਾ ਭਰਾ ਸੀ, ਉਹ ਕਹਿੰਦੀ ਤੂੰ ਐਂ ਕਿਉਂ ਨਹੀਂ ਦੱਸਿਆ ਵੀ ਮੈਂ ਉਹਦਾ ਭਰਾ? ਕਹਿੰਦਾ ਭੈਣੇ ਮੈਂ ਤਾਂ ਨਹੀਂ ਦੱਸਿਆ ਵੀ ਤੇਰੀਆਂ ਸਹੇਲੀਆਂ ਨੂੰ ਪਤਾ ਲੱਗ, ਦੇਖ ਮੈਂ ਸਿਮਿੰਟ ਦੀ ਫੈਕਟਰੀ 'ਚ ਕੰਮ ਕਰਦਾ, ਮੇਰਾ ਮੂੰਹ ਸਿਰ ਸਿਮਿੰਟ ਨਾਲ ਭਰਿਆ ਵਾ, ਤੇਰਾ ਇੰਪਰੈਸ਼ਨ ਡਾਊਨ ਹੋਊ ਵੀ ਇਹਦਾ ਭਰਾ ਤਾਂ ਗਰੀਬ ਜਿਹਾ, ਤੇਰਾ ਵੀ ਇੰਪਰੈਸ਼ਨ ਖਰਾਬ ਹੋਊਗਾ, ਇਸ ਕਰਕੇ ਮੈਂ ਦੱਸਿਆ ਨਹੀਂ। ਕਹਿੰਦਾ ਮੈਂ ਅਸਲ 'ਚ ਕੀ ਹੋਇਆ ਕਿ ਅੱਜ ਮੈਂ ਜੋ ਲੰਚ ਕਰ ਰਿਹਾ ਸੀ ਨਾ ਬਾਹਰ, ਤੇਰੀਆਂ ਕਾਲਜ ਦੀਆਂ ਕੁੜੀਆਂ ਬਟਰਫਲਾਈ ਕਲਿੱਪ ਨਹੀਂ ਤਾਂ ਜੋ ਆਪਣੇ ਗੁੱਤ ਦੇ ਪਿੱਛੇ ਲਾਉਣ ਵਾਲੇ ਕਲਿੱਪ, ਕਹਿੰਦਾ ਉਹ ਖਰੀਦ ਰਹੀਆਂ ਸੀ ਬਾਜ਼ਾਰ 'ਚ, ਜਦੋਂ ਮੈਂ ਦੇਖਿਆ ਤਾਂ ਮੇਰਾ ਵੀ ਜੀ ਕੀਤਾ, ਮੇਰੀ ਜੇਬ 'ਚ ਪੈਸੇ ਸੀਗੇ ਵੀ ਇਹ ਖਰੀਦਦੀਆਂ, ਮੇਰੀ ਭੈਣ ਨੂੰ ਵੀ ਸ਼ੌਕ ਹੋਊਗਾ, ਕਹਿੰਦਾ ਮੈਂ ਕਲਿੱਪ ਖਰੀਦ ਕੇ ਤੈਨੂੰ ਕਲਿੱਪ ਦੇਣ ਆਇਆ। ਸੋਚੋ ਅਗਲੀ ਗੱਲ, ਅਖੀਰ 'ਚ ਕੀ ਹੋ ਗਿਆ ਕਿ ਕੁੜੀ ਦਾ ਹੋ ਗਿਆ ਵਿਆਹ, ਜਿਹੜਾ ਉਹਦਾ ਘਰ ਵਾਲਾ ਸੀ ਉਸ ਫੈਕਟਰੀ ਦੇ ਵਿੱਚ ਡਾਇਰੈਕਟਰ ਸੀਗਾ, ਉਹ ਜਦੋਂ ਡਾਇਰੈਕਟਰ ਸੀਗਾ ਜੀਜਾ ਉਹਦਾ, ਹੁਣ ਜੀਜਾ ਹੀ ਬਣ ਗਿਆ ਨਾ, ਉਹ ਕਹਿੰਦਾ ਵੀ ਮੈਂ ਤੈਨੂੰ ਮੈਨੇਜਰ ਬਣਾ ਦਾ ਨਾ, ਉਹ ਕਹਿੰਦਾ ਮੈਂ ਨਹੀਂ ਮੈਨੇਜਰ ਬਣਨਾ। ਉਹ ਕਹਿੰਦੇ ਕਿਉਂ? ਤੈਨੂੰ ਜਦੋਂ ਬਣਾਉਂਦਾ ਤੇਰਾ ਜੀਜਾ, ਤੂੰ ਬਣਦਾ ਕਿਉਂ ਨਹੀਂ ਮੈਨੇਜਰ ਫੈਕਟਰੀ 'ਚ? ਉਹ ਕਹਿੰਦਾ ਗੱਲ ਇਹ ਹੈ ਵੀ ਜੇ ਮੈਂ ਮੈਨੇਜਰ ਬਣ ਗਿਆ ਨਾ ਤਾਂ ਸਾਰੀ ਫੈਕਟਰੀ 'ਚ ਰੌਲਾ ਪਾ ਜੂ, ਵੀ ਸਿਫਾਰਸ਼ੀ ਹੈ, ਮੇਰੇ ਜੀਜੇ ਦਾ ਇੰਪਰੈਸ਼ਨ ਖਰਾਬ ਹੋ ਜੂ, ਮੈਂ ਇੱਥੇ ਹੀ ਠੀਕ। ਇਹ ਹੋ ਗਈ ਅਗਲੀ ਗੱਲ। ਅਖੀਰ 'ਚ ਮੈਂ ਤੁਹਾਨੂੰ ਗੱਲ ਲਿਆਉਣਾ ਕਿਉਂਕਿ ਟਾਈਮ ਆਪਾਂ ਹੋਰ ਵੀ ਲੌਸ ਕਰਨੇ ਨੇ। ਅਖੀਰ 'ਚ ਉਹ ਮੁੰਡੇ ਦਾ ਜਦੋਂ ਵਿਆਹ ਹੋਇਆ ਨਾ ਤਾਂ ਚਰਚ ਦੇ ਵਿੱਚ ਗਿਆ ਅਤੇ ਉੱਥੇ ਚਰਚ 'ਚ ਪੁੱਛਦੇ ਨੇ ਵੀ ਭਾਈ ਸਾਹਿਬ, ਕਾਕਾ ਜੀ, ਬੇਟਾ, ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ? ਉਸ ਵੇਲੇ ਜ਼ਰੂਰ ਆਪਾਂ ਕਹਿੰਦੇ ਹਾਂ ਕਿ ਮੈਂ ਆਪਣੀ ਘਰਵਾਲੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਜਦੋਂ ਪਾਦਰੀ ਨੇ ਪੁੱਛਿਆ ਵੀ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ, ਤਾਂ ਇੰਨੇ ਇਕੱਠ ਦੇ ਵਿੱਚ ਉਹਦੇ ਮਾਂ ਬਾਪ ਵੀ ਸੀ, ਰਿਸ਼ਤੇਦਾਰ ਵੀ ਸੀ, ਉਹਦੀ ਭੈਣ ਵੀ ਸੀ, ਉਹਦੀ ਵਾਈਫ ਵੀ ਸੀ, ਵਾਈਫ ਦੇ ਰਿਸ਼ਤੇਦਾਰ ਸੀਗੇ, ਉਹਨੇ ਆਪਣੀ ਭੈਣ ਕੰਨੀ ਇਸ਼ਾਰਾ ਕੀਤਾ ਕਿ ਮੈਂ ਆਪਣੀ ਭੈਣ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਸਾਰੇ ਹੈਰਾਨ ਹੋ ਗਏ ਅਤੇ ਉਹਨੇ ਪਾਦਰੀ ਨੇ ਪੁੱਛਿਆ ਵੀ ਤੂੰ ਆਪਣੀ ਭੈਣ ਨੂੰ ਪਿਆਰ ਕਰਦਾ, ਪੱਕੀ ਗੱਲ ਹੈ? ਕਹਿੰਦਾ ਹਾਂਜੀ ਪੱਕੀ ਗੱਲ ਹੈ, ਮੈਂ ਆਪਣੀ ਭੈਣ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਕਹਿੰਦਾ ਕਿਉਂ ਪਿਆਰ ਕਰਦਾ ਫਿਰ ਐਂ ਦੱਸ? ਕਹਿੰਦਾ ਜੀ ਗੱਲ ਇਹ ਹੈ, ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ 4th-5th, ਸਾਡਾ ਜਿਹੜਾ ਸਕੂਲ ਸੀਗਾ ਘਰ ਤੋਂ 4-5 ਕਿਲੋਮੀਟਰ ਦੂਰ ਸੀਗਾ, ਠੰਡ ਬਹੁਤ ਪੈਂਦੀ ਸੀ, ਕੈਨੇਡਾ ਵਰਗਾ ਮੁਲਕ ਸੀਗਾ। ਕਹਿੰਦਾ ਇੱਕ ਦਿਨ ਮੈਂ ਆਪਣੇ ਸਕੂਲ ਦੇ ਵਿੱਚ ਗਲਬ, ਦਸਤਾਨਾ ਹੁੰਦਾ ਨਾ ਹੱਥਾਂ 'ਚ ਪਾਉਣ ਵਾਲਾ ਗਲਬ, ਕਹਿੰਦਾ ਮੈਂ ਸਕੂਲ 'ਚ ਆਪਣਾ ਗਲਬ ਭੁੱਲ ਆਇਆ ਅਤੇ ਮੇਰੀ ਭੈਣ ਨੇ ਆਪਣਾ ਗਲਬ ਲਾ ਕੇ ਮੇਰੇ ਹੱਥ 'ਤੇ ਪਾਤਾ ਅਤੇ ਜਦੋਂ ਅਸੀਂ ਘਰ ਆਏ ਤਾਂ ਇਹਦੇ ਹੱਥ ਨੀਲੇ ਹੋ ਗਏ ਸੀ, ਫਰੀਜ਼ ਹੋ ਗਏ ਸੀ। ਮੈਂ ਉਸ ਦਿਨ ਤੋਂ ਫੈਸਲਾ ਕੀਤਾ ਵੀ ਮੈਂ ਸਾਰੀ ਜ਼ਿੰਦਗੀ ਜਿੰਨਾ ਵੀ ਹੋਊਗਾ ਮੈਂ ਇਹਦੇ ਲਈ ਕਰੂੰਗਾ। ਇਹ ਹੈ, ਤੁਸੀਂ ਕਿਸੇ ਲਈ ਚੰਗਾ ਕੰਮ ਕਰਦੇ ਹੋ, ਇੱਕ ਵਾਰੀ ਕੀਤਾ ਚੰਗਾ ਕੰਮ, ਪਤਾ ਨਹੀਂ ਇਹ ਤੁਹਾਡੇ ਕਿੱਥੇ ਕੰਮ ਆਉਣਾ। ਇਸੇ ਕਰਕੇ ਕਹਿ ਜਾਂਦੇ ਇਹਨੂੰ ਲਾਈਫ, ਜਿਹੜਾ ਲਾਅ ਆਫ ਗਿਵਿੰਗ ਹੈ। ਸੋ ਇਸ ਕਰਕੇ ਸਾਨੂੰ ਹਮੇਸ਼ਾ ਕੋਸ਼ਿਸ਼ ਕਰੀਏ ਚੰਗਾ ਕੰਮ ਕਰੋ, ਪਤਾ ਨਹੀਂ ਚੰਗਾ ਕੰਮ ਕਦੋਂ ਕੰਮ ਆ ਜਾਏ। ਅਗਲਾ ਕੀ ਹੈ ਲਾਅ? ਉਹ ਹੈਗਾ ਲਾਅ ਆਫ ਪੰਕਚੁਐਲਿਟੀ, ਕਿ ਔਨ ਟਾਈਮ, ਪੰਕਚੁਐਲਿਟੀ ਨਾ ਔਨ ਟਾਈਮ, ਟੂ ਬੀ ਐਕੂਰੇਟ, ਹੈਵ ਇਟ ਟੂ ਕੰਪਲੀਟ ਯੂਅਰ ਵਰਕ ਔਨ ਟਾਈਮ, ਆਲਵੇਜ ਪੰਕਚੁਅਲ ਟੂ ਰਿਸਪੈਕਟ ਅਦਰ ਟਾਈਮ। ਇਹ ਹੈਗਾ ਵੀ ਪੰਕਚੁਅਲ ਰਹੋ, ਉਹਦੇ ਨਾਲ ਕੀ ਹੈ, ਜਿਹੜਾ ਵੀ ਕੰਮ ਕਰਨਾ, ਨਹੀਂ ਕੱਲ੍ਹ ਨੂੰ ਕਰ ਲੂੰ, ਪਰਸੋਂ ਕਰ ਲੂੰ, ਇਹੀ ਪਾਠ ਦਾ ਰੌਲਾ ਹੈ ਕਿ ਪਰਮਾਤਮਾ ਦਾ ਕੱਲ੍ਹ ਨੂੰ ਕਰ ਲਾਂਗੇ, ਹਾਲੇ ਟਾਈਮ ਨਹੀਂ ਮਿਲਦਾ, ਫਿਰ ਜ਼ਿੰਦਗੀ ਨਿਕਲ ਜਾਂਦੀ ਹੈ। ਜਿਹੜਾ ਬੰਦਾ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਫਿਰ ਦੁੱਖ ਤਕਲੀਫਾਂ ਦੇ ਵਿੱਚ ਰਹਿੰਦਾ। ਦੇਖ ਲਓ ਜਿਹੜੀ ਸਾਡੀ ਧਰਤੀ ਹੈ, ਇਹ ਸੂਰਜ ਦੇ ਦੁਆਲੇ ਇੱਕੋ ਸਪੀਡ 'ਤੇ ਚੱਲਦੀ ਹੈ। ਜੇ ਹੁਣ ਧਰਤੀ ਦੀ ਮੌਜ ਹੋਈ ਜਿਵੇਂ ਸਾਡੇ ਵਰਗੀ ਆ, ਕਦੇ ਤੇਜ਼ ਹੋ ਜਾਵੇ ਕਦੇ ਘੱਟ, ਅਸੀਂ ਤੁਰ ਕੇ ਦਿਖਾਓ ਜਾਂ ਕਾਰਾਂ ਇੱਕ ਦੂਜੇ ਦੇ ਟੱਕਰਾਂ ਹੋਵਾਂ ਵੱਧ ਜਾਣਗੀਆਂ, ਇੱਕ ਘੰਟੇ 'ਚ 60 ਮਿੰਟ ਹੁੰਦੇ ਨੇ, ਇੱਕ ਮਿੰਟ 'ਚ 60 ਸਕਿੰਟ ਹੁੰਦੇ ਨੇ, ਕਦੇ 58 ਨਹੀਂ ਹੁੰਦੇ, ਕਦੇ 62 ਨਹੀਂ ਹੁੰਦੇ। ਸੂਰਜ ਗਰਮੀ ਦਿੰਦਾ, ਇਹ ਨਹੀਂ ਵੀ ਆਪਦੀ ਮੌਜ ਹੋਵੇ, ਚੱਲ ਬਾਈ ਅੱਜ ਗਰਮੀ ਦਿੰਦੇ ਹਾਂ ਕੱਲ੍ਹ ਨੂੰ ਠੰਡ ਦਿੰਦੇ ਹਾਂ, ਐਂ ਨਹੀਂ ਹੁੰਦਾ। ਸੋ ਜੇ ਕੁਦਰਤ ਨੇ ਸਾਰੇ ਨਿਯਮ ਬਣਾਏ ਵੇ ਨੇ, ਅਤੇ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਨਿਯਮ ਬਣਾਉਣਾ ਵੀ ਕਦੋਂ ਸੌਣਾ, ਕਦੋਂ ਪਾਠ ਕਰਨਾ, ਕਦੋਂ ਉੱਠਣਾ, ਕਦੋਂ ਜਿਮ 'ਚ ਜਾਣਾ, ਕਦੋਂ ਖਾਣਾ, ਕਦੋਂ ਫੈਮਿਲੀ 'ਚ ਬੈਠਣਾ। ਜਦੋਂ ਸਾਡਾ ਕੋਈ ਅਸੂਲ ਹੀ ਨਹੀਂ, ਟਾਈਮ ਦੀ ਪਾਬੰਦੀ ਨਹੀਂ, ਕੋਈ ਪੰਕਚੁਐਲਿਟੀ ਨਹੀਂ, ਫਿਰ ਸਾਡੀ ਲਾਈਫ ਉਸੇ ਤਰ੍ਹਾਂ ਹੀ ਹੋਊਗੀ। ਆ ਸਾਡੀ ਤਾਂ ਇਹ ਹਾਲਤ ਹੈ ਕਿ ਗੈਸਟ ਨੂੰ ਇਨਵਾਈਟ ਕਰੋ ਨਾ, ਪ੍ਰੈਕਟੀਕਲ ਗੱਲ ਕਰਦੇ ਹਾਂ, ਕਿਸੇ ਗੈਸਟ ਨੂੰ ਇਨਵਾਈਟ ਕਰੋ, ਤੁਹਾਡੇ ਘਰ ਫੰਕਸ਼ਨ ਕਿਹਾ ਵੀ 7 ਵਜੇ ਭਾਈ ਸਾਹਿਬ ਆਉਣਾ, ਅਤੇ ਘਰ ਦੇ ਤਿਆਰੀ ਕਰਦੇ ਨੇ, ਸਮੋਸੇ ਵੀ ਗਰਮ ਗਰਮ, ਕਹਿੰਦੇ ਗਰਮ ਗਰਮ ਖਵਾਵਾਂਗੇ, ਪਕੌੜੇ ਵੀ ਕੱਢ ਲਏ, ਮਕਰੋਨੀ ਵੀ ਬਣਾ ਲਈ, ਸਲਾਦ ਵੀ ਬਣਾ ਲਿਆ, ਹੋਰ ਵੀ ਕੋਈ ਚੀਜ਼ਾਂ ਬਣਾ ਲਈਆਂ, ਦੇਖਿਆ 6:50 ਹੋ ਗਏ, ਪਲੇਟਾਂ ਵੀ ਲਾ ਦਿਓ, ਵੀ ਚਾਹ ਵੀ ਗਰਮ ਗਰਮ ਬਣਾ ਦਿਓ, ਵੀ ਆਉਣ ਵਾਲੇ ਨੇ, 7 ਵੱਜਦੇ ਹੁਣ ਨਹੀਂ ਆਏ, ਚਲੋ 2 ਮਿੰਟ ਲੇਟ, 4 ਮਿੰਟ ਲੇਟ, 5 ਮਿੰਟ ਲੇਟ, 10 ਮਿੰਟ ਲੇਟ, 15 ਮਿੰਟ ਲੇਟ, ਅੱਧਾ ਘੰਟਾ ਲੇਟ, ਘੰਟਾ ਲੇਟ, ਘੰਟੇ 'ਚ ਨੂੰ ਭਾਈ ਸਾਹਿਬ ਆਉਂਦੇ ਨੇ, ਫਿਰ ਮਾੜੀਆਂ ਦੰਦੀਆਂ ਜਾਂ ਕੱਢ ਕੇ ਮੁਸਕਰਾ ਲੈਂਦੇ, ਨਾ ਕੋਈ ਸੌਰੀ, ਨਾ ਕੋਈ ਗੱਲ, ਨਾ ਕੋਈ ਕਾਰਨ, ਅੰਦਰ ਆ ਜਾਂਦੇ ਨੇ, ਦੇਖੋ ਉਹ ਕੀ ਉਹਦੇ ਕੀ ਵਾਪਰਦਾ ਹੋਊਗਾ। ਮੈਂ ਤਾਂ ਇਹ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਅਸੂਲ ਬਣਾ ਲਓ ਵੀ ਹਮੇਸ਼ਾ ਪੰਕਚੁਅਲ ਜਾਓ। ਅਸੀਂ ਏਅਰਪੋਰਟ 'ਤੇ ਤਾਂ ਕਦੇ ਲੇਟ ਨਹੀਂ ਗਏ, ਨੌਕਰੀ 'ਤੇ ਤਾਂ ਕਦੇ ਲੇਟ ਨਹੀਂ ਗਏ, ਇੰਟਰਵਿਊ 'ਤੇ ਤਾਂ ਕਦੇ ਲੇਟ ਨਹੀਂ ਗਏ। ਜਦੋਂ ਕੋਈ ਸਾਨੂੰ ਇਨਵਾਈਟ ਕਰਦਾ ਵਿਆਹ ਸ਼ਾਦੀ, ਅਸੀਂ ਲੇਟ ਜਾਂਦੇ ਹਾਂ। ਕਸੂਰ ਇਹ ਵੀ ਆ ਜਿਹੜਾ ਬੁਲਾਉਂਦਾ ਹੁੰਦਾ ਨਾ, ਉਹ ਵੀ ਲੇਟ ਗਿਆ ਹੁੰਦਾ। ਪਰ ਮੈਂ ਜਿਵੇਂ ਕਹਿੰਦਾ, ਦੁਨੀਆ ਚਾਹੇ ਬੁਰੀ ਹੈ, ਆਪਾਂ ਆਪਣੇ ਵੱਲੋਂ ਅਸੂਲ 'ਤੇ ਰੱਖੋ। ਨਾਲੇ ਮੈਂ ਇਹ ਵੀ ਗੱਲ ਕਹਿੰਦਾ ਵੀ ਜਿਹੜੇ ਬੰਦੇ ਪਹਿਲਾਂ ਆ ਗਏ, ਟਾਈਮ 'ਤੇ ਆ ਗਏ, ਉਹਨੂੰ ਕਾਹਨੂੰ ਅੱਧਾ ਘੰਟਾ ਘੰਟਾ ਵੇਟ ਕਰਾਉਣਾ? ਉਹਨਾਂ ਨੂੰ ਨਾਲ ਹੀ ਖਾਣਾ ਸ਼ੁਰੂ ਕਰਾ ਦਿਓ, ਤਾਂ ਕਿ ਜਿਹੜਾ ਲੇਟ ਆਵੇ ਥੋੜ੍ਹੀ ਮੋਟੀ ਤਾਂ ਸ਼ਾਇਦ ਆ ਸ਼ਰਮ ਮੰਨ ਲਏ ਵੀ ਅੱਗੇ ਤੋਂ ਮੈਂ ਲੇਟ ਜਾਣ ਕੇ ਹੋਇਆ ਸੀਗਾ। ਹਾਂਜੀ, ਸੋ ਇਸ ਕਰਕੇ ਕੋਈ ਵੀ ਕੰਮ ਹੈ ਨਾ ਜਿਹੜਾ, ਉਹ ਲੇਟ ਨਹੀਂ ਹੋਣਾ ਚਾਹੀਦਾ। ਤੁਸੀਂ ਦੇਖ ਲਓ, 2-4 ਮਿੰਟ ਲੇਟ ਹੋ ਜਾਈਏ ਨਾ ਆਪਾਂ, ਹਸਪਤਾਲ 'ਚ ਜਾਣਾ ਹੋਵੇ, ਕਈ ਵਾਰੀ ਡਾਕਟਰ ਕਹਿੰਦੇ ਨੇ ਯੂ ਆਰ ਲਿਟਲ ਬਿਟ ਲੇਟ, ਨਾਓ ਯੂ ਆਰ ਨੋ ਮੋਰ, ਇਹਨੂੰ ਲੈ ਜਾਓ ਫਿਊਨਰਲ ਹੋਮ ਦੇ ਵਿੱਚ। ਇੰਟਰਵਿਊ 'ਤੇ ਜਾਣਾ ਹੋਵੇ, 2-4 ਮਿੰਟ ਲੇਟ ਹੋ ਜਾਈਏ, ਇੰਟਰਵਿਊ ਕਈ ਵਾਰੀ ਨਿਕਲ ਜਾਂਦੀ ਹੈ। ਏਅਰਪੋਰਟ ਦੇ ਉੱਤੇ ਜਾਣਾ ਹੋਵੇ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਲੇਟ ਹੋ, ਜਹਾਜ਼ ਤੁਹਾਡੀ ਵੇਟ ਨਹੀਂ ਕਰਦਾ। ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੰਕਚੁਅਲ ਰਹੋ। ਪੰਕਚੁਅਲ ਕੀ ਆ ਵੀ ਇੱਕ ਫੈਸਲਾ ਕਰੋ ਵੀ ਮੈਂ ਕਿੰਨੇ ਵਜੇ ਸੌਣਾ। ਜੇ ਸੌਣਾ ਹੀ ਰਾਤ ਨੂੰ 2-2 ਵਜੇ, 3-3 ਵਜੇ ਤੱਕ ਸੌਣਾ, ਤਾਂ ਸਵੇਰੇ ਉੱਠੋਗੇ ਕਦੋਂ? ਸੋ ਇਸ ਕਰਕੇ ਸਮੇਂ ਸਿਰ ਸੋਵੋ, ਤਾਂ ਕਿ ਸਵੇਰੇ ਸਵੇਰੇ ਪ੍ਰਾਤੇ ਕਾਲ ਹੋਵੇ। ਇਹ ਨਹੀਂ ਹੈ ਵੀ ਸਵੇਰੇ ਉੱਠ ਕੇ ਕੀ ਹੈ, ਕਈ ਮੇਰੇ ਵਰਗੇ ਵੀਰ ਹੁੰਦੇ ਨੇ, ਸਵੇਰੇ ਉੱਠੋ ਪਹਿਲਾਂ ਬੀਡੀ ਪਹਿਲੇ ਕੰਮ ਕਸ ਇਹੀ ਕੰਮ ਚੰਗਾ ਕਰਨਾ, ਦੇਖ ਲਓ ਕਿੰਨਾ ਵਧੀਆ। ਜਾਂ ਕੋਈ ਚਿੱਟੇ ਦਾ ਲਾਉਂਦੇ ਨੇ, ਕੋਈ ਦਾਰੂ ਦੀ ਬੋਤਲ ਖੋਲ ਲੈਂਦੇ ਨੇ। ਇਹ ਨਹੀਂ ਵੀ ਰੱਬ ਨੇ ਜਿਹਨੇ ਪੈਦਾ ਕੀਤਾ ਜਿੱਥੇ ਜਾਣਾ ਮੁੜ ਕੇ, ਆਹ ਜਿਹੜਾ ਸਰੀਰ ਤਾਂ ਇੱਥੇ ਹੀ ਰਹਿ ਜਾਣੇ, ਸਰੀਰ ਕਿਸੇ ਦਾ ਗਿਆ, ਨਾਲ ਵਿੱਚੋਂ ਕੋਈ ਚੀਜ਼ ਨਿਕਲਦੀ ਹੈ, ਉਸੇ ਚੀਜ਼ ਦੀ ਅਸੀਂ ਗੱਲ ਕਹਿੰਦੇ ਹਾਂ ਵੀ ਉਹਦਾ ਲਿੰਕ ਜੋੜੋ ਪਰਮਾਤਮਾ ਦੇ ਨਾਲ ਵੀ ਸਵੇਰੇ ਉੱਠ ਕੇ ਜੋ ਮਰਜ਼ੀ ਹੋ ਜਾਵੇ, ਨੋ ਮੈਟਰ ਵਟ, ਮੈਂ ਕਮਰੇ 'ਚ ਨਿਕਲਣਾ, ਚੌਂਕੜੀ ਵੱਜਦੀ ਆ ਨਹੀਂ ਵੱਜਦੀ, ਗੋਡੇ ਦੁਖਦੇ ਨੇ ਨਾ ਦੁਖਦੇ ਨੇ, ਵੀ ਮੈਂ ਤਾਂ ਘੰਟਾ 2 ਘੰਟੇ ਤੋਂ ਬਾਅਦ ਹੀ ਨਿਕਲੂੰਗਾ, ਚਾਹੇ ਅਸੀਂ ਤੈਸੀ ਮਰਾਵੇ ਕੰਮ ਦੀ। ਤੁਸੀਂ ਦੇਖ ਲਓ ਕਦੇ ਘਾਟਾ ਨਹੀਂ ਪੈਂਦਾ। ਅਸੀਂ ਪੰਕਚੁਅਲ ਤਾਂ ਹੋਈਏ, ਅਸੀਂ ਪੰਕਚੁਅਲ ਨਹੀਂ ਹੋਣ ਦੀ ਕੋਸ਼ਿਸ਼ ਕਰਦੇ। ਜਿੱਥੇ ਹੋਣਾ ਉੱਥੇ ਮਜਬੂਰੀ 'ਚ ਹੁੰਦੇ ਹਾਂ। ਜੇ ਹੁਣ ਸਾਨੂੰ ਕਹਿੰਦੇ ਵੀ ਓਵਰ ਟਾਈਮ ਲੱਗਣਾ, ਰਾਤ ਨੂੰ 12 ਵਜੇ ਆ ਜਾਈ, ਉਦੋਂ ਫੱਟ ਭੱਜਦੇ ਹਾਂ ਵੀ 1.5 ਪੈਸੇ ਮਿਲਣਗੇ, 2 ਪੈਸੇ ਮਿਲਣਗੇ। ਅਤੇ ਜਿੱਥੇ ਕਦੇ ਜਾਣਾ ਹੋਵੇ ਵਿਆਹ ਸ਼ਾਦੀ ਦੇ ਦੁੱਖ ਸੁੱਖ 'ਤੇ, ਉਹ ਕਹਿੰਦੇ ਲੇਟ ਹੀ ਜਾਵਾਂਗੇ। ਬਲਕਿ ਈਵਨ ਹੁਣ ਅੱਜ ਕੱਲ੍ਹ ਤੜੀ ਜਿੱਥੇ ਫਿਊਨਰਲ ਹੋਮ 'ਚ ਜਾਂਦੇ ਹਾਂ, ਉੱਥੇ ਵੀ ਹਾਜ਼ਰੀ ਲਵਾਉਣ ਜਾਂਦੇ ਹਾਂ ਵੀ ਜਦੋਂ ਐਨ ਲਾਈਨ ਦੀ ਜ਼ਖੀਰ 'ਚ ਫੁੱਲ ਜਿਹਾ ਦੇਣ ਜਾਵਾਂਗੇ, ਰੱਖਾਂਗੇ, ਉਦੋਂ ਹੀ ਪਹੁੰਚ ਜਾਂਗੇ। ਕਿਹੜਾ ਪਤਾ ਲੱਗਣਾ ਪਿੱਛੇ ਜਾ ਕੇ ਬਹਿ ਜਾਂ, ਕਿਹੜਾ ਪਤਾ ਲੱਗਣਾ ਕਦੋਂ ਆਉਣੇ। ਅਤੇ ਜਦੋਂ ਤੁਸੀਂ ਭਾਈ ਸਾਹਿਬ ਆਪ ਡੱਬੇ 'ਚ ਬੰਦ ਹੋਏ, ਅਤੇ ਫਿਰ ਕਹਿੰਦੇ ਸਾਰੇ ਟਾਈਮ 'ਤੇ ਆਉਣ, ਇਹੀ ਫਰਕ ਹੈ। ਸੋ ਇਸ ਕਰਕੇ ਕੁਦਰਤ ਦੇ ਜਿਹੜੇ ਪੰਕਚੁਐਲਿਟੀ ਹੈ ਨਾ, ਔਨ ਟਾਈਮ ਕੰਮ ਕਰਨ ਦੀ, ਇਹਦੀ ਆਦਤ ਸਾਨੂੰ ਪਾਉਣੀ ਚਾਹੀਦੀ। ਜੇ ਨਹੀਂ ਪਾਉਂਦੇ ਫਿਰ ਅਸੀਂ ਪਰੇਸ਼ਾਨ ਰਹਿੰਦੇ ਹਾਂ। ਅਗਲਾ ਲਾਅ ਕੀ ਹੈ? ਲਾਅ ਆਫ ਪੋਜ਼ਿਟਿਵ ਥਿੰਕਿੰਗ। ਹਮੇਸ਼ਾ ਦੂਜਾ ਜਿੰਨਾ ਮਰਜ਼ੀ ਮਾੜਾ ਸੋਚੇ, ਤੁਹਾਡੀ ਜਿਹੜੀ ਸੋਚਣੀ ਹੈ ਨਾ, ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ, ਹੈ ਨਾ ਜੀ। ਦੇਖੋ ਜਿਹੜਾ ਇੱਕ ਬੰਦਾ, ਮੈਂ ਤੁਹਾਨੂੰ ਪੋਜ਼ਿਟਿਵ ਥਿੰਕ ਚਲੋ ਐਗਜ਼ਾਮਪਲ ਦੇ ਕੇ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ। ਉਹਦੇ ਵਿੱਚ ਦੇਖੋ ਇੱਕ ਮਹਾਤਮਾ ਬੁੱਧ ਹੋਏ ਨੇ ਆਪਣੇ ਬੁੱਧ ਧਰਮ ਦੇ ਬਾਣੀ। ਉਹਨਾਂ ਨੇ ਕੀ ਸੀ, ਉਹਨਾਂ ਦਾ ਰੂਟੀਨ ਸੀਗਾ ਵੀ ਉਹ ਸ਼ਹਿਰ ਦੇ ਵਿੱਚ ਆ ਕੇ ਜਾਂ ਪਿੰਡ ਦੇ ਵਿੱਚ ਆ ਕੇ ਇੱਕ ਦਿਨ ਦੇ ਵਿੱਚ ਇੱਕ ਘਰ ਜਾਂਦੇ ਸੀ। ਇੱਕ ਘਰ 'ਚ ਜਾ ਕੇ ਭਿਕਸ਼ਾ ਕਹਿੰਦੇ ਨੇ ਜਿਹਨੂੰ, ਕਹਿੰਦੇ ਨੇ ਆਪਾਂ ਵੀ ਰੋਟੀ ਮੰਗਣੀ। ਇੱਕ ਘਰ 'ਚ ਤਾਂ ਮਿਲ ਗਈ ਤਾਂ ਠੀਕ ਹੈ, ਜੇ ਨਹੀਂ ਮਿਲੀ ਤਾਂ ਅਗਲੇ ਦਿਨ ਭੁੱਖੇ। ਇਹ ਸੀ ਅਸੂਲ ਸੰਤਾਂ ਦੇ, ਅੱਜ ਵਾਲੇ ਕੰਮ ਨਹੀਂ। ਵਧੀਆ ਵਧੀਆ ਭਾਂਤ ਭਾਂਤ ਦੇ ਖਾਣੇ ਖਾਣੇ, ਵੱਡੀਆਂ ਕਾਰਾਂ, ਚਿੱਟੇ ਕੱਪੜੇ, ਕਿੰਨੀ ਹੋਏ ਉਹ ਜਿਹੜੇ ਸਿੰਪਲ ਲਿਵਿੰਗ ਹੁੰਦੀ ਸੰਤਾਂ ਦੀ। ਮੈਂ ਮਹਾਤਮਾ ਬੁੱਧ ਦੀ ਗੱਲ ਕਰ ਰਿਹਾ। ਮਹਾਤਮਾ ਬੁੱਧ ਦਾ ਅਸੂਲ ਸੀਗਾ, ਇੱਕੋ ਘਰ 'ਚ ਜਾ ਕੇ ਮੰਗਦੇ ਸੀਗੇ, ਜੇ ਮਿਲ ਗਈ ਰੋਟੀ ਤਾਂ ਵੀ ਠੀਕ ਹੈ, ਨਹੀਂ ਮਿਲੀ ਤਾਂ ਵੀ ਠੀਕ ਹੈ, ਦੂਜੇ ਘਰ ਨਹੀਂ ਜਾਂਦੇ ਸੀ। ਕਿਹਾ ਜਾਂਦਾ ਕਿ ਇੱਕ ਵਾਰ ਮਹਾਤਮਾ ਬੁੱਧ ਕਿਸੇ ਸ਼ਹਿਰ ਦੇ ਵਿੱਚ ਗਏ ਅਤੇ ਉਹਨੇ ਜਾ ਕੇ ਇੱਕ ਦਰਵਾਜ਼ਾ ਖੜਕਾਇਆ। ਉਹ ਘਰ ਜਿਹੜਾ ਸੀਗਾ ਇੱਕ ਬੁੱਢੀ ਔਰਤ ਦਾ ਸੀ, ਓਲਡ ਲੇਡੀ ਦਾ ਸੀਗਾ। ਉਹਦੇ ਹਸਬੈਂਡ ਦੀ ਡੈਥ ਹੋ ਗਈ ਸੀ ਅਤੇ ਜਵਾਨ ਮੁੰਡੇ ਦੀ ਮੌਤ ਹੋ ਗਈ ਸੀ, ਉਹ ਇਕੱਲੀ ਰਹਿੰਦੀ ਸੀ। ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ ਅਤੇ ਨਾਲ ਬੁੱਢੀ ਨੇ ਦਰਵਾਜ਼ਾ ਖੋਲ੍ਹਿਆ, ਉਹਨੇ ਕਿਹਾ ਭਿਕਸ਼ਾ, ਭਿਕਸ਼ਾ ਮਤਲਬ ਵੀ ਦਾਨ ਦੇ, ਰੋਟੀ ਦੇ ਦੇ ਮੈਨੂੰ। ਜਦੋਂ ਉਹਨੇ ਕਿਹਾ ਭਿਕਸ਼ਾ, ਬੁੜੀ ਗੁੱਸੇ ਦੀ ਭਰੀ ਵੀ ਸੀਗੀ, ਉਹ ਕਹਿੰਦੀ ਭਿਕਸ਼ਾ ਦਫਾ ਹੋ ਇੱਥੋਂ, ਕਿਤੇ ਜਾ ਕੇ ਹੋਰ ਮੰਗ ਲਿਆ, ਇੱਥੇ ਭਿਕਸ਼ਾ ਭਿਕਸ਼ਾ ਨਾਲ ਜੀ ਉਹ ਦਰਵਾਜ਼ਾ ਬੰਦ ਕਰਤਾ। ਅਤੇ ਉਹਨਾਂ ਦਾ ਗੁਆਂਢੀ ਦੇਖ ਰਿਹਾ ਸੀਗਾ ਬੁੜੀ ਦਾ, ਉਹ ਕਹਿੰਦਾ ਉਹਨੂੰ ਪਤਾ ਸੀ ਮਹਾਤਮਾ ਬੁੱਧ ਨੇ, ਕਹਿੰਦਾ ਮਹਾਤਮਾ ਬੁੱਧ ਜੀ ਤੁਸੀਂ ਇੱਥੇ ਇਹਨੇ ਇਸ ਘਰੇ ਨਾ ਆਇਆ ਕਰੋ, ਸਾਡੇ ਘਰੇ ਆ ਜਾਓ ਮੰਗਣ ਲਈ, ਪਰ ਕਿਉਂਕਿ ਹੁਣ ਤੁਸੀਂ ਦੂਜੇ ਘਰ ਮੰਗਣਾ ਨਹੀਂ, ਇਹ ਬੁੜੀ ਤਾਂ ਬਹੁਤ ਲੜਾਕੀ ਹੈ, ਬਹੁਤ ਤੇਜ਼ ਸੁਭਾਅ ਦੀ, ਇੱਥੇ ਨਾ ਮੰਗਿਆ ਕਰੋ। ਮਹਾਤਮਾ ਬੁੱਧ ਨੇ ਉਹਨੂੰ ਸਮਾਈਲ ਦਿੱਤੀ ਅਤੇ ਚਲੇ ਗਏ। ਦੂਜੇ ਦਿਨ ਫਿਰ ਉਸੇ ਘਰ 'ਚ ਆਏ, ਜਦੋਂ ਆਏ ਦਰਵਾਜ਼ਾ ਖੜਕਾਇਆ, ਕਹਿੰਦੇ ਭਿਕਸ਼ਾ, ਬੁੜੀ ਆ ਗਈ ਗੁੱਸੇ 'ਚ ਵੀ, ਇਹਦਾ ਫੇਰ ਆ ਗਿਆ ਉਹੀ। ਉਹਦੇ ਹੱਥ ਦੇ ਵਿੱਚ ਡੱਬਾ ਸੀਗਾ ਕੂੜੇ ਦਾ, ਆਪਾਂ ਹੁੰਦੇ ਨਾ ਸੁੰਭਰਦੇ ਹਾਂ ਘਰਾਂ ਦੇ ਵਿੱਚ, ਵਿਹੜੇ ਬੂੜਾ ਸੁੰਭਰ ਕੇ ਕੂੜਾ ਡੱਬੇ 'ਚ ਇਕੱਠਾ ਕਰ ਲੈਣਾ, ਫਿਰ ਕਿਤੇ ਢੇਰ 'ਚ ਲਾਇਆ ਆਉਂਦੇ ਹਾਂ। ਉਹ ਡੱਬਾ ਸੀਗਾ, ਜਦੋਂ ਉਹਨੇ ਕਿਹਾ ਦਰਵਾਜ਼ਾ ਖੜਕਾਇਆ, ਭਿਕਸ਼ਾ ਬੁੜੀ ਆਈ ਨੇ, ਦਰਵਾਜ਼ਾ ਖੋਲ੍ਹ ਕੇ ਚੱਕ ਕੇ ਡੱਬਾ ਉਹਦੇ ਮੂੰਹ 'ਤੇ ਮਾਰਿਆ। ਜਦੋਂ ਮੂੰਹ 'ਤੇ ਮਾਰਿਆ, ਸਾਰਾ ਮੂੰਹ ਸਿਰ ਭਰ ਗਏ ਬੁੱਧ ਦੇ, ਦਰਵਾਜ਼ਾ ਕਰ ਲਿਆ ਬੰਦ। ਉਹ ਗੁਆਂਢੀ ਫਿਰ ਨਿਕਲਿਆ, ਕਹਿੰਦਾ ਮਹਾਤਮਾ ਜੀ ਮੈਂ ਤੁਹਾਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹ ਬਹੁਤ ਖਰਾਬ ਹੈ ਜਨਾਨੀ, ਤੁਸੀਂ ਨਾ ਆਇਆ ਕਰੋ। ਕੱਲ ਤਾਂ ਮੈਨੂੰ ਖਾਲੀ ਮੋੜ ਤਾਂ ਅੱਜ ਲੈ ਕੇ ਚੱਲੇ ਆ। ਉਹ ਸਮਾਈਲ ਦੇ ਕੇ ਫਿਰ ਚਲੇ ਗਏ। ਕਹਿੰਦੇ ਤੀਜੇ ਦਿਨ ਫਿਰ ਮਹਾਤਮਾ ਬੁੱਧ ਉਹਦੇ ਘਰ ਆਏ, ਦਰਵਾਜ਼ਾ ਖੜਕਾਇਆ। ਬੁੜੀ ਨੇ ਦੇਖਿਆ ਇਹ ਨਹੀਂ ਟਲਦਾ, ਇਹਨੂੰ ਮੈਂ ਕੂੜਾ ਵੀ ਪਾ ਲਿਆ। ਪਹਿਲਾਂ ਦਰਵਾਜ਼ਾ ਕਹਿੰਦਾ ਮੇਰੇ ਘਰੇ ਕਿਉਂ ਮੰਗਣ ਦਾ, ਗੁੱਸੇ ਦੀ ਐਨ ਭਖੀ ਵੀ ਆਈ। ਦਰਵਾਜ਼ਾ ਖੋਲ੍ਹਿਆ, ਵੱਟ ਕੇ ਚਪੇੜ ਮਾਰੀ ਮਹਾਤਮਾ ਬੁੱਧ ਦੇ। ਜਦੋਂ ਚਪੇੜ ਮਾਰੀ, ਮਹਾਤਮਾ ਬੁੱਧ ਨੇ ਉਹਦਾ ਹੱਥ ਫੜ ਲਿਆ। ਕਹਿੰਦਾ ਮਾਂ, ਮੈਂ ਤਾਂ ਜਵਾਨ ਹਾਂ, ਤੂੰ ਤਾਂ ਬੁੱਢੀ ਹੋ ਗਈ, ਤੇਰੇ ਹੱਥ 'ਤੇ ਸੱਟ ਤਾਂ ਨਹੀਂ ਲੱਗੀ। ਜਦੋਂ ਉਹਨੇ ਮਾਂ ਕਿਹਾ, ਮਾਂ ਨੇ ਘੁੱਟ ਕੇ ਜੱਫੀ ਪਾ ਲਈ, ਕਿਉਂਕਿ ਮਾਂ ਕਹਿਣ ਵਾਲਾ ਤਾਂ ਹੈ ਹੀ ਨਹੀਂ ਸੀ, ਜਵਾਨ ਪੁੱਤ ਮਰ ਗਿਆ ਸੀ। ਸੋ ਇਹ ਹੈ ਪੋਜ਼ੀਟਿਵ ਥਿੰਕਿੰਗ, ਮਾਂ ਬਦਲ ਗਈ ਹਮੇਸ਼ਾ ਲਈ। ਜੇ ਅਸੀਂ ਕਹਿੰਦੇ ਹਾਂ ਵੀ ਉਹਨੇ ਮਾੜਾ ਨਫ਼ਰਤ ਕੀਤੀ, ਅਸੀਂ ਵੀ ਕਰਾਂਗੇ, ਅਸੀਂ ਵੀ ਕਰਾਂਗੇ, ਥੋੜ੍ਹਾ ਝੁੱਕ ਜਾਓ, ਝੁੱਕ ਜਾਓ, ਝੁੱਕ ਜਾਓ, ਕੱਖ ਨਹੀਂ ਵਿਗੜਦਾ। ਮੈਂ ਜ਼ਿੰਦਗੀ 'ਚ ਤੁਹਾਨੂੰ ਆਪਣਾ ਦੱਸਦਾ, ਕਈ ਬੰਦੇ ਮੂਰਖ ਹੁੰਦੇ ਨੇ, ਸਾਡੇ ਵੀ ਕਈ ਬੰਦੇ ਮੂਰਖ ਨੇ। ਸਾਨੂੰ ਕਈ ਕਹਿੰਦੇ ਉਹਨੂੰ ਮਿਲੋ, ਅਸੀਂ ਮਿਲ ਜਾਂਦੇ ਹਾਂ, ਕਈ ਵਾਰੀ ਸਾਲ ਦੋ ਸਾਲ ਫਿਰ ਮਿਲ ਜਾਂ ਨਹੀਂ ਮਿਲਦਾ, ਬੋਲਦਾ ਉਦੋਂ ਘਰੇ ਖੁਸ਼ ਹੋ ਕੇ ਬੋਲਦਾ, ਫਿਰ ਨਹੀਂ ਬੋਲਦਾ। ਫਿਰ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ, ਅਸੀਂ ਆਪਣਾ ਫਰਜ਼ ਪੂਰਾ ਕਰ ਲਿਆ, ਇਹਨਾਂ ਮਾਲਕ ਅਸੀਂ ਆਪਣੇ ਮਾਲਕ ਵੱਲੋਂ ਸਾਨੂੰ ਅੰਦਰੋਂ ਹੁਕਮ ਸੀ ਵੀ ਮਿਲ ਕੇ ਆਓ, ਤੁਸੀਂ ਮਿਲਿਆ, ਕੋਈ ਖਾਸ ਨਹੀਂ ਸਾਨੂੰ, ਅਤੇ ਨਹੀਂ ਮਿਲਦਾ ਕੋਈ ਗੱਲ ਨਹੀਂ, ਪਰ ਆਪਣੀ ਵੱਲੋਂ ਟਰਾਈ ਕਦੇ ਨਾ ਕਦੇ ਕਰ ਲਈਏ, ਬਾਕੀ ਆਪਣਾ ਆਪਣਾ ਕਰਮ ਹੈ, ਜੇ ਨਹੀਂ ਮਿਲਦਾ ਤਾਂ ਉਹਦੀ ਫਰਜ਼ ਹੈ। ਸੋ ਆਪਣੇ ਵੱਲੋਂ ਕੋਸ਼ਿਸ਼ ਕਰੀਏ ਵੀ ਪੂਰੀ ਇਮਾਨਦਾਰੀ ਦੇ ਨਾਲ ਜਿਹੜੀ ਅਸੀਂ ਹੈ ਨਾ ਉਹ ਕਵਰ ਕਰੀਏ। ਸੰਤ ਦੇ ਬਿੱਛੂ ਦੀ ਐਗਜ਼ਾਮਪਲ ਬੜੀ ਸਿੱਧੀ ਹੈ। ਸੰਤ ਜੀ ਬਿੱਛੂ ਨੂੰ ਫੜ ਕੇ ਕੱਢੀ ਜਾਂਦੇ, ਬਿੱਛੂ ਡੰਗ ਮਾਰੀ ਜਾਂਦਾ। ਕਿਸੇ ਨੇ ਕਿਹਾ ਮਹਾਤਮਾ ਜੀ, ਸੰਤ ਜੀ, ਇਹ ਤੁਹਾਡੇ ਡੰਗ ਮਾਰਿਆ ਤੁਸੀਂ ਕੱਢੀ ਜਾਂਦੇ। ਕਹਿੰਦੇ ਭਾਈ ਸਾਹਿਬ, ਇਹਦੀ ਆਦਤ ਹੈ ਡੰਗ ਮਾਰਨਾ ਅਤੇ ਮੇਰੀ ਆਦਤ ਇਹਨੂੰ ਬਚਾਉਣਾ, ਇਹਚੋਂ ਕੱਢਣਾ। ਸੋ ਆਪਣੀ ਜਿਹੜੀ ਚੰਗੀਆਂ ਆਦਤਾਂ ਕਦੇ ਨਾ ਛੱਡੋ। ਅਗਲਾ ਜਿਹੜਾ ਲਾਅ ਹੈ, ਲਾਅ ਆਫ ਗ੍ਰੈਟੀਚਿਊਡ, ਲਾਅ ਆਫ ਥੈਂਕਸ। ਵੀ ਸ਼ੁੱਡ ਬੀ ਆਲਵੇਜ਼ ਥੈਂਕਫੁਲ ਟੂ ਸਮਥਿੰਗ। ਜਿਹੜਾ ਕੁਛ ਪਰਮਾਤਮਾ ਨੇ ਦਿੱਤਾ ਨਾ, ਉਹਦੇ ਲਈ ਹਮੇਸ਼ਾ ਥੈਂਕਸ ਕਰੀਏ। ਕਦੇ ਵੀ ਤੁਸੀਂ ਰੋਟੀ ਖਾਣ ਜਾਂਦੇ ਹੋ, ਮੈਂ ਤੁਹਾਨੂੰ ਉਹ, ਚਲੋ ਸਪਿਰਚੁਅਲ ਗੱਲ ਨਹੀਂ, ਆਪਾਂ ਰੂਹਾਨ ਦੁਨਿਆਵੀ ਗੱਲ ਕਰ ਲੈਂਦੇ ਹਾਂ। ਆਲੇ ਨੇ ਪੂਰਾ ਜ਼ੋਰ ਲਾ ਕੇ ਤੁਹਾਨੂੰ ਸਾਗ ਵੀ ਬਣਾਇਆ ਹੁੰਦਾ, ਤੁਹਾਨੂੰ ਮਟਰ ਪਨੀਰ ਵੀ ਬਣਾਉਂਦੇ ਨੇ, ਤੁਹਾਨੂੰ ਛੋਲੇ ਵੀ ਬਣਾਉਂਦੇ ਨੇ, ਪੂਰੀਆਂ ਬਣਾਉਂਦੇ, ਸੈਲਡ ਬਣਾਉਂਦੇ, ਹੋਰ ਵੀ ਬਣਾਉਂਦੇ ਨੇ। ਤੁਸੀਂ ਚੌੜੇ ਜਿਹੇ ਹੋ ਕੇ ਖਾ ਆਉਂਦੇ ਹਾਂ, ਖਾ ਕੇ ਕਦੇ ਦੋ ਸ਼ਬਦ ਕਿਹਾ ਵੀ ਭੈਣ ਜੀ ਤੁਹਾਡਾ ਖਾਣਾ ਬੜਾ ਸਵਾਦ ਸੀ, ਵੱਧ ਤੋਂ ਵੱਧ ਕਹਿੰਦਾ ਪਾਣੀ ਬੜਾ ਠੰਡਾ ਸੀ, ਪਾਣੀ ਤਾਂ ਤੁਸੀਂ ਪੀਣਾ ਹੈ। ਉਹ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਬਜ਼ੀਆਂ ਕੱਟਦੇ, ਪਿਆਜ਼ ਕੱਟ ਕੱਟ ਕੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ, ਉਹਨੇ ਇੰਨੇ ਪਿਆਰ ਨਾਲ ਬਣਾਇਆ, ਤੁਸੀਂ ਥੈਂਕਸ ਤੱਕ ਵੀ ਨਹੀਂ ਕਰਦੇ। ਇਹੀ ਗੱਲ ਘਰ ਵਾਲੇ ਅਤੇ ਘਰ ਵਾਲੀ ਦੀ ਹੈ। ਮੇਰੀ ਘਰ ਵਾਲੀ ਵੀ ਅਕਸਰ ਕਹਿ ਜਾਂਦੀ ਹੈ ਵੀ ਤੁਸੀਂ ਤਾਂ ਜੀ ਕਦੇ ਖੁਸ਼ ਹੀ ਨਹੀਂ ਹੁੰਦੇ, ਹਾਲਾਂਕਿ ਮੈਂ ਤੁਹਾਨੂੰ ਰੱਬ ਤੋਂ ਡਰ ਕੇ ਕਹਿੰਦਾ 365 ਦਿਨਾਂ 'ਚੋਂ 360 ਦਿਨ ਤਾਰੀਫ ਕੀਤੀ ਹੈ। ਕਦੇ ਕਦੀ ਵਾਰ ਨੂਣ ਘੱਟ ਗਿਆ, ਉਹ ਵੀ ਪਿਆਰ ਨਾਲ ਕਹਿੰਦੇ ਆ ਵੀ ਅੱਜ ਥੋੜ੍ਹਾ ਜਿਹਾ ਨੂਣ ਹੋਰ ਪਾ ਦੇਣਾ ਸੀਗਾ। ਪਰ ਕਈ ਬੰਦੇ ਤਾਂ ਸ਼ਿਕਾਇਤਾਂ ਹੀ ਕਰਦੇ ਨੇ। ਮੈਨੂੰ ਪਤਾ ਇੱਕ ਵਾਰੀ ਕੋਈ ਬੰਦਾ, ਭਾਈ ਸਾਹਿਬ, ਅੱਜ ਕੱਲ੍ਹ ਕੰਪਿਊਟਰ ਦਾ ਵੀ ਪੰਗਾ ਇੱਕ ਫੋਨ ਆਉਂਦਾ, ਇਹ ਟੈਕਸ ਦੇ ਜਿਹੜੇ ਕਰਦੇ ਨਾ ਹਰ ਵਕਤ, ਮੁੰਡੇ ਕੁੜੀਆਂ ਆਪਾਂ ਦੇਖਿਆ ਜਿਹੜੇ ਇੰਡੀਆ ਤੋਂ ਆਏ ਨੇ, ਜਿਹੜੀ ਇੰਟਰਸੈਕਸ਼ਨ ਦੇ ਉੱਤੇ ਨੇ, ਕੱਖ ਨਹੀਂ ਫਿਕਰ, ਜੋ ਮਰਜ਼ੀ ਘਰ ਵੱਜੇ ਆਪਣੇ ਫੋਨ 'ਚ ਅੱਖਾਂ ਵਿੱਚ ਹੀ ਟੈਕਸ ਕਰੀ ਜਾਂਦੇ ਸੀ ਨੇ, ਉਹ ਮੈਸੇਜ ਦੇਈ ਜਾਂਦੇ ਨੇ। ਇੱਕ ਐਸੇ ਤਰ੍ਹਾਂ ਹੀ ਬੰਦਾ ਸੀਗਾ, ਉਹ ਸ਼ਾਮ ਨੂੰ ਕੰਮ ਤੋਂ ਆਇਆ, ਆ ਕੇ ਟੇਬਲ 'ਤੇ ਬਹਿ ਗਿਆ, ਜਨਾਨੀ ਨੇ ਦਾਲ ਪਾਈ ਕੌਲੀ 'ਚ, ਥਾਲੀ 2 ਰੋਟੀਆਂ ਰੱਖੀਆਂ, ਅਚਾਰ ਰੱਖਿਆ, ਪਿਆਜ਼ ਰੱਖਿਆ ਅਤੇ ਪਾਣੀ ਦਾ ਗਲਾਸ ਰੱਖਤੇ ਵੀ ਲਓ ਜੀ ਖਾਓ ਰੋਟੀ, ਕੰਮ ਤੋਂ ਆਏ ਹਾਂ। ਉਹ ਭਾਈ ਸਾਹਿਬ ਦਾ ਕਿਤੇ ਟੈਕਸਟ ਆ ਗਿਆ, ਉਹ ਰੋਟੀ ਥਾਲੀ ਦੇ ਮੂਹਰੇ ਪਈ ਹੈ, ਟੈਕਸਟ ਫੋਨ 'ਤੇ ਕਰੀ ਜਾਂਦਾ, ਫੋਨ ਕਰੀ ਨੂੰ ਉਹਦਾ ਧਿਆਨ ਹੈ, ਅਤੇ ਬੁਰਕੀ ਤੋੜੀ ਰੋਟੀ ਦੀ, ਧਿਆਨ ਉੱਧਰ ਹੈ, ਬੁਰਕੀ ਤੋੜ ਕੇ ਗਲਾਸ 'ਚ ਪਾਈ, ਪਾ ਕੇ ਖਾ ਲਈ, ਅਤੇ ਜਦੋਂ ਪਾਈ ਤਾਂ ਚੜ੍ਹ ਗਿਆ ਗੁੱਸਾ, ਕਹਿੰਦਾ ਤੈਨੂੰ ਪਤਾ ਨਹੀਂ ਲੱਗਦਾ ਮੈਂ ਕੰਮ ਕਰਕੇ ਹਾਂ, ਸਾਰਾ ਦਿਨ ਵਿਹਲੀ ਰਹਿਣੀ ਹੈ, ਦਾਲ ਦੇ ਵਿੱਚ ਨੂਣ ਹੀ ਨਹੀਂ ਪਾਇਆ ਦਿੰਦੇ, ਸਾਰਾ ਦਿਨ ਹਰਾਮ ਦੀਆਂ ਕਰੀ ਜਾਂਦੇ, ਵਿਹਲੇ ਬੈਠੇ ਹੋ, ਚੂਲੀਆਂ ਨਿੰਦਿਆ ਕਰੀ ਜਾਂਦੇ, ਤੂੰ ਘੱਟੋ ਘੱਟ ਇੱਕ ਦਾਲ ਬਣਾਈ ਹੈ, ਦਾਲ 'ਚ ਨੂਣ ਤਾਂ ਪਾ ਦੇ। ਉਹ ਜਨਾਨੀ ਨੇ ਪਿੱਛੇ ਮੁੜ ਕੇ ਦੇਖਿਆ, ਉਹ ਜੋ ਦੂਜੀ ਬੁਰਕੀ ਫੇਰ ਗਲਾਸ 'ਚ ਪਾਉਣ ਲੱਗਿਆ, ਜਿਵੇਂ ਆਹ ਮੇਰੇ ਕੋਲ ਗਲਾਸ ਹੈ ਪਾਣੀ ਵਾਲਾ, ਬੁਰਕੀ ਤੋੜ ਕੇ ਗਲਾਸ ਪਾਈ, ਉਹਨੇ ਚੱਕ ਕੇ ਗਲਾਸ ਫੜ ਕੇ ਰੱਖਤਾ। ਕਹਿੰਦੀ ਗੱਲ ਸੁਣੋ, ਦਾਲ ਤਾਂ ਆ ਪਈ ਹੈ, ਤੁਸੀਂ ਪਾਣੀ ਦੇ ਵਿੱਚ ਹੀ ਬੁਰਕੀਆਂ ਪਾ ਪਾ ਕਹਿੰਦੇ, ਦਾਲ 'ਚ ਨੂਣ ਤੁਹਾਨੂੰ ਕਿੱਥੋਂ ਪਤਾ ਲੱਗੂ? ਗੱਲ ਤਾਂ ਕਹਿਣ ਦਾ ਪਰਪਜ਼ ਹੈ ਵੀ ਅਸੀਂ ਥੈਂਕਫੁੱਲ ਨਹੀਂ ਹੁੰਦੇ, ਜੇ ਪਹਿਲੀ ਗੱਲ ਆਪਣੇ ਮੱਥੇ 'ਤੇ ਮਾਰੋ ਵੀ ਠੀਕ ਆ ਗੱਲ, ਤਾਂ ਜੇ ਪਾ ਵੀ ਦਿੱਤਾ ਤੁਸੀਂ ਕਹਿ ਦਿਓ ਥੋੜ੍ਹਾ ਜਿਹਾ ਨੂਣ ਪਾ ਦੇ, ਭੁੱਲ ਗਈ ਤੂੰ। ਆਹ ਭਾਈ ਸਾਹਿਬ ਦਾ ਕਸੂਰ ਆ, ਪਾਣੀ ਬੁਰਕੀ ਜਿਹੜੀ ਆ ਪਾਣੀ 'ਚ ਲਵੇਲੜ ਕੇ ਖਾਈ ਜਾਂਦਾ, ਕਿਉਂਕਿ ਉਧਰੋਂ ਟੈਕਸ ਕਰਨੇ ਸੀਗੇ, ਅਤੇ ਗੁੱਸਾ ਜਾਣੀ ਜਿਹੜਾ ਗੁੱਸਾ ਕੱਢਿਆ, ਗਾਲਾਂ ਕੱਢੀਆਂ, ਉਹਦਾ ਫਿਰ ਰੋਜ਼ਾਨਾ ਕੌਣ ਦੇਊਗਾ? ਸੋ ਇਸੇ ਕਰਕੇ ਮੈਂ ਕਹਿੰਦਾ ਵੀ ਸ਼ੁੱਡ ਬੀ ਆਲਵੇਜ਼ ਥੈਂਕਫੁੱਲ। ਕਦੇ ਕੰਪਲੇਂਟ ਨਾ ਕਰੋ, ਆਪਾਂ ਕੰਪਲੇਂਟ ਹੀ ਕਰਦੇ ਰਹਿੰਦੇ ਹਾਂ, ਦੇਖੋ ਵੀ ਸਾਡੇ ਕੋਲ ਤਾਂ ਜੀ ਨਹੀਂ ਜੀ, ਸਾਨੂੰ ਤਾਂ ਕੈਨੇਡਾ ਜੀ ਨਹੀਂ ਲੱਗਦਾ, ਸਾਡਾ ਤਾਂ ਇੰਡੀਆ ਸੀ ਵਧੀਆ ਸੀ, ਇਸ ਕਰਕੇ ਤੁਹਾਨੂੰ ਕੋਈ ਚੱਕ ਗੋਦੀ ਵਲਾ ਗਿਆ, ਜਸਟਿਨ ਟਰੂਡੋ ਗਿਆ ਸੀ ਤੁਹਾਡੇ ਪਿੰਡ 'ਚ ਆ ਕੇ ਵੀ ਆ ਜਾਓ ਭਾਈ, ਤਾਂ ਤੁਹਾਡੀ ਲੋੜ ਹੈ। ਇੱਥੇ ਜਿਹੜੀਆਂ ਫੈਸਿਲਿਟੀ, ਉਹਦੇ ਸਫਾਈ ਤੁਹਾਨੂੰ ਚੌਂਕ 'ਚ ਘੇਰ ਲਾਉਂਦਾ, ਉੱਥੇ ਪੈਸੇ ਦੇ ਕੇ ਛੁੱਟ ਦਿਓ, 20-20 ਪਾਦੇ, 50 ਪਾਦੇ, 2-4 ਵਾਲੇ ਗਾਲਾਂ ਕੱਢਦੇ, ਇੱਕ ਅੱਧਾ ਚਪੇੜ ਵੀ ਮਾਰ ਦਿੰਦਾ, ਇੱਥੇ ਕੋਈ ਤੁਹਾਨੂੰ ਕਹਿੰਦਾ ਕੁਛ? ਇੱਥੇ ਤੁਹਾਨੂੰ ਕੋਈ, ਤੁਹਾਨੂੰ ਵਧੀਆ ਅਨਇੰਪਲਾਇਮੈਂਟ ਮਿਲਦੀ ਹੈ, ਵਧੀਆ ਤੁਸੀਂ ਕਾਰ 'ਚ ਵੀ ਰਹਿੰਦੇ, ਵਧੀਆ ਮੌਸਮ ਵੀ ਵਧੀਆ ਵਧੀਆ, ਹਾਂ ਅੱਜ ਤੁਸੀਂ ਬੇਸਮੈਂਟ 'ਚੋਂ ਤੁਹਾਨੂੰ ਨੌਕਰੀ ਮਿਲੀ, ਘੱਟੋ ਘੱਟ ਵੈਲਫੇਅਰ ਮਿਲ ਜੂ, ਕੁਛ ਹੋਰ ਮਿਲ ਜੂਗੀ, ਪਰ ਕਦੇ ਨਾ ਕਦੇ ਤਰੱਕੀ ਕਰੋਗੇ। ਸਾਰੇ ਹੀ ਬੰਦੇ ਅਤੇ ਉੱਧਰੋਂ ਬਿਮਾਰ ਹੋ ਜਾਈਏ ਤੁਸੀਂ ਦੱਸੋ ਜਿਹੜੇ ਪੈਸੇ ਨੇ ਕਦੇ ਕਿਸੇ ਬੰਦੇ ਨੇ 100 ਦਾ ਨੋਟ ਸਾਗ ਦੇ ਨਾਲ ਜਾਂ ਮੱਕੀ ਦੀ ਸਾਗ ਦੇ ਨਾਲ ਲਾ ਕੇ ਖਾਧਾ ਖਾਊਗਾ ਤਾਂ ਮੱਕੀ ਦੀ ਰੋਟੀ ਜਾਂ ਕਣਕ ਦੀ ਰੋਟੀ ਨਾਲ ਹੀ ਸਵਾਦ ਆਊਗਾ ਨੋਟ ਦੇ ਨਾਲ ਜਿੰਨੀ ਮਰਜ਼ੀ ਬੁਰਕੀ ਪਾਰੋ ਅੱਜ ਵੀ ਘਰੇ ਤਜਰਬਾ ਕਰਕੇ ਦੇਖ ਲਓ ਕੱਟ ਕੇ ਨਾ ਕੈਂਚੀ ਨਾਲ 100 ਦੇ ਨੋਟ ਚਾਰ ਕੇ ਰੱਖ ਲਈ ਉਹਦੇ ਨਾਲ ਰੋਟੀ ਖਾ ਕੇ ਦੇਖੋ ਸਵਾਦ ਆਊਗਾ ਵੱਧ ਆਦਮੀ ਉਹਦੀ ਬਿਮਾਰੀ ਲੱਗ ਜੂਗੀ ਇਹ ਨੋਟਾਂ ਦਾ ਬਾਹਲਾ ਫਾਇਦਾ ਨਹੀਂ ਹੈ ਸੋ ਇਸ ਕਰਕੇ ਜਿਹੜੀ ਪਰਮਾਤਮਾ ਨੇ ਰੋਟੀ ਦਿੱਤੀ ਹੈ ਪਾਣੀ ਤਾਂ ਸਾਨੂੰ ਸਾਹ ਆਉਂਦਾ ਤੁਸੀਂ ਦੱਸੋ ਜੀ ਪਾਪੇ ਦਾ ਤਾਂ ਹਵਾ ਜੇ ਉਹ ਰੱਬ ਦੀ ਮੌਜ ਹੋ ਜੇ ਹਵਾ ਕਰਦੇ ਬੰਦ ਲੈ ਕੇ ਦਿਖਾਓ 5 ਮਿੰਟ ਸਾਹ ਤੁਹਾਨੂੰ ਆਪਾਂ ਕਹਿੰਦੇ ਵੀ ਖੇਤਾਂ 'ਚ ਆਪਾਂ ਕਣਕ ਮੈਂ ਉਗਾਈ ਜੀ ਮੇਰੇ ਹੀ ਖੇਤ ਨੇ ਮੇਰੀਆਂ ਫਸਲਾਂ ਨੇ ਕਾਹਦੀਆਂ ਫਸਲਾਂ ਤੁਹਾਡੀਆਂ ਪਾਣੀ ਤਾਂ ਪਰਮਾਤਮਾ ਨੇ ਦਿੱਤਾ ਧਰਤੀ ਉਹਨੇ ਬਣਾਈ ਹੈ ਸਾਡੇ ਕਿਹੜੇ ਬਾਬੇ ਦਾਦੇ ਦੀ ਧਰਤੀ ਸੀਗੀ ਅਸੀਂ ਉਹ ਪਰਮਾਤਮਾ ਲਈ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹੋਈਏ ਜਦੋਂ ਪਰਮਾਤਮਾ ਨਹੀਂ ਬੰਦੇ ਪੈਦਾ ਕੀਤੇ ਨੇ ਸੋ ਇਸ ਕਰਕੇ ਰਲ ਮਿਲ ਕੇ ਰਹੀਏ ਪਿਆਰ ਨਾਲ ਰਹੀਏ ਮੁਹੱਬਤਾਂ ਨਾਲ ਰਹੀਏ ਐਵੇਂ ਧਰਮ ਦੇ ਵਿੱਚ ਪਾ ਕੇ ਇਹ ਹਿੰਦੂ ਹੈ ਜੱਟ ਹੈ ਮੁਸਲਮਾਨ ਹੈ ਉਹ ਹੈ ਇਹ ਨਫ਼ਰਤ ਨਾ ਕਰੋ ਕਿਉਂਕਿ ਜੋਤ ਸਭ ਦੀ ਇੱਕੋ ਹੀ ਹੈ ਖੂਨ ਉਂਗਲੀ 'ਚੋਂ ਕੱਢ ਕੇ ਦੇਖ ਲਓ ਕਿਸੇ ਦਾ ਵੀ ਕੱਢ ਲਓ ਕਿਸੇ ਧਰਮ ਵਾਲੇ ਦਾ ਸਭ ਦਾ ਖੂਨ ਬਰਾਬਰ ਹੋਊਗਾ ਜਦੋਂ ਸਾਡਾ ਖੂਨ ਇੱਕੋ ਹੀ ਹੈ ਮਰ ਕੇ ਜਾਣਾ ਵੀ ਉੱਥੋਂ ਆਏ ਵੀ ਉੱਥੋਂ ਹੀ ਹਾਂ ਪੇਟ ਬੇਸ਼ੱਕ ਅਲੱਗ ਅਲੱਗ ਨੇ ਪਰ ਰੂਹ ਤਾਂ ਸਾਡੀ ਇੱਕੋ ਹੀ ਹੈ ਫਿਰ ਅਸੀਂ ਲੜਾਈ ਝਗੜੇ ਕਿਉਂ ਕਰਦੇ ਹਾਂ ਜਦੋਂ ਅਸੀਂ ਲੜਾਈ ਝਗੜੇ ਨਹੀਂ ਕਰਾਂਗੇ ਪਿਆਰ ਮੁਹੱਬਤ ਨਾਲ ਰਹਾਂਗੇ ਅਤੇ ਫਿਰ ਤੁਸੀਂ ਦੇਖ ਲਓ ਕੋਈ ਪਰੇਸ਼ਾਨੀ ਪਰਸ਼ੂਨੀ ਜਿਹੜੀ ਫਿਰ ਆਨੰਦ ਹੀ ਆਨੰਦ ਰਹਿਣਾ ਚਾਹੇ ਤੁਹਾਡੇ ਕੋਲ ਸੂਟ ਪਾਇਆ ਵਾ ਚਾਹੇ ਕਮੀਜ਼ ਪਾਈ ਹੈ ਕੁਛ ਪਾਈ ਹੈ ਫਿਰ ਤੁਹਾਡਾ ਅੰਦਰਲੀ ਗਰਮੀ ਅੰਦਰਲਾ ਪਿਆਰ ਅੰਦਰਲਾ ਆਨੰਦ ਅਲੱਗ ਹੀ ਹੋਣਾ ਇਹ ਦੁਨੀਆਂ ਦੇ ਆਨੰਦ 'ਚ ਕੋਈ ਨਹੀਂ ਜਿਵੇਂ ਉਹ ਬੰਦਾ ਕਹਿੰਦਾ ਮੈਂ ਰੱਬ ਕਿਤੇ ਨਹੀਂ ਲੱਭਿਆ ਅਤੇ ਉਹਨੇ ਫਿਰ ਗਧੇ ਦੀ ਐਗਜ਼ਾਮਪਲ ਦੇ ਕੇ ਇਸ ਵਿੱਚ ਵੀ ਗਧਾ ਨਹੀਂ ਮੰਨਦਾ ਇਸ ਕਰਕੇ ਸਾਨੂੰ ਗਧੇ ਨਹੀਂ ਬਣਨ ਦੀ ਲੋੜ ਸਾਨੂੰ ਮਨੁੱਖ ਬਣਨ ਦੀ ਲੋੜ ਹੈ ਸਾਨੂੰ ਗਧੇ ਵਾਲੀਆਂ ਆਦਤਾਂ ਸੁਧਾਰਨ ਦੀ ਲੋੜ ਹੈ ਤਾਂ ਕਿ ਅਸੀਂ ਮਨੁੱਖ ਬਣ ਸਕੀਏ ਮੇਰੇ ਟਾਈਮ ਸਮਾਪਤੀ ਵੱਲ ਹੈ ਅਤੇ ਇੱਕ ਭਾਈ ਸਾਹਿਬ ਜਾਂਦੀ ਵਾਰ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਕਿਉਂਕਿ ਲਾਈਵ ਕਰਦਾ ਹੁੰਦਾ ਅਤੇ ਕਈ ਵਾਰੀ ਸਲਿਪ ਆਫ ਟੰਗ ਇੱਧਰ ਉੱਧਰ ਕਹਿੰਦਾ ਕਿਸੇ ਨੂੰ ਮੈਂ ਸੁਣਾਉਂਦਾ ਨਹੀਂ ਕਿਸੇ ਨੂੰ ਕੁਛ ਨਹੀਂ ਇਹ ਆਪ ਸਿੱਖਣ ਦੀ ਕੋਸ਼ਿਸ਼ ਕਰੀ ਦੀ ਹੈ ਜੋ ਕੁਝ ਜ਼ਿੰਦਗੀ 'ਚ ਆਪ ਨਾਲ ਵਾਪਰਦੀਆਂ ਉਹੀ ਗੱਲਾਂ ਬਿਆਨ ਕਰਦੇ ਨੈਕਸਟ ਵੀਕ ਫਿਰ ਮਿਲਾਂਗੇ ਨੈਕਸਟ ਵੀਕ ਈਦ ਹੈ ਸੱਚ ਆਪਾਂ ਈਦ ਦੇ ਉੱਤੇ ਗੱਲ ਕਰ ਲਾਂਗੇ ਸੋ ਤਦ ਤੱਕ ਮੈਨੂੰ ਦਿਓ ਆ ਗਿਆ ਥੈਂਕ ਯੂ ਵੈਰੀ ਮੱਚ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
Sat Sri Akal. I'm Pierre Polyev, leader of Canada's Conservatives, wishing Sikhs all across the country a very happy Vaisakhi. During this time, Sikhs across Canada celebrate the foundation of the Khalsa and recommit themselves to the timeless Sikh values of Seva, which is selfless service to others. Canada is proud to be home to so many devoted Sikhs who faithfully live out this service to others in their communities. To all those celebrating, happy Vaisakhi.
Welcome to Iqraz. Halal financing ke liye aapka ghar. Pichle 3 saal ki mehnat, koi shortcut nahi, koi samjhauta nahi aur koi raaz nahi. Pesh karte hain 5 saal ki renewal mortgage, zabardast khususiyat aur munasib rate. Aalmi sitah par taleem shuda pesha warana afraad ke saath ek mazboot team. Shariat ki taameer ki zamanat baghair intezar ke 5 din mein application approved. Sare provinces ke liye application le rahe hain siwaye Quebec ke. Aaj hi apply karein. Iqraz.com EQRAZ.com
Hai ek umeed jo badle zindagi lakhon mustahik aur musibat zada logon ki umeed hai aap dein usse jo diya usne bane zariya indus ke zariye اپنی زکات اور عطیات سے لاکھوں مریضوں کی خدمت میں ہمارا ساتھ دیجیے، کیونکہ امید ہیں آپ۔
زکات اور صدقات کی ادائیگی کے لیے کال کریں 2893093895 یا وزٹ کریں ہماری ویب سائٹ indushospital.ca۔
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਇਸ ਸਾਲ ਨਗਰ ਕੀਰਤਨ 30 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ।